ਤਾਂ ਨਹੀਂ ਇੰਨੀ ਲਗਜ਼ਰੀ ਨਹੀਂ ਹੈ ਕਿ ਉਹ ਯੂਰਪ ਦੇ ਵਿੱਚ ਜਾਣ ਜਾਂ ਸਵਿਟਜ਼ਰਲੈਂਡ ਘੁੰਮਣ ਯੂਰਪ ਘੁੰਮਣ ਜਾਂ ਕੈਨੇਡਾ ਅਮਰੀਕਾ ਜਾਣ। ਕੁਛ ਲੋਕਾਂ ਕੋਲ ਹੈਗਾ ਪੈਸਾ, ਉਹ ਜਾਂਦੇ ਨੇ, ਦੁਬਈ ਚਲਾ ਜਾਂਦਾ ਹੈ ਕੋਈ, ਯੂਰਪ ਘੁੰਮਣ ਚਲਾ ਜਾਂਦਾ ਹੈ, ਲੇਕਿਨ ਵਾਸਟ ਮੈਜੋਰਟੀ ਜਿਹੜੀ ਹੈ ਉਹ ਹਿਮਾਚਲ ਪ੍ਰਦੇਸ਼, ਆਪਣੇ ਉਧਰ ਉੱਤਰਾਖੰਡ ਚਲੇ ਗਏ ਜਾਂ ਇੱਧਰ ਸਾਊਥ ਇੰਡੀਆ ਚਲੇ ਗਏ ਕਿਤੇ, ਉੱਥੇ ਵੀ ਹੈਗੀਆਂ ਟੂਰਿਸਟ ਸਪੋਟ ਬਣੀਆਂ, ਜਾਂ ਕਸ਼ਮੀਰ, ਕਸ਼ਮੀਰ ਦੇ ਵਿੱਚ ਜਾਣਾ ਤੇ ਆਪਣੇ ਆਪ ਦੇ ਵਿੱਚ ਉਹ ਕਹਿੰਦੇ ਕਿਉਂਕਿ ਸਸਤਾ ਪੈਂਦਾ, ਕਸ਼ਮੀਰ ਦੇ ਵਿੱਚ ਬਹੁਤੀ ਮਹਿੰਗਾਈ ਨਹੀਂ ਹੈ,
ਨੇੜੇ ਹੈ ਜੀ ਸਾਡੇ,
ਸਸਤਾ ਪੈਂਦਾ, ਨੇੜੇ ਹੈ, ਬਿਲਕੁਲ ਠੀਕ ਹੈ ਤੁਹਾਡੀ ਗੱਲ, ਠੀਕ ਹੈ ਨੀ। ਦਿੱਲੀ ਤੋਂ ਸਾਊਥ ਇੰਡੀਆ ਟਰੈਵਲ ਕਰਨਾ ਦੂਰ ਹੈ, ਦਿੱਲੀ ਪੰਜਾਬ ਹਰਿਆਣਾ ਆਪਣਾ ਕਸ਼ਮੀਰ ਈਜ਼ੀ ਹੈ, ਔਰ ਹੁਣ ਤੇ ਸ਼ਾਇਦ ਥੋੜੀ ਬਹੁਤੀ ਮਹਿੰਗਾਈ, ਮੇਰਾ ਹੁਣ ਬੜੇ ਸਾਲ ਹੋ ਗਏ, ਲੇਕਿਨ ਜਦੋਂ ਮੈਂ ਉੱਥੇ ਕਾਫੀ ਟਰੈਵਲ ਕੀਤਾ ਬਹੁਤ ਸਸਤਾ ਹੈ, ਔਰ ਲੋਕ ਬੜੇ ਵਧੀਆ ਨੇ, ਜਿਹੜੇ ਲੋਕ ਨੇ ਹਿਮਾਚਲ ਦੇ ਕਸ਼ਮੀਰ ਦੇ ਬਹੁਤ ਵਧੀਆ ਲੋਕ ਨੇ ਉਹ ਉੱਥੇ। ਇਹ ਤੇ ਪਤਾ ਨਹੀਂ ਇਹਨਾਂ ਦਾ ਕਿੱਥੋਂ ਵਹਿਮ ਆ ਗਿਆ, ਉੱਥੇ ਹਿੰਦੂ ਮੁਸਲਿਮ, ਉੱਥੇ ਸਿੱਖ ਬੜੇ ਨੇ ਜੀ, ਆਪਣੇ ਸਿੱਖਾਂ ਦੇ ਬੜੇ ਪਰਿਵਾਰ ਹੈਗੇ ਕਸ਼ਮੀਰ ਦੇ ਵਿੱਚ, ਹਿਮਾਚਲ ਚ ਆਪਣੀ, ਖੈਰ ਆਪਣੇ ਪੰਜਾਬੀਆਂ ਦੇ ਪਰਿਵਾਰ ਤਾਂ ਹਰੇਕ ਜਗ੍ਹਾ ਹੀ ਹੁੰਦੇ ਨੇ, ਤੇ ਲੇਕਿਨ ਉੱਥੇ ਲੋਕ ਬਹੁਤ ਵਧੀਆ ਨੇ, ਸਸਤਾ ਬੜਾ ਪੈਂਦਾ, ਔਰ ਖੂਬਸੂਰਤ ਵਾਦੀਆਂ ਉੱਥੇ, ਇਸ ਤਰ੍ਹਾਂ ਲੱਗਦਾ ਕਿ ਆਦਮੀ ਸਵਿਟਜ਼ਰਲੈਂਡ ਚ ਆ ਗਿਆ ਕਿਤੇ। ਸੋ ਉਹ ਸਾਰੀਆਂ
ਜਦਵੀਰ ਜੀ ਇਹ ਕਹਿਣ ਨੂੰ ਹੀ ਆ, ਇਹਨਾਂ ਨੇ ਆਪਣਾ ਸਿਰਫ ਆਪਣਾ ਏਜੰਡਾ ਲਾਗੂ ਕਰਨਾ, ਮੁਸਲਿਮ ਸੁਪੀਰੀਅਰ ਆ ਜਾਂ ਉਹ ਸਾਡੀ ਸਾਰ ਆ ਗਿਆ ਜਾਂ ਸਾਡੇ ਭਾਈ ਆ, ਇਹਨਾਂ ਨੇ ਤਾਂ ਉਹਨਾਂ ਦੀ ਸਾਰ ਅਗਤੇ ਹਮਲਾ ਕੀਤਾ, ਅਸਲ ਤਾਂ ਇਹਨਾਂ ਨੇ ਉਹਨਾਂ ਦੀ ਸਾਰ ਅਗਤੇ ਹਮਲਾ ਕੀਤਾ। ਬਾਕੀ ਜਦਵੀਰ ਜੀ ਦੋ ਤਿੰਨ ਖਬਰਾਂ ਹੋ ਰਿਹਾ,
ਇੱਕ ਮਿੰਟ ਗੱਲ ਫਿਨਿਸ਼ ਹੋ ਲੈਂਦਿਆ ਕਰੋ, ਆਪਾਂ ਅਗਲੀ ਖਬਰ ਤੇ ਫਿਰ ਚੱਲਦੇ ਹਾਂ, ਇੱਕ ਮਿੰਟ ਗੱਲ ਫਿਨਿਸ਼ ਹੋ ਲੈਂਦਿਆ ਕਰੋ। ਦੇਖੋ ਮੈਂ, ਕਿਉਂਕਿ ਗੱਲ ਨਾ ਕਲੀਅਰ ਕਰਨੀ ਬੜੀ ਜ਼ਰੂਰੀ ਹੈ, ਗੱਲ ਕਲੀਅਰ ਕਰਨੀ ਬੜੀ ਜ਼ਰੂਰੀ ਹੈ ਕਿ ਜਨਰਲ ਅਸੀਮ ਮੁਨੀਰ ਜਿਹੜਾ ਹੈ, ਜਿਹਨੇ ਇਹ ਗੱਲ ਕੀਤੀ ਹੈ, ਠੀਕ ਹੈ ਨਹੀਂ, ਅਸਲ ਦੇ ਵਿੱਚ ਕੀ ਹੈ ਕਿ ਇਹਨੂੰ ਉਲਝੇ ਰਹਿਣ ਦਿਓ। ਜੇ ਇੰਡੀਆ ਸਹੀ ਮਾਇਨੇ 'ਚ ਥੋੜਾ ਸਮਝਦਾਰੀ ਵਾਲਾ ਡਿਸੀਜਨ ਲੈਣਾ ਚਾਹੁੰਦਾ ਹੈ, ਠੀਕ ਹੈ ਨਹੀਂ, ਤੇ ਇਹਨਾਂ ਨੇ ਇੰਡੀਆ ਨੂੰ ਆਪਣੀ ਗਰੋਥ ਵੱਲ, ਆਪਣੀ ਇਕਾਨਮੀ, ਆਪਣੀਆਂ ਚੀਜ਼ਾਂ ਵੱਲ ਫੋਕਸ ਕਰਨਾ ਚਾਹੀਦਾ। ਹਾਂ, ਆਪਣੇ ਬਾਰਡਰ ਮਜ਼ਬੂਤ ਕਰੋ, ਠੀਕ ਹੈ, ਜਿੱਥੇ ਉੱਥੇ ਕੋਈ ਟੂਰਿਸਟ ਡੈਸਟੀਨੇਸ਼ਨ ਹੈਗੀਆਂ ਨੇ, ਤੁਸੀਂ ਟੂਰਿਸਟ ਨੂੰ ਕਹੋ ਕਿ ਆਹ ਡੈਸਟੀਨੇਸ਼ਨ ਤੇ ਆਓ, ਇੱਥੇ ਅਸੀਂ ਸਿਕਿਉਰਿਟੀ ਵੱਧ ਦਾਂਗੇ। ਹਾਲਾਂਕਿ ਮੈਂ ਉੱਥੇ 3-4 ਆਰਟੀਕਲ ਜਿਹੜੇ ਉੱਥੇ ਕਸ਼ਮੀਰ ਦੇ ਲੋਕਲ ਰਿਪੋਰਟਰ ਨੇ, ਇਲੈਕਸ਼ਨ ਦੇ ਵਿੱਚ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਲੋਕਲ ਰਿਪੋਰਟਰ ਦੇ ਆਰਟੀਕਲ ਪੜ੍ਹੀਏ, ਮੈਂ ਉੱਥੇ ਲੋਕਲ ਰਿਪੋਰਟਰ ਦੇ ਆਰਟੀਕਲ ਪੜ੍ਹ ਰਿਹਾ ਸੀ, ਉਹਨਾਂ ਦਾ ਇਹ ਕਹਿਣਾ ਲੋਕਲ ਰਿਪੋਰਟਰ ਦਾ ਕਿ ਦੇਖੋ ਐਸਾ ਹੈ ਕਿ ਜੇ ਤੁਸੀਂ ਕਹਿੰਦੇ ਹੋ ਕਿ ਕੁਛ ਏਰੀਆ ਸਿਕਿਉਰਿਟੀ ਦੇ ਦਿੱਤਾ ਜਾਏ, ਉੱਥੇ ਤਾਂ ਠੀਕ ਹੈ, ਵਧੀਆ ਰਹਿ ਜਾਏਗਾ ਕੰਮ, ਲੇਕਿਨ ਕਸ਼ਮੀਰ ਐਸ ਹੋਲ ਦੇਖੋ, ਇੱਕ ਤੁਸੀਂ ਇਹ ਥੋੜੀ ਕਹਿ ਸਕਦੇ ਹੋ ਕਿ ਜੇ ਕਿਸੇ ਬੰਦੇ ਨੇ ਅੱਜ ਚਾਹ ਦੀ ਕੋਈ ਦੁਕਾਨ ਖੋਲੀ ਹੈ, ਠੀਕ ਹੈ ਕਿ ਨਹੀਂ, ਉਹਨੂੰ ਤੁਸੀਂ ਕਹੋ ਨਹੀਂ ਜੀ ਨਹੀਂ, ਤੁਸੀਂ ਜਾ ਕੇ ਜਿੱਥੇ ਉਹ ਸਿਕਿਉਰਿਟੀ ਦਿੱਤੀ ਹੈ, ਆਪਣਾ ਘਰ ਬਾਰ ਛੱਡ ਕੇ ਤੁਸੀਂ ਉੱਥੇ ਜਾ ਕੇ ਭਾਈ ਖੋਲ ਚਾਹ ਦੀ ਦੁਕਾਨ, ਠੀਕ ਹੈ ਨਹੀਂ। ਕੋਈ ਬੰਦਾ ਟੈਕਸੀ ਡਰਾਈਵ ਕਰ ਰਿਹਾ, ਉਹ ਜੇ ਪਹਿਲਗਾਮ ਚ ਕਰ ਰਿਹਾ, ਤੁਸੀਂ ਕਹੋ ਨਹੀਂ ਜੀ ਸ਼੍ਰੀਨਗਰ ਜਾ ਕੇ ਖੋਲੋ, ਔਰ ਕਸ਼ਮੀਰ ਕੋਈ 10 ਕਿਲੋਮੀਟਰ ਦਾ ਏਰੀਆ ਤਾਂ ਹੈ ਨਹੀਂ, ਉਹ ਕਹਿੰਦੇ ਸਾਰੀ ਵੈਲੀ ਨੂੰ ਹੀ ਸਾਨੂੰ ਸਿਕਿਉਰਿਟੀ ਮਿਲਣੀ ਚਾਹੀਦੀ ਹੈ, ਔਰ ਉਹ ਸ਼ਾਇਦ ਪੋਸੀਬਲ ਤਾਂ ਹੀ ਹੋ ਸਕਦਾ ਹੈ ਜੇ ਕ੍ਰੋਸ ਬਾਰਡਰ ਟੈਰਰਿਜ਼ਮ ਪਾਕਿਸਤਾਨ ਬੰਦ ਕਰੇ। ਅੱਛਾ, ਇਹ ਬਹੁਤ ਵਧੀਆ ਹੁਣ ਹੋ ਗਿਆ ਹੈ, ਅੱਗੇ ਕੀ ਹੁੰਦਾ ਸੀ, ਜਿਹੜਾ ਕਸ਼ਮੀਰੀ ਮੁਸਲਿਮ ਹੈ ਨਾ, ਉਹ 50-50 ਸੀਗਾ, ਕਿਉਂਕਿ ਅੱਧਾ ਜਿਹੜਾ ਕਸ਼ਮੀਰੀ ਮੁਸਲਿਮ ਸੀਗਾ ਉਹਨੂੰ ਇਹ ਲੱਗਦਾ ਸੀਗਾ ਕਿ ਰਹਿਣਾ ਤੇ ਅਸੀਂ ਪਾਕਿਸਤਾਨ ਦੇ ਨਾਲ ਵੀ ਨਹੀਂ ਹੈ, ਬਟ ਇੰਡੀਆ ਵੀ ਸਾਨੂੰ ਕੁਛ ਨਹੀਂ ਦੇ ਰਿਹਾ, ਠੀਕ ਹੈ ਨੀ। ਹੁਣ ਉੱਥੇ ਨਾਰਾ ਕੀ ਲੱਗ ਰਿਹਾ ਕਿ ਵੀ ਆਰ ਇੰਡੀਅਨ ਔਰ ਇੰਡੀਆ ਹਮ ਹੈ, ਹਮ ਇੰਡੀਆ ਹੈ, ਇੰਡੀਆ ਹਮ ਹੈ। ਉੱਥੇ ਹੁਣ ਜਿਹੜਾ ਕਸ਼ਮੀਰੀ ਮੁਸਲਿਮ ਹੈ ਉਹਨੂੰ ਲੱਗ ਰਿਹਾ ਹੈ ਕਿ ਜਿਹੜਾ ਸਾਡਾ ਇਹ ਪੈਸਾ, ਕਿਉਂਕਿ ਦੇਖੋ ਉਹਨਾਂ ਨੂੰ ਪੈਸਾ ਬਣਦਾ ਕਿੱਥੋਂ ਪਿਆ, ਉਹ ਕਿਉਂ ਨਾ ਕਹਿਣ ਵੀ ਵੀ ਆਰ ਇੰਡੀਆ, ਇੰਡੀਆ ਇੰਡੀਆ ਇਜ਼ ਅਸ, ਕਿਉਂ ਨਾ ਕਹਿਣ ਉੱਥੇ, ਕਿਉਂ ਨਾ ਨਾਰੇ ਦੇਣ, ਕਿਉਂਕਿ ਉਹਨੂੰ ਲੱਗ ਰਿਹਾ ਕਿ ਪੈਸਾ ਤਾਂ ਸਾਰਾ ਸਾਡਾ ਇੱਥੋਂ ਬਣ ਰਿਹਾ। ਮੈਂ ਕੱਲ ਵੀ ਐਗਜ਼ਾਮਪਲ ਦਿੱਤਾ ਸੀਗਾ ਕਿ ਤੁਸੀਂ 100 ਬੰਦੇ ਜਿਹੜੇ ਤਾਲਿਬਾਨ ਦੇ ਨਾਲ ਯੂਥ ਹੈ, ਫਰਜ਼ ਕਰ ਲਓ ਤਾਲਿਬਾਨ ਦੇ ਨਾਲ ਸੀਗਾ, ਉਹ ਉੱਥੇ ਬੈਠਾ ਅਫੀਮ, ਕਿਉਂਕਿ ਉੱਥੇ ਤਾਲਿਬਾਨ ਕੋਲ ਤਾਂ ਹੋਰ ਤੋਂ ਕੋਈ ਬਿਜ਼ਨਸ ਹੈ ਨਹੀਂ, ਜਾਂ ਅਫੀਮ ਦੀ ਖੇਤੀ ਕਰ ਰਹੇ ਨੇ ਤਾਲਿਬਾਨ, ਜਾਂ ਐਕਸਟੋਰਸ਼ਨ ਮਨੀ ਹੈ ਕਿ, ਜਾਂ ਫਿਰ ਉੱਥੇ ਕੋਈ ਬੰਦੂਕਾਂ ਬੰਦੂਕਾਂ ਚੱਕੀਆਂ ਫਿਰ ਰਿਹਾ। ਉਹੀ 100 ਯੰਗਸਟਰਸ ਨੂੰ ਤੁਸੀਂ ਲਿਆ ਕੇ 50 ਨੂੰ ਅਮਰੀਕਾ ਤੇ 50 ਨੂੰ ਕੈਨੇਡਾ ਛੱਡ ਦਿਓ, ਸੇਮ ਯੰਗਸਟਰ, ਉਹ 100 ਦੇ ਵਿੱਚੋਂ ਦੇਰ ਦਾ ਫੇਰ ਚਾਂਸ ਕਿ 90-95 ਲੋਕ ਤੁਹਾਨੂੰ ਇੱਥੇ ਕਿਸੇ ਨਾ ਕਿਸੇ ਰੋਜ਼ਗਾਰ ਤੇ ਕਿਸੇ ਨਾ ਕਿਸੇ ਕੰਮ ਤੇ ਲੱਗੇ ਨਜ਼ਰ ਆਉਣਗੇ। ਹੋ ਸਕਦਾ 10-15 ਫਿਰ ਵੀ ਥੋੜਾ ਇੱਧਰ ਉੱਧਰ ਭਟਕ ਜਾਣ, ਬਟ ਮੈਜੋਰਿਟੀ ਜਿਹੜੀ ਹੈ ਉਹ ਰੁਜ਼ਗਾਰ ਤੇ ਲੱਗ ਜਾਏਗੀ। ਉਹਨਾਂ ਨੂੰ ਫਿਰ ਜੇ ਉਹ ਤਾਲਿਬਾਨ ਵਾਲੇ ਫੋਨ ਵੀ ਕਰਨਗੇ ਕਿ ਭਾਈ ਆ ਜਾਓ ਇੱਥੇ ਅਫੀਮ ਦੀ ਖੇਤੀ ਕਰਨੀ ਹੈ, ਜਾਂ ਆ ਜਾਓ ਇੱਥੇ ਅਸੀਂ ਲੜਾਈ ਲੜਨੀ ਹੈ, ਜਾਂ ਪਾਕਿਸਤਾਨ ਜਾ ਕੇ ਕੋਈ ਟੈਰਿਸ ਅਟੈਕ ਕਰਨਾ, ਉਹ ਕਹਿਣਗੇ ਨਹੀਂ ਅਸੀਂ ਇੱਥੇ ਜੀ, ਕੋਈ ਟੋਰੋਂਟੋ, ਕੋਈ ਨਿਊਯਾਰਕ, ਕੋਈ LA, ਉਹ ਕਹਿਣਗੇ ਵੀ ਆਰ ਡੂਇੰਗ ਵੈਰੀ ਗੁੱਡ, ਇੱਥੇ ਤਾਂ ਕੰਮ ਹੀ ਬੜਾ ਸ਼ਾਨਦਾਰ ਹੈ, ਇੱਥੇ ਤਾਂ ਲਾਈਫ ਬੜੀ ਸੋਹਣੀ ਹੋ ਗਈ ਸਾਡੀ, ਅਸੀਂ ਨਹੀਂ ਆਉਣਾ ਵਾਪਸ। ਉਹੀ ਚੀਜ਼ ਉੱਥੇ ਆ, ਉਹ ਹੁਣ ਉਹ ਜਿਹੜਾ ਯੂਥ ਹੈ ਜਿਹੜਾ 90s ਦੇ ਵਿੱਚ ਉਹਨੂੰ ਮਿਸਗਾਈਡ ਹੋ ਗਿਆ, ਉਹਨੂੰ ਲੱਗਦਾ ਸੀਗਾ ਕਿ, ਔਰ ਉਹ ਪਾਕਿਸਤਾਨ ਦੀ ਸ਼ਹਿਰ ਦੇ ਉੱਤੇ ਉਹਨੂੰ ਲੱਗਦਾ ਸੀਗਾ ਕਿ ਜੀ ਅਸੀਂ ਇੱਥੇ ਟੈਰਰਿਜ਼ਮ ਹੀ ਸਭ ਕੁਛ ਹੈ ਜਾਂ ਅਸੀਂ ਆਜ਼ਾਦੀ ਲੈਣੀ ਹੈ, ਉਹ ਜਿਹੜਾ ਯੂਥ ਹੈ ਉਹ ਹੁਣ ਅੱਛਾ ਉਸ ਟਾਈਮ 90 ਚ ਇੱਕ ਹੋਰ ਪ੍ਰੋਬਲਮ ਸੀਗੀ, ਕਿਸੇ ਕੋਲ ਕੋਈ ਯੂਟਿਊਬ ਨਹੀਂ ਸੀਗਾ, ਕੁਛ ਨਹੀਂ ਸੀਗਾ, ਹੁਣ ਕੀ ਹੈ ਇਲੈਕਟ੍ਰੋਨਿਕ ਮੀਡੀਆ ਆ ਗਿਆ, 24 ਆਵਰ ਚੈਨਲ ਦਿਖਾ ਰਹੇ ਨੇ ਕਿ ਦਿੱਲੀ ਦਾ ਯੂਥ ਕਿੱਥੇ ਜਾ ਰਿਹਾ। ਤੁਹਾਨੂੰ ਲੱਗਦਾ ਕਸ਼ਮੀਰ ਜੰਮੂ ਕਸ਼ਮੀਰ ਦਾ ਜਿਹੜਾ ਯੂਥ ਹੈ ਹੁਣ IAS ਟੋਪਰ ਕਿੰਨੇ ਨਿਕਲਣ ਲੱਗ ਪਏ ਨੇ, ਉੱਥੋਂ ਲੋਕ ਸਿਵਲ ਸਰਵਿਸਿਜ਼ ਜਾਣ ਲੱਗ ਪਏ ਨੇ, ਕ੍ਰਿਕਟ ਪਲੇਅਰਸ ਕਸ਼ਮੀਰ ਤੋਂ ਬੜੇ ਨਿਕਲਣ ਲੱਗ ਪਏ ਨੇ। ਹੁਣ ਕ੍ਰਿਕਟ ਜਦੋਂ ਉੱਥੇ ਦਾ ਯੂਥ ਇਹ ਦੇਖ ਰਿਹਾ ਕਿ ਇੰਡੀਆ ਇਜ਼ ਦਾ ਫਾਸਟੈਸਟ ਗਰੋਇੰਗ ਇਕਾਨਮੀ, ਇੰਡੀਆ ਦਾ ਜਿਹੜਾ ਦਿੱਲੀ ਦਾ ਬੰਬੇ ਦਾ ਪੰਜਾਬ ਦਾ ਸਾਰੇ ਇੰਡੀਆ ਦਾ ਕਰੋੜਾਂ ਯੂਥ ਹੈ ਉਹ ਤੇ ਗਰੋ ਕਰ ਰਿਹਾ, ਅੱਜ ਕਿੱਥੇ ਦਾ ਕਿੱਥੇ ਜਾ ਰਿਹਾ, ਉਹ ਕਸ਼ਮੀਰੀ ਯੂਥ ਨੂੰ ਵੀ ਲੱਗਦਾ ਕਿ ਅਸੀਂ ਕਿਹੜੇ ਚੱਕਰ ਜੁਲਝੇ ਹੋਏ ਹਾਂ, ਕਿਹੜੀ ਆਜ਼ਾਦੀ, ਕਿਹੜਾ ਧਰਮ। ਉਹ ਕਹਿੰਦੇ ਜੀ ਧਰਮ ਆਪਣਾ ਨਿੱਜੀ ਮਾਮਲਾ, ਆਜ਼ਾਦੀ ਵਗੈਰਾ ਛੱਡੋ, ਅਸਲੀ ਆਜ਼ਾਦੀ ਤਾਂ ਆਇਆ ਕਿ ਅਸੀਂ ਪੈਸੇ ਕਮਾਈਏ, ਅਸੀਂ ਆਪਣੇ ਪੈਰਾਂ ਤੇ ਖੜੇ ਹੋਈਏ। ਸੋ ਉਹਨਾਂ ਨੂੰ ਇਹ ਸਾਰੀ ਚੀਜ਼ ਜਿਹੜੀ ਹੈ ਉਹ ਸਮਝ ਆ ਗਈ ਹੈ, ਇੰਡੀਆ ਨੂੰ ਇਸ ਚੀਜ਼ ਦੀ ਐਡਵਾਂਟੇਜ ਲੈਣੀ ਚਾਹੀਦੀ ਹੈ। ਹਾਂ, ਜੇ ਥੋੜਾ ਜਿਹਾ ਤੁਸੀਂ ਇਹ ਨਹੀਂ ਮੌਕੇ ਦਾ ਫਾਇਦਾ ਲਿਆ, ਲੜਾਈ ਲੱਗ ਗਈ, ਨੁਕਸਾਨ ਹੋ ਗਿਆ, ਉਸ ਯੂਥ ਕੋਲ ਫਿਰ ਕੋਈ ਓਪਰਚੁਨਿਟੀ ਨਹੀਂ ਹੋਏਗੀ। ਉਹਨਾਂ ਕੋਲ ਦੁਬਾਰਾ ਫਿਰ ਇਹੀ ਜਨਰਲ ਅਸੀਮ ਮੁਨੀਰ ਔਰ ਇਹਨਾਂ ਦੇ ਜਿਹੜੇ ਹੈਗੇ ਨੇ ਦੋ ਚਾਰ ਬੰਦੇ, ਗਿਣਤੀ ਦੇ ਚਾਰ ਬੰਦਿਆਂ ਤੋਂ ਜ਼ਿਆਦਾ ਨਹੀਂ ਹੈ ਜਿਹੜੇ ਉੱਥੇ ਬੈਠੇ ਨੇ। ਹਾਂਜੀ ਹਾਂਜੀ, ਨਾਲ ਨਾਲ ਕਾਲਸ ਵੀ ਲੈਂਦੇ ਚਲੇ ਜਾ ਰਹੇ। ਹਿਮਾਂਸ਼ੂ ਜੀ, ਤੁਸੀਂ ਆਉਂਦੇ ਰਹੋ।
ਯੁਧਿਰ ਜੀ ਨਮਸਕਾਰ।
ਨਮਸਕਾਰ
ਆਪ ਸਭਕੋ, ਆਪਕੇ ਪੂਰੇ ਸਟਾਫ ਕੋ, ਔਰ ਥੈਂਕ ਯੂ ਫਾਰ ਐਕਸਟੈਂਡਡ ਕਵਰੇਜ ਜੋ ਆਪਨੇ ਇਲੈਕਸ਼ਨ ਕੀ।
ਵੈਲਕਮ ਸਰ, ਵੈਲਕਮ
ਸਰ ਜੀ। ਮੈਂ ਥੋੜਾ ਇਹ ਕਸ਼ਮੀਰ ਕੇ ਬਾਰੇ ਮੈਂ ਬਾਤ ਕਰਨਾ ਚਾਹਤਾ ਥਾ। ਕਸ਼ਮੀਰ ਕਾ ਮਾਮਲਾ ਤਬ ਤੱਕ ਖਤਮ ਨਹੀਂ ਹੋਗਾ ਜਬ ਤੱਕ ਕਸ਼ਮੀਰ ਮੇ ਜੋ ਰੈਡੀਕਲਾਈਜੇਸ਼ਨ ਹੋ ਚੁਕਾ ਹੈ ਵਹਾਂ ਕੀ ਆਵਾਮ ਕਾ, ਤਬ ਤੱਕ ਇਹ ਖਤਮ ਨਹੀਂ ਹੋਗਾ। ਕਿਉਂਕਿ ਇਹ ਜੋ ਹਮਲਾ ਹੁਆ ਥਾ ਉਸਮੇ 100% ਵਹਾਂ ਕੇ ਲੋਕਲਸ ਕਾ ਹਾਥ ਥਾ। ਆਪ ਜਿਸ ਰੋਜ਼ਗਾਰ ਕੀ ਬਾਤ ਕਰ ਰਹੇ ਹੋ, ਰੋਜ਼ਗਾਰ ਉਨਕੇ ਸਰਵਾਈਵਲ ਕੇ ਲਈ ਚਾਹੀਏ। ਮੈਂ ਸੀਧਾ ਸਾ ਕਿ ਮੇਰੀ ਬਾਤ ਨਹੀਂ, ਮੈਨੇ ਸੁਣੀ ਹੋਈ ਬਾਤ ਮੈਂ ਆਪਸੇ ਕਹਿ ਰਹਾ ਹੂੰ, ਔਰ ਮੁਝੇ ਵੋ ਬਹੁਤ ਅੱਛੀ ਲਗੀ। ਕਸ਼ਮੀਰ ਕਾ ਮਾਮਲਾ ਤਬ ਤੱਕ ਖਤਮ ਨਹੀਂ ਹੋਗਾ, ਸੈਟਲ ਨਹੀਂ ਹੋਗਾ ਜਬ ਤੱਕ ਵਹਾਂ ਸੇ ਨਿਕਲ ਗਏ ਪੰਡਿਤ ਔਰ ਹਿੰਦੂਓ ਕੋ ਵਾਪਿਸ ਬੁਲਾ ਕੇ ਉਨਕੀ ਲੁਟੀ ਹੋਈ ਜ਼ਮੀਨ ਜਾਇਦਾਦ ਵਾਪਿਸ ਦੇ ਕੇ ਉਨਕੋ ਆਪਣੇ ਸਾਥ ਇੰਟੀਗ੍ਰੇਟ ਕਰਕੇ ਬਸਾਇਆ ਨਾ ਜਾਏ, ਤਬ ਤੱਕ ਕਸ਼ਮੀਰ ਕਾ ਮਾਮਲਾ ਕਭੀ ਵੀ ਸੈਟਲ ਨਹੀਂ ਹੋਣੇ ਵਾਲਾ। ਇਹ ਜੋ ਰੋਜ਼ਗਾਰ ਕੀ ਬਾਤ ਕਰ ਰਹੇ ਹੈ ਉਨਕੋ ਪਤਾ ਹੈ ਆਜ ਤੱਕ ਇਨਕਾ ਬੜਾ ਨੁਕਸਾਨ ਹੋ ਗਿਆ, ਅਬ ਸਿਰਫ ਇਨਕੋ ਟੂਰਿਸਟੋ ਕੇ ਪੈਸੇ ਚਾਹੀਏ ਔਰ ਉਨਕਾ ਸਰਵਾਈਵਲ ਚਾਹੀਏ। ਕਿਉਂਕਿ ਪਾਕਿਸਤਾਨ ਨੇ ਤੋ ਦਿਖਾ ਦਿਆ ਵਹਾਂ ਕੇ ਕਸ਼ਮੀਰ ਮੇ ਉਨ੍ਹੋਂਨੇ ਕਿਆ ਪ੍ਰਗਤੀ ਕੀ ਹੈ, ਅਬ ਇਨਕੋ ਇਹ ਬਾਤ ਸਮਝ ਆਈ ਹੈ। ਲੇਕਿਨ ਐਜ਼ ਯੂ ਸੇਡ ਲਾਸਟ ਟਾਈਮ, ਵਹਾਂ ਕੀ ਜੋ ਦੋ ਤਿੰਨ ਫੈਮਿਲੀ ਹੈ ਉਨਕੋ ਵਹਾਂ ਸੇ ਨਿਕਲਣਾ ਚਾਹੀਏ ਔਰ 100% ਫਾਰ ਏਵਰ ਕਸ਼ਮੀਰ ਮੇ ਰਾਸ਼ਟਰਪਤੀ ਸ਼ਾਸਨ ਆ ਜਾਣਾ ਚਾਹੀਏ ਔਰ ਜਿਤਨੇ ਵੀ ਆਪਣੇ ਵਹਾਂ ਸੇ ਨਿਕਾਲੇ ਗਏ ਹਿੰਦੂ ਪੰਡਿਤ ਦਲਿਤ ਵਾਲਮੀਕਿ ਜੋ ਵੀ ਹੈ ਉਨਕੋ ਫੁੱਲ ਰਾਈਟ ਜੈਸੇ ਪੂਰੇ ਇੰਡੀਆ ਮੇ ਹੋਤੇ ਹੈ ਵੈਸੇ ਰਾਈਟ ਮਿਲਣੇ ਚਾਹੀਏ। ਔਰ ਜੋ ਇਨਕੀ ਜਾਇਦਾਦ ਲੁਟੀ ਗਈ ਹੈ, ਬਿਜ਼ਨਸ ਲੁਟੇ ਗਏ ਹੈ, ਉਨਕੋ ਬਾ ਇੱਜ਼ਤ ਵਾਪਿਸ ਦੇਣਾ ਚਾਹੀਏ ਵਹਾਂ ਕੀ ਆਵਾਮ ਕੋ, ਵਹਾਂ ਕੇ ਲੋਗੋ ਕੋ, ਤਬ ਜਾ ਕੇ ਇੰਟੀਗ੍ਰੇਸ਼ਨ ਹੋਗੀ। ਅਗਰ ਵੈਸਾ ਆਪ ਦੇਖਣਾ ਚਾਹਤੇ ਹੋ ਤੋ ਆਪ ਗੁਜਰਾਤ ਮੇ ਦੇਖ ਸਕਤੇ ਹੋ ਕਿ ਗੁਜਰਾਤ ਮੇ ਕਾਫੀ ਸਾਰੇ ਮੁਸਲਿਮਸ ਹੈ ਜਿਨਕੇ ਖੁਦ ਕੀ ਜ਼ਮੀਨ ਜਾਇਦਾਦ ਹੈ, ਖੁਦ ਕੇ ਬਿਜ਼ਨਸ ਹੈ, ਲੇਕਿਨ ਵਹਾਂ ਪੇ ਕੋਈ ਪ੍ਰੋਬਲਮ ਨਹੀਂ ਹੈ, ਵੋ ਸਦੀਓ ਸੇ ਐਸੇ ਹੀ ਰਹਿ ਰਹੇ ਹੈ। ਮੈਂ ਇਸਕੇ ਉਪਰ ਆਪਕਾ ਵਿਚਾਰ ਜਾਨਣਾ ਚਾਹੂੰਗਾ ਸਰ ਜੀ।
ਦੇਖੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ ਹਿਮਾਂਸ਼ੂ ਸਾਹਿਬ, ਇਹ ਬਿਲਕੁਲ ਪੋਸੀਬਲ ਹੋ ਸਕਦੀਆਂ ਨੇ ਪਰ ਇਹ ਗ੍ਰੈਜੂਅਲੀ ਪੋਸੀਬਲ ਹੋਣੀਆਂ ਨੇ। ਜੇ ਅਸੀਂ ਕਹੀਏ ਕਿ ਉੱਥੇ ਰਾਈਟ ਵੇ ਪੋਸੀਬਲ ਹੋ ਜਾਣ, ਉਹ ਮੁਸ਼ਕਿਲ ਹੈ, ਠੀਕ ਹੈ ਨੀ। ਉਹ ਗ੍ਰੈਜੂਅਲੀ ਪੋਸੀਬਲ ਹੋਣਗੀਆਂ ਕਿਉਂਕਿ ਜੋ ਇੰਨੇ ਸਾਲ ਤੱਕ ਇਹ ਅਬਦੁੱਲਾ ਪਰਿਵਾਰ ਨੇ, ਚਾਹੇ ਉਹ ਪਹਿਲਾਂ ਸ਼ੇਖ ਅਬਦੁੱਲਾ ਸਾਹਿਬ ਸੀਗੇ, ਫਿਰ ਉਹਨਾਂ ਦੇ ਬੇਟੇ ਫਾਰੂਕ ਅਬਦੁੱਲਾ ਸਾਹਿਬ ਤੇ ਹੁਣ ਉਹਨਾਂ ਦੇ ਬੇਟੇ ਉਮਰ ਅਬਦੁੱਲਾ ਸਾਹਿਬ, ਠੀਕ ਹੈ ਨੀ। ਇਹਨਾਂ ਲੋਕਾਂ ਨੇ ਜੋ ਕਰੋੜਾਂ ਦੀ, ਦੇਖੋ ਇਹਨਾਂ ਦੀ ਗੱਲ ਬਾਹਰ ਆਈ ਕਿੱਦਾਂ, ਉਮਰ ਅਬਦੁੱਲਾ ਦੀ ਜਿਹੜੀ ਵਾਈਫ ਹੈ ਪਾਇਲ, ਠੀਕ ਹੈ ਨੀ, ਪਾਇਲ ਜੀ ਦੇ ਨਾਲ ਇਹਨੇ ਵਿਆਹ ਕੀਤਾ ਤੇ ਉਹਨਾਂ ਨੇ ਫਿਰ ਜਦੋਂ ਦਾ ਇਹ ਉਮਰ ਅਬਦੁੱਲਾ ਸਾਹਿਬ ਨੇ ਕਿਹਾ ਵੀ ਡਾਇਵੋਰਸ ਕਰੋ, ਪਰ ਉਹ ਡਾਇਵੋਰਸ ਦੀ ਜਿਹੜੀਆਂ ਸ਼ਰਤਾਂ ਆ ਉਹ ਜਿਹੜਾ ਉਹਨਾਂ ਨੇ ਕੋਰਟ ਕਚਹਿਰੀ ਚੱਕਰ ਕੀਤੇ ਤੇ ਉੱਥੋਂ ਪਤਾ ਲੱਗਾ ਬਈ 200 ਕਰੋੜ ਕਿੱਥੇ ਆ, 200 ਕਰੋੜ ਕਸ਼ਮੀਰੀ ਤਾਂ ਵਿਚਾਰਾ ਭੁੱਖਾ ਮਰਦਾ ਪਿਆ ਤੇ ਇਹ ਜਿਹੜਾ ਪਰਿਵਾਰ ਹੈ ਕੱਲੇ ਉਮਰ ਅਬਦੁੱਲਾ ਦੇ ਖਾਤੇ, ਉਹਦੀ ਵਾਈਫ ਨੇ ਸਾਰੇ ਖੁਲਾਸੇ ਕਰ ਦਿੱਤੇ ਹੁਣ ਅਦਾਲਤ, ਕਿਉਂਕਿ ਉਹਦੀ ਦੇਖੋ ਜਦੋਂ ਵਾਈਫ ਇਹਨਾਂ ਨੇ ਹੁਣ ਆਪਣੀ ਵਾਈਫ ਪਾਇਲ ਹੋਣਾ ਦੇ ਨਾਲ ਜਿਹੜੇ ਇਹਨਾਂ ਦੇ ਕੋਰਟ ਕੇਸਿਸ ਚੱਲਦੇ ਉਹਦੇ ਵਿੱਚ ਸਾਰੇ ਖੁਲਾਸੇ ਹੋਏ ਵੀ ਕਰੋੜਾਂ ਰੁਪਇਆ, ਕੋਈ 10-20-50 ਕਰੋੜ ਨੀ ਜੀ, ਕਿਉਂ ਇਹਨਾਂ ਨੂੰ ਹੁਣ ਇਹ ਪੁੱਛਣ ਵਾਲਾ ਹੋਵੇ ਵੀ ਕਸ਼ਮੀਰ ਦੇ ਵਿੱਚ ਐਸੀ ਕਿਹੜੀ ਖੇਤੀ ਕਰਦੇ ਸੀਗੇ ਵੀ ਤੁਹਾਡੇ ਦਾਦਾ ਜੀ ਫਾਦਰ ਚੀਫ ਮਿਨਿਸਟਰ ਰਹੇ ਤੇ ਹੁਣ ਤੁਸੀਂ ਚੀਫ ਮਿਨਿਸਟਰ ਰਹੋ, ਇੱਕ ਕਰੋੜਾਂ ਰੁਪਇਆ ਤੁਹਾਡੇ ਕੋਲ ਆਇਆ ਕਿੱਥੋਂ? ਇਹ ਕਸ਼ਮੀਰੀ ਲੋਕਾਂ ਦਾ ਪੈਸਾ ਸੀਗਾ, ਉਹਨਾਂ ਦਾ ਖੂਨ ਚੂਸ ਚੂਸ ਕੇ ਉੱਥੇ ਟੈਰਰਿਜ਼ਮ ਤੋਂ ਪੈਸਾ, ਇਹ ਤਾਂ ਦੋਨੋਂ ਪਾਸੇ ਇਹਨਾਂ ਲੋਕਾਂ ਨੇ ਪੈਸੇ ਖਾਧੇ ਆ। ਮੈਂ ਕੋਈ ਵੀ ਗੱਲ ਆਉਂਦੀ ਹੈ ਐਸੀ ਨਹੀਂ ਕਰਨਾ ਚਾਹੁੰਦਾ ਜਿਹਦਾ ਮੇਰੇ ਕੋਲ 100% ਪ੍ਰੂਫ ਨਾ ਹੋਏ, ਬਟ ਪ੍ਰੂਫ ਨਿਕਲਣੇ ਵੀ ਇਹਨਾਂ ਕੋਲ ਪੈਸੇ ਕਿੱਥੋਂ ਆਏ ਆ, ਬਾਕੀ ਸਭ ਨੂੰ ਪਤਾ ਹੀ ਹੈ, ਬਾਕੀ ਆਮ ਜ਼ਬਾਨ 'ਚ ਸਭ ਨੂੰ ਪਤਾ ਹੀ ਆ ਵੀ ਇਹਨਾਂ ਇਸ ਪਰਿਵਾਰ ਕੋਲ ਪੈਸੇ ਆਏ ਕਿੱਥੋਂ। ਸੋ ਤੁਹਾਡੀ ਗੱਲ ਠੀਕ ਹੈ, ਬਟ ਇਸ ਵੇਲੇ ਕੀ ਹੈ ਕਿ ਹਜੇ ਸਾਰੀਆਂ ਚੀਜ਼ਾਂ ਹੌਲੀ ਹੌਲੀ ਹੋਣੀਆਂ ਨੇ, ਹੌਲੀ ਹੌਲੀ ਹੋਣੀਆਂ ਨੇ, ਇਹਨੂੰ ਟਾਈਮ ਲੱਗੇਗਾ, ਇਹ ਰਾਤੋ ਰਾਤ ਨਹੀਂ ਹੋਣੀਆਂ। ਇਸ ਕਾਰਨ ਮੈਂ ਬਸ ਇਹੀ ਗੱਲ ਮੈਂ ਕਹਿ ਰਿਹਾ ਕਿ ਆਰਾਮ ਦੇ ਨਾਲ ਆਪਣੇ ਕੰਮ ਵੱਲ ਫੋਕਸ ਕਰੋ। ਸਾਨੂੰ ਵੀ ਬੜਾ ਦੁੱਖ ਹੈ, ਅਫਸੋਸ ਹੈ, ਬੰਦੇ ਕਹਿ ਦਿੰਦੇ ਜੀ ਉਹ 26 ਪਰਿਵਾਰ ਜਿਨ੍ਹਾਂ ਦੇ ਮਰ ਗਏ ਤੁਸੀਂ ਉਹਨਾਂ ਨੂੰ ਪੁੱਛੋ, ਉਹਨਾਂ ਨੂੰ ਤਾਂ ਬਿਲਕੁਲ ਜੇ ਤੁਸੀਂ ਗੱਲ ਕਰੋਗੇ ਉਹ ਕਹਿਣਗੇ ਜੀ ਜਾ ਕੇ ਸਵੇਰੇ ਪਾਕਿਸਤਾਨ ਤੇ ਅਟੈਕ ਕਰੋ ਜੀ, ਕਸ਼ਮੀਰ ਕੀ ਲੈ ਕੇ ਆਉਣਾ, ਸਾਰਾ ਪਾਕਿਸਤਾਨ ਹੀ ਅਟੈਕ ਕਰਕੇ ਲੈ ਕੇ ਆਓ। ਉਹਨਾਂ ਦੇ ਜਜ਼ਬਾਤ ਅਸੀਂ ਸਮਝਦੇ ਹਾਂ। ਔਰ ਦੂਸਰੀ ਗੱਲ ਜਿਹੜੀ ਤੁਸੀਂ ਜਿਹੜੀ ਹੁਣੇ ਪੁਰਸ਼ੋਤਮ ਸਾਹਿਬ ਨੇ ਵੀ ਕੀਤੀ, ਤੁਸੀਂ ਵੀ ਕੀਤੀ, ਜਿਹੜਾ ਕਸ਼ਮੀਰ ਹੈ ਨਾ, ਦੇਖੋ ਕਸ਼ਮੀਰ ਦੇ ਵਿੱਚ ਕੀ ਹੈ ਕਿ ਆਰਟੀਕਲ 370 ਤੋਂ ਪਹਿਲਾਂ, ਕਸ਼ਮੀਰ ਦੇ ਵਿੱਚ ਆਰਟੀਕਲ 370 ਤੋਂ ਪਹਿਲਾਂ ਸੈਂਟਰ ਸਰਕਾਰ ਦੀ ਕੋਈ ਵੀ ਸਕੀਮ ਲਾਗੂ ਨਹੀਂ ਸੀ ਹੁੰਦੀ। ਜੇ ਉਹਨਾਂ ਨੇ ਸਿੱਖਾਂ ਨੂੰ ਕੋਈ ਸਹੂਲਤ ਦੇਣੀ ਹੈ ਉਹ ਨਹੀਂ ਲਾਗੂ ਹੋਣੀ, ਜੇ ਉਹਨਾਂ ਨੇ ਦਲਿਤ ਪਰਿਵਾਰਾਂ ਨੂੰ ਕੋਈ ਸਹੂਲਤ ਦੇਣੀ ਹੈ ਉਹ ਨਹੀਂ ਲਾਗੂ ਹੋਣੀ, ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਸਭ ਕੁਝ ਲਾਗੂ ਕਰੀ ਜਾਣਾ, ਠੀਕ ਹੈ ਜੀ। ਸਰਕਾਰੀ ਨੌਕਰੀਆਂ ਦੇ ਵਿੱਚ ਜੇ ਕੋਈ ਦਲਿਤ ਪਰਿਵਾਰ ਨੂੰ, ਕੋਈ ਸਿੱਖਾਂ ਨੂੰ, ਕਿਸੇ ਨੂੰ ਮਾਇਨੋਰਟੀਜ਼ ਨੂੰ, ਕਿਸੇ ਨੂੰ ਕੋਈ ਰਿਆਇਤ, ਉੱਥੇ ਕੁਝ ਲਾਗੂ ਨਹੀਂ ਕਰਦੇ ਸੀ, ਉਹ ਕੁਝ ਵੀ ਨਹੀਂ, ਉਹ ਪੈਸਾ ਸਾਰਾ ਖੁਦ ਖਾ ਜਾਂਦੇ ਸੀਗੇ, ਨਿਕਲ ਹੀ ਰਿਹਾ ਸਾਰਾ ਕੁਝ ਹੁਣ, ਠੀਕ ਹੈ, ਪੈਸਾ ਸਾਰਾ ਖੁਦ ਖਾ ਜਾਂਦੇ ਸੀ ਪਰਿਵਾਰ ਜਿਹੜੇ ਉੱਥੇ ਰਾਜੇ ਦੀ ਤਰ੍ਹਾਂ ਰਾਜ ਕਰਦੇ ਸੀ, ਔਰ ਆਮ ਕਸ਼ਮੀਰ ਲਈ ਕੁਝ ਨਹੀਂ ਸੀਗਾ। ਸੋ ਇਸ ਕਾਰਨ ਹੁਣ ਉਹ ਬੜੀ ਤਬਦੀਲੀ ਆਏਗੀ, ਪਰ ਹੌਲੀ ਹੌਲੀ ਆਏਗੀ, ਉੱਥੇ ਥੋੜਾ ਸਬਰ ਨਾਲ ਚੱਲਣਾ ਪੈਣਾ, ਪੇਸ਼ੈਂਸ ਨਾਲ ਚੱਲਣਾ ਪੈਣਾ। ਇਹਨਾਂ ਦੀ ਆਪਣੀ ਦੇਖੋ ਜਨਰਲ ਅਸੀਮ ਮੁਨੀਰ ਹੁਣਾਂ ਦੀ ਲੜਾਈ ਇਮਰਾਨ ਖਾਨ ਸਾਹਿਬ ਦੇ ਨਾਲ ਖਤਮ ਥੋੜੀ ਹੋ ਜਾਣੀ ਆ, ਉਹ ਕੱਲ ਫਿਰ ਲੜਾਈ ਰਹਿਣੀ ਹੈ ਜਾਰੀ, ਉੱਥੇ ਦੀ ਜਿਹੜੀ ਲੜਾਈ ਹੈ ਉਹ ਜਾਰੀ ਰਹਿਣੀ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, 5 ਸਾਲ ਲੱਗਣ, 10 ਸਾਲ ਲੱਗਣ, 15 ਲੱਗਣ ਜਾਂ 20 ਲੱਗਣ, ਇਮਰਾਨ ਖਾਨ ਸਾਹਿਬ ਨੇ ਵੀ ਜਿਹੜੀ ਚਿੰਗਾਰੀ ਲਾਤੀ ਹੈ ਨਾ ਉੱਥੇ, ਲੋਕਾਂ ਨੂੰ ਅਹਿਸਾਸ ਕਰਾਤਾ ਹੈ ਕਿ ਇਹ ਜੋ ਉੱਥੇ ਦਾ ਡਾਇਲੋਗ ਹੈ ਕਿ ਇਹ ਜੋ ਦਹਿਸ਼ਤਗਰਦੀ ਹੈ ਇਸਕੇ ਪਿੱਛੇ ਵਰਦੀ ਹੈ, ਇਹ ਜੋ ਦਹਿਸ਼ਤਗਰਦੀ ਇਸਕੇ ਪਿੱਛੇ ਵਰਦੀ, ਉਹਨਾਂ ਨੂੰ ਉਹਨਾਂ ਦੇ ਨਿਸ਼ਾਨ ਦੇਖੋ, ਪਾਕਿਸਤਾਨ ਦੀ ਆਰਮੀ ਦੇ GHQ ਦੇ ਉੱਤੇ ਆਮ ਲੋਕਾਂ ਨੇ ਜਾ ਕੇ ਹਮਲਾ ਕੀਤਾ, ਪਾਕਿਸਤਾਨ ਦੇ ਆਰਮੀ ਹੈੱਡਕੁਆਰਟਰ ਤੇ ਆਮ ਲੋਕਾਂ ਨੇ ਜਾ ਕੇ ਹਮਲਾ ਕੀਤਾ, ਔਰ ਹੁਣ ਉੱਥੇ ਉਹਨਾਂ ਨੂੰ ਅੰਦਾਜ਼ਾ ਹੋ ਗਿਆ ਕਿ ਸਾਨੂੰ ਵੀ ਹੈਵ ਟੂ ਗੈਟ ਰਿਡ ਆਫ ਦੀਸ ਜਨਰਲਸ, ਹੋਰ ਕੋਈ ਦੁਸ਼ਮਣ ਨਹੀਂ ਹੈ ਉਹਨਾਂ ਦਾ, ਉਹਨਾਂ ਨੂੰ ਸਭ ਨੂੰ ਪਤਾ ਲੱਗ ਗਿਆ, ਉਹ 5-10 ਸਾਲ ਥੋੜੀ ਦੇਰ ਦਬਾਉਣਗੇ, ਥੋੜੀ ਦੇਰ ਕੁਝ ਕਰਨਗੇ, ਪਰ ਕਿ ਤੁਸੀਂ ਨੋਟ ਕਰ ਲਓ, ਮਾਰਕ ਮਾਈ ਵਰਡਸ, ਦੁਨੀਆਂ ਭਰ ਦੇ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸਲੀ ਆਜ਼ਾਦੀ ਸਾਨੂੰ ਇਹਨਾਂ ਤੋਂ ਲੈਣੀ ਹੈ, ਠੀਕ ਹੈ ਨੀ, ਵਰਨਾ ਸੀ ਸਰ ਮੇਰੀ ਗੱਲ ਸੁਣੋ, ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਪਾਕਿਸਤਾਨ ਦੇ, ਮੈਂ ਤੇ ਸਾਰਾ ਕੁਝ ਅੰਦਰ ਜਾ ਕੇ ਦੇਖ ਲਿਆ ਨਾ, ਪਾਕਿਸਤਾਨ ਦੇ ਵਿੱਚ ਹੁਣ ਡਿਸਕਸ਼ਨ ਹੋ ਰਹੀ ਹੈ, ਉਹ ਕਹਿ ਰਹੇ ਨੇ ਕਿ ਭਾਈ ਸਾਹਿਬ ਇੰਡੀਆ ਤੇ ਜਾ ਕੇ ਇੱਕ 13 ਸਾਲ ਦੇ ਬੱਚੇ ਨੂੰ ਕਰੋੜਾਂ ਰੁਪਏ ਦਾ ਕੰਟਰੈਕਟ ਦੇ ਰਿਹਾ, ਠੀਕ ਹੈ, ਉੱਥੇ ਤੇ IPL ਦੇ ਖਿਲਾੜੀ ਕਰੋੜਾਂ ਰੁਪਏ ਕਮਾ ਰਹੇ ਨੇ, ਸਾਡੇ ਇੱਥੇ ਜਿਹੜੇ ਟੀਮ ਓਨਰਸ ਨੇ ਜਦ ਉਹਨਾਂ ਨੂੰ ਕਹਿੰਦੇ ਵੀ ਆਕਸ਼ਨ, ਉਹ ਕਹਿੰਦੇ ਇੰਡੀਆ ਨੇ ਜਾ ਕੇ ਸਾਊਦੀ ਅਰੇਬੀਆ ਦੇ ਵਿੱਚ ਆਕਸ਼ਨ ਕੀਤੀ IPL ਦੀ, ਅਸੀਂ ਵੀ ਕਰੀਏ, ਉਹ ਕਹਿੰਦੇ ਜੀ ਆਕਸ਼ਨ ਕੀ ਕਰੀਏ ਜੇ ਪੈਸੇ ਨਹੀਂ ਬਣਦੇ, ਸਟੇਡੀਅਮ ਖਾਲੀ ਨੇ, ਸਟੇਡੀਅਮ ਤੁਸੀਂ ਦੇਖੋ, ਕਹਿੰਦੇ ਸਟੇਡੀਅਮ ਖਾਲੀ ਨੇ, ਪੈਸੇ ਜਿਹੜੇ ਮੇਨ ਬੜੀਆਂ ਟੀਮਾਂ ਨੇ 6 ਦੇ ਵਿੱਚੋਂ ਜਿਹੜੀਆਂ ਲਾਹੌਰ ਕਲੰਦਰਸ ਨੇ, ਠੀਕ ਹੈ ਨੀ, ਪੇਸ਼ਾਵਰ ਜ਼ਾਲਮੀ, ਜਿਹੜੀਆਂ ਬੜੀਆਂ ਟੀਮਾਂ ਉਹਨਾਂ ਦੇ ਨਹੀਂ ਪੈਸੇ ਬਣੇ, ਨਵੀਆਂ ਟੀਮਾਂ ਦੇ ਕੀ ਪੈਸੇ ਬਣਨੇ ਨੇ? ਸੋ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਯੈਸ ਵੀ ਆਲਸੋ ਹੈਵ ਟੂ ਮੇਕ ਮਨੀ। ਪਾਕਿਸਤਾਨ ਦਾ ਯੂਥ ਕਹਿੰਦਾ ਅਸੀਂ ਕਿਹਦੇ ਤੋਂ ਘੱਟ ਹੈ, ਕਿਆ ਅਸੀਂ ਨਹੀਂ IT ਦੇ ਸੋਫਟਵੇਅਰ ਬਣਾ ਸਕਦੇ, ਕਿਆ ਅਸੀਂ ਨਹੀਂ ਕ੍ਰਿਕਟ ਖੇਡ ਸਕਦੇ, ਕਿਆ ਅਸੀਂ ਨਹੀਂ ਇੰਜੀਨੀਅਰਿੰਗ ਦੇ ਵਿੱਚ ਕੰਮ ਕਰ ਸਕਦੇ? ਸੋ ਦੇ ਉੱਥੇ ਦੇ ਯੂਥ ਨੇ ਹੁਣ ਉਹ ਰੈਵੋਲਿਊਸ਼ਨ ਲੈ ਕੇ ਆਉਣੀ ਹੈ ਵੀ ਅਸੀਂ ਵੀ ਭਾਈ ਸਾਹਿਬ ਕਿਸੇ ਤੋਂ ਪਿੱਛੇ ਨਹੀਂ ਹੈ, ਸਾਨੂੰ ਇਹ ਫਾਲਤੂ ਦੇ ਨਾਰੇ, ਠੀਕ ਹੈ ਨੀ, ਉੱਥੇ ਅੱਛਾ ਸਭ ਤੋਂ ਜ਼ਿਆਦਾ ਤੇ ਉਹ ਯੂਥ ਜਿਹੜਾ ਹੈ ਉਹਨਾਂ ਨੂੰ ਇਸ ਗੱਲ ਸਮਝ ਆ ਗਈ ਹੈ ਕਿ ਅਸੀਂ ਹੁਣ ਇਹ ਫਾਲਤੂ ਦੇ ਨਾਰੇ ਆਜ਼ਾਦੀ ਚਾਹੀਦੀ ਹੈ, ਧਰਮ ਹੈ, ਇਹ ਇਹ ਸਾਨੂੰ ਵੰਡਣ ਦੀ ਕੋਸ਼ਿਸ਼ ਨਾ ਕਰੋ। ਲੇਕਿਨ ਇਹ ਹਜੇ ਬਹੁਤ ਸਾਰੇ ਕੋਈ ਪੁਰਾਣੇ ਬਾਬੇ ਜਿਹੜੇ ਨੇ ਉਹਨਾਂ ਦੀ ਕੋਸ਼ਿਸ਼ ਹੈ, ਜਨਰਲ ਅਸੀਮ ਮੁਨੀਰ ਉਹਨਾਂ ਦੀ ਕੋਸ਼ਿਸ਼ ਹੈ ਕਿ ਅਸੀਂ ਉਹੀ ਪੜਤਾਹਟ ਉਹੀ ਆ। ਦੇਖੋ ਨਾ, ਮੈਂ ਤੇ ਹੈਰਾਨ ਹੋ ਗਿਆ ਕਿ ਇੱਕ ਲੀਡਰ ਇੱਦਾਂ ਦੀ ਗੱਲ ਕਰ ਸਕਦਾ ਕਿ ਪਾਕਿਸਤਾਨ ਦੇ ਵਿੱਚ ਜਿੰਨਾ ਸਾਹਿਬ ਨੇ ਨਹੀਂ ਇਹ ਗੱਲ ਕੀਤੀ, ਕਦੇ ਕਿਸੇ ਨੇ ਗੱਲ ਨਹੀਂ ਕੀਤੀ ਇੰਡੀਆ ਪਾਕਿਸਤਾਨ ਦੇ ਵਿੱਚ, ਜਿਹੜੀ ਗੱਲ ਜਨਰਲ ਅਸੀਮ ਮੁਨੀਰ ਸਾਹਿਬ ਨੇ ਕਰ ਦਿੱਤੀ ਹੈ ਕਿ ਜੀ ਮੁਸਲਿਮ ਸੁਪੀਰੀਅਰ ਹੈ। ਦੈਟ ਮੀਨਸ ਕਿ ਜਿਹੜਾ ਉੱਥੇ ਲੱਖਾਂ ਸਿੱਖ, ਲੱਖਾਂ ਹਿੰਦੂ, ਔਰ ਤੁਸੀਂ ਮੁਸਲਿਮ ਵੀ ਕਿਹੜਾ ਸੁਪੀਰੀਅਰ ਲੱਭ ਰਹੇ ਹੋ? ਪਾਕਿਸਤਾਨੀ ਭਰਾ ਸਾਨੂੰ ਕਹਿੰਦੇ, ਕਹਿੰਦੇ ਯੁਧਵੀਰ ਜੀ ਤੁਸੀਂ ਤਾਂ ਪੰਜਾਬੀ ਹੋ, ਤੁਸੀਂ ਸਾਡਾ ਦੁੱਖ ਦਰਦ ਨਹੀਂ ਸਮਝਦੇ, ਕੋਈ ਕਰਾਚੀ ਤੋਂ, ਕੋਈ ਕਿੱਥੋਂ, ਕਿਉਂਕਿ ਇਹ ਮੁਸਲਿਮ ਵੀ ਸਿਰਫ ਇਹਨਾਂ ਨੂੰ ਪੰਜਾਬੀ ਮੁਸਲਿਮ ਚਾਹੀਦਾ, ਸਾਡੀ ਫੌਜ ਵਿੱਚ ਪੰਜਾਬੀ ਹੈ ਬਸ, ਮੁਸਲਿਮ ਵੀ ਹੈ ਉਹ, ਬਾਕੀ ਤੁਸੀਂ ਜਮਾਤ ਵਾਲਿਆਂ ਨੂੰ ਪੁੱਛ ਕੇ ਦੇਖੋ, ਉਹ ਮੁਸਲਿਮ ਵੀ ਨਹੀਂ ਇਹਨਾਂ ਨੂੰ ਚਾਹੀਦਾ, ਤੁਸੀਂ ਤਾਂ ਗੱਲ ਕਰ ਰਹੇ ਹੋ ਨਾ ਕਿ ਕੋਈ ਦੇਖੋ ਜਦੋਂ ਤੁਸੀਂ ਲੀਡਰ ਹੋ ਨਾ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਆਪ ਕੌਮ ਜਿਹੜੀ ਆ ਉਹ ਸੁਪੀਰੀਅਰ ਆ, ਬਾਕੀ ਸਾਰੇ ਸਾਡੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ, ਉਹ ਕੰਮ ਨਹੀਂ ਚੱਲਣਾ ਨਾ, ਉਹ ਕੰਮ ਨਹੀਂ ਤੁਸੀਂ ਕਰ ਸਕਦੇ। ਉੱਥੇ ਕੋਈ ਅਹਿਮਦੀ ਆਇਆ, ਕੋਈ ਕ੍ਰਿਸਚਨ ਹੈ, ਕੋਈ ਸਿੱਖ ਹੈ, ਮਤਲਬ ਬਾਕੀ ਸਾਰੇ ਹਿੰਦੂ ਸਿੱਖ ਕ੍ਰਿਸਚਨ ਬਾਕੀ ਕੋਈ ਅਹਿਮਦੀ ਹੈ, ਉਹ ਸਾਰੇ ਤੁਹਾਡੇ ਹਿਸਾਬ ਨਾਲ ਜ਼ੀਰੋ ਹੋ ਗਏ। ਤੇ ਉਹ ਕਹਿੰਦੇ ਜੀ ਜਗਵੀਰ ਜੀ ਸਾਡੇ ਤਾਂ ਤੁਸੀਂ ਬਾਕੀ ਛੱਡੋ, ਜਿਹੜਾ ਸਿੰਧੀ ਹੈ ਜਿਹੜਾ ਕੋਈ ਕਚਰਾ ਚੀਰ ਹੈ ਉਹਨੂੰ ਵੀ ਕੁਛ ਨਹੀਂ ਸਮਝਦੇ ਕਿਉਂਕਿ ਤੁਸੀਂ ਖੁਦ ਪੰਜਾਬੀ ਹੋ, ਇਹ ਤਾਂ ਕਹਿੰਦੇ ਬਸ ਅਸੀਂ ਪੰਜਾਬੀ ਸਭ ਠੀਕ ਹੈ, ਬਾਕੀ ਉਹ ਕਹਿੰਦੇ ਜਿਹੜੇ ਇਹਨਾਂ ਨੇ ਡਿਵੀਜ਼ਨ ਕ੍ਰੀਏਟ ਕੀਤੀ ਹੋਈ ਹੈ ਵੀ ਅਸੀਂ ਰਾਜੇ ਹਾਂ ਬਸ, ਸਾਡੀ ਫੌਜ ਦੇ ਵਿੱਚ ਵੀ ਤੁਸੀਂ ਦੇਖ ਲਓ ਮੈਜੋਰਟੀ ਪੰਜਾਬੀ ਹੈ, ਜਨਰਲ ਸਾਡੇ ਮੈਜੋਰਟੀ ਪੰਜਾਬੀ ਹੈ, ਬਾਕੀ ਕਿਸੇ ਨੂੰ ਸਮਝਦੇ ਕੁਛ ਨਹੀਂ ਹੈ।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in GTA today. TNC apply.
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्फ बिल्डर लॉन फूड और बढ़ाए अपनी शान।
की तुसी कैश फ्लो दे टैक्सेस नु लेके फिक्रमंद हो?
You are listening to WTOR 770 AM, Youngstown, Toronto.
Shoppers, tum jaiye taiyar. Litas Cosmetics fir se laaye hain bade brands ki badi savings wali badi sale.
Ji haan, world famous brands ke perfumes, cosmetics and skin care, health and beauty products aur bhi bahut kuch.
80% tak ki savings on your favorite premium brands.
Bas aapko aana hai Litas Cosmetics 135 Commerce Valley Drive East Markham, just off Highway 404 and 407 and close to 401.
Sale is from April 26 to May 18, Friday, Saturday, Sunday, Monday. Mother's Day gifting ka bhi excellent mauka. Visit LitasCosmetics.com.
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ ਕੁਇਕ ਟਰੱਕ ਲਿਊਬ.com। QTL, ਬਿਕਾਜ਼ ਵੀ ਕੇਅਰ।
ਕੁਇਕ ਟਰੱਕ ਲਿਊਬ।
ਕੀ ਤੁਸੀਂ ਕੈਸ਼ ਫਲੋ ਦੇ ਟੈਕਸਿਸ ਨੂੰ ਲੈ ਕੇ ਫਿਕਰਮੰਦ ਹੋ ਜਾਂ ਫਿਰ ਰਿਟਾਇਰਮੈਂਟ ਪਲਾਨਸ ਬਾਰੇ ਸੋਚ ਰਹੇ ਹੋ? ਹੁਣ ਫਿਕਰ ਨਾ ਕਰੋ, ਆਈਜੀ ਵੈਲਥ ਮੈਨੇਜਮੈਂਟ ਦੇ ਤੇਜੀ ਵਰਕੈਟ ਤੇ ਉਹਨਾਂ ਦੀ ਟੈਕਸ ਅਕਾਊਂਟੈਂਟਸ ਐਂਡ ਲਾਇਰਸ ਦੀ ਟੀਮ ਤੁਹਾਡੀ ਹੈਲਪ ਲਈ ਰੈਡੀ ਆ, ਜੋ ਤੁਹਾਡੇ ਲਈ ਵੈਲਥ ਫਾਸਟਰ ਗਰੋ ਕਰਨ ਵਾਲੇ ਪਲਾਨਸ ਤੇ ਸਟ੍ਰੈਟਜੀਜ਼ ਕ੍ਰੀਏਟ ਕਰਦੇ ਨੇ। ਆਈਜੀ ਵੈਲਥ ਮੈਨੇਜਮੈਂਟ ਇੱਕ ਕੈਨੇਡੀਅਨ ਓਨਡ ਕੰਪਨੀ ਹੈ ਜੋ ਟੈਕਸਿਸ ਕੱਟ ਕਰਨ, ਕੈਸ਼ ਫਲੋ ਵਧਾਉਣ ਤੇ ਰਿਸਕ ਮਿਨੀਮਾਈਜ਼ ਕਰਨ ਚ ਸਪੈਸ਼ਲਾਈਜ਼ ਨੇ। ਉਹ ਵੀ 100 ਸਾਲਾਂ ਤੋਂ ਜ਼ਿਆਦਾ ਦੇ ਤਜਰਬੇ ਨਾਲ। ਇਨਵੈਸਟਮੈਂਟ ਤੇ ਫੈਮਿਲੀ ਵੈਲਥ ਮੈਨੇਜ ਕਰਨਾ ਜਾਂ ਟੈਕਸ ਐਫੀਸ਼ੀਐਂਟ ਪਲਾਨ ਕ੍ਰੀਏਟ ਕਰਨਾ, ਇਹ ਦਿੰਦੇ ਨੇ ਸੋਲੂਸ਼ਨ ਤੁਹਾਡੀ ਹਰ ਪ੍ਰੋਬਲਮ ਦਾ, ਉਹ ਵੀ ਬਿਲਕੁਲ ਫ੍ਰੀ ਆਫ ਕਾਸਟ। ਚਾਹੇ ਤੁਸੀਂ ਇੱਕ ਇੰਡੀਵਿਜੁਅਲ ਹੋ ਜਾਂ ਬਿਜ਼ਨਸ ਓਨਰ, ਕਾਲ ਕਰੋ ਤੇਜੀ ਵਰਕੈਟ ਨੂੰ ਐਟ 416-731-2944 416-731-2944 ਤੇ ਆਪਣੇ ਫਾਈਨੈਂਸ਼ੀਅਲ ਗੋਲਸ ਨੂੰ ਰਿਐਲਿਟੀ ਬਣਾਓ ਅੱਜ ਹੀ। 2050 ਤੱਕ ਨਵੇਂ ਕੈਂਸਰ ਕੇਸਿਸ 77% ਤੱਕ ਵੱਧ ਸਕਦੇ ਨੇ। ਇਸ ਕਰਕੇ ਦ ਪ੍ਰਿੰਸੈਸ ਮਾਰਗਰੇਟ ਕੈਂਸਰ ਫਾਊਂਡੇਸ਼ਨ ਫਿਰ ਤੋਂ ਆਪਣਾ ਮਿਸ਼ਨ ਸ਼ੁਰੂ ਕਰ ਰਹੀ ਹੈ ਕੈਂਸਰ ਦੀ ਟ੍ਰੀਟਮੈਂਟ ਨੂੰ ਬੈਟਰ ਬਣਾਉਣ ਲਈ। ਇਹ ਮਿਸ਼ਨ ਨੂੰ ਅਸੀਂ ਕਹਿੰਦੇ ਹਾਂ ਕੈਰੀ ਦ ਫਾਇਰ, ਪਰ ਇਹ ਕੰਮ ਅਸੀਂ ਇਕੱਲੇ ਨਹੀਂ ਕਰ ਸਕਦੇ, ਤੁਹਾਡੀ ਮਦਦ ਦੀ ਜ਼ਰੂਰਤ ਹੈ। ਟੁਗੇਦਰ ਲੈਟਸ ਕੈਰੀ ਦ ਫਾਇਰ, ਦੁਨੀਆ ਲਈ ਜਿੱਥੇ ਕੈਂਸਰ ਦਾ ਡਰ ਨਾ ਹੋਵੇ ਤੇ ਹਰ ਪੇਸ਼ੈਂਟ ਲਈ ਉਮੀਦ ਭਰਿਆ ਕੱਲ ਹੋਵੇ। ਡੋਨੇਟ ਕਰੋ ਦ ਪ੍ਰਿੰਸੈਸ ਮਾਰਗਰੇਟ ਕੈਂਸਰ ਫਾਊਂਡੇਸ਼ਨ ਨੂੰ ਐਟ carrythefire.ca। ਹਾਈ ਕੁਆਲਿਟੀ ਹੈਵੀ ਡਿਊਟੀ ਟਰੱਕ ਐਂਡ ਟ੍ਰੇਲਰ ਪਾਰਟਸ ਲੱਭ ਰਹੇ ਹੋ? KVM ਇੰਟਰਨੈਸ਼ਨਲ ਪਿਛਲੇ 11 ਸਾਲਾਂ ਤੋਂ GTA ਦੀ ਨੰਬਰ 1 ਚੋਇਸ ਹੈ। ਬ੍ਰੇਕਸ, ਡਰਮਸ, ਫਲੈਕ ਐਡਜਸਟਰਸ, ਏਅਰ ਬੈਗਸ, ਚੇਂਬਰਸ, ਰੋਟਰਸ, ਕੈਲੀਪਰਸ ਐਂਡ ਸ਼ੌਕਸ, KVM ਇੰਟਰਨੈਸ਼ਨਲ ਕੋਲ ਸਭ ਕੁਝ ਅਵੇਲੇਬਲ ਹੈ, ਉਹ ਵੀ ਬਿਲਕੁਲ ਟਾਪ ਕੁਆਲਿਟੀ ਐਂਡ ਅਨਬੀਟੇਬਲ ਪ੍ਰਾਈਸਿਸ ਤੇ। ਫਾਸਟ ਡਿਲੀਵਰੀ ਲਈ ਅੱਜ ਹੀ ਕਾਲ ਕਰੋ ਐਟ 647-739-0354 ਤੇ। KVM ਇੰਟਰਨੈਸ਼ਨਲ, ਕੁਆਲਿਟੀ ਤੇ ਪਰਫਾਰਮੈਂਸ ਦਾ ਬੈਸਟ ਕੰਬੀਨੇਸ਼ਨ।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
Y Media Group ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ-ਬਹੁਤ ਸਵਾਗਤ ਹੈ। ਹਾਂਜੀ ਸਰ, ਮੈਂ ਕੁਇਕਲੀ ਪਹਿਲਾਂ ਤੁਹਾਨੂੰ ਕਿੱਧਰ ਲੈ ਕੇ ਜਾਈਏ, ਮਿਸਿਸਾਗਾ ਲੈ ਕੇ ਜਾਈਏ ਜਿੱਥੇ ਕਿ ਪ੍ਰੀਮੀਅਰ ਫੋਰਡ ਸਾਹਿਬ, ਮਿਸਿਸਾਗਾ ਓਨਟੇਰੀਓ ਦੇ ਵਿੱਚ ਪ੍ਰੀਮੀਅਰ ਫੋਰਡ ਜਿਹੜੇ ਨੇ, ਉਹਨਾਂ ਨੂੰ ਸਿੱਧਾ ਸਿੱਧਾ ਸਵਾਲ ਪੁੱਛੇ ਗਏ ਕਿ ਤੁਸੀਂ ਪੋਲੀਅਰ ਸਾਹਿਬ ਦੀ ਮਦਦ ਨਹੀਂ ਕੀਤੀ, ਤੁਸੀਂ ਫੈਡਰਲ ਕੰਜ਼ਰਵੇਟਿਵ ਦੀ ਮਦਦ ਕਿਉਂ ਨਹੀਂ ਕੀਤੀ। ਫੋਰਡ ਸਾਹਿਬ ਨੇ ਵੀ ਕਹਿਤਾ, ਉਹ ਗੱਲ ਕਹੀ ਫੋਰਡ ਸਾਹਿਬ ਨੇ ਜੋ ਆਲਰੇਡੀ ਸਭ ਨੂੰ ਪਤਾ ਹੀ ਹੈ। ਸੋ ਫੋਰਡ ਸਾਹਿਬ ਨੇ ਕਿਹਾ ਕਿ ਜੀ ਮੈਂ ਫੈਡਰਲ ਇਲੈਕਸ਼ਨ ਇੰਟਰਫੇਅਰ ਨਹੀਂ ਕਰਨਾ ਚਾਹੁੰਦਾ, ਤੇ ਸਾਫ਼ ਉਹਨਾਂ ਨੇ ਸਿੱਧੀ ਗੱਲ ਕਰ ਦਿੱਤੀ। ਉਹ ਕਹਿੰਦੇ ਜੀ ਕਿ ਕਿਆ ਜਿਹੜੀ ਕੰਜ਼ਰਵੇਟਿਵ ਫੈਡਰਲ ਕੰਜ਼ਰਵੇਟਿਵ ਨੇ ਪੀਅਰ ਪੋਲੀਅਰ ਸਾਹਿਬ ਨੇ, ਕਿਆ ਉਹਨਾਂ ਨੇ ਸਾਡੀ ਇਲੈਕਸ਼ਨ 'ਚ ਮਦਦ ਕੀਤੀ? ਔਰ ਫੋਰਡ ਸਾਹਿਬ ਨੇ ਜੋ ਗੱਲ ਪਹਿਲਾਂ ਹੀ ਆਲਮੋਸਟ ਜਗ ਜ਼ਾਹਿਰ ਆ, ਉਹ ਫੋਰਡ ਸਾਹਿਬ ਨੇ ਖੁੱਲ੍ਹ ਕੇ ਬੋਲ ਦਿੱਤੀ ਕਿ ਜਿਹੜੇ ਫੈਡਰਲ ਕੰਜ਼ਰਵੇਟਿਵ, ਉਹ ਕਹਿੰਦੇ ਪੀਅਰ ਪੋਲੀਅਰ ਸਾਹਿਬ ਨੇ ਤੇ ਆਪਣੇ MPs ਨੂੰ ਕਹਿਤਾ ਸੀਗਾ ਜਾਂ ਕੈਂਡੀਡੇਟ ਤੱਕ ਨੂੰ ਵੀ ਕਹਿਤਾ ਸੀਗਾ ਕਿ ਸਾਡੀ ਕੋਈ ਮਦਦ ਨਹੀਂ ਕਰਨੀ। ਉਹ ਕਹਿੰਦੇ ਆ ਵੀ ਜਦੋਂ ਪੀਅਰ ਪੋਲੀਅਰ ਸਾਹਿਬ ਨੇ ਆਪਣੇ ਕੈਂਡੀਡੇਟਸ ਨੂੰ ਕਹਿਤਾ ਵੀ ਸਾਡੀ ਮਦਦ ਨਹੀਂ ਕਰਨੀ, ਆਪਣੇ MPs ਨੂੰ ਕਹਿਤਾ ਵੀ ਸਾਡੀ ਮਦਦ ਨਹੀਂ ਕਰਨੀ, ਤਾਂ ਉਹ ਸਾਡੀ ਇਲੈਕਸ਼ਨ 'ਚ ਮਦਦ ਨਹੀਂ ਕਰ ਰਹੇ, ਤਾਂ ਫਿਰ ਕਹਿੰਦੇ ਅਸੀਂ ਕਿਉਂ ਇੰਟਰਫੇਅਰ ਕਰੀਏ ਉਹਨਾਂ ਦੀ ਇਲੈਕਸ਼ਨ ਦੇ ਵਿੱਚ? ਮਤਲਬ ਉਹਨਾਂ ਦਾ ਸਾਫ਼ ਵੀ ਅਸੀਂ ਕਿਉਂ ਫਿਰ ਮਦਦ ਕਰੀਏ? ਠੀਕ ਹੈ, ਬਾਕੀ ਉਹਨਾਂ ਨੇ ਕਿਹਾ ਵੀ ਸਾਨੂੰ ਫੋਨ ਕਾਲ ਕਰ ਲੈਣ, ਹੋ ਜੇ ਉਹਨਾਂ ਨੂੰ ਲੋੜ ਆ ਤਾਂ ਫੋਨ ਕਰ ਲੈਣ। ਸੋ ਡਗਫੋਰਡ ਸਾਹਿਬ ਕਹਿੰਦੇ ਆ ਵੀ ਠੀਕ ਹੈ, ਕਿਉਂਕਿ ਜਿਹੜੇ ਫੈਡਰਲ ਕੰਜ਼ਰਵੇਟਿਵ ਨੇ ਉਹ ਜਮੀਲ ਜਵਾਨੀ, ਖਾਸ ਕਰ ਉਹਨਾਂ ਨੇ ਤਾਂ CBC ਤੇ ਜਾ ਕੇ ਸਿੱਧਾ ਹੀ ਕਹਿਤਾ, ਉਹਨਾਂ ਜਮੀਲ ਜਵਾਨੀ ਉਹਨਾਂ ਨੇ ਕਹਿਤਾ, ਉਹ ਕਹਿੰਦੇ ਜੀ ਦੇਖੋ ਇਹ ਜਮੀਲ ਜਵਾਨੀ ਉਹਨਾਂ ਦਾ ਕਹਿਣਾ ਹੈ ਕਿ ਦੇਖੋ ਸਿੱਧੀ ਗੱਲ ਹੈ ਕਿ ਜੋ ਇਸ ਵੇਲੇ ਅਸੀਂ ਦੇਖ ਰਹੇ ਹਾਂ ਫੋਰਡ ਸਾਹਿਬ, ਇਹ ਸਾਡਾ ਮਤਲਬ ਕਿ ਕੋਈ ਫਾਇਦਾ ਤਾਂ ਕੀ ਕਰਾਉਣਾ, ਨੁਕਸਾਨ ਜ਼ਿਆਦਾ ਕਰਾਉਣ ਲੱਗੇ ਹੋਏ ਆ, ਸਾਡਾ ਕੋਈ ਮਦਦ ਨਹੀਂ ਕਰਦੇ ਇਹ। ਸੋ ਉਹਦੇ ਉੱਤੇ ਹੁਣ ਉਹ ਉਹਨਾਂ ਦਾ ਸਾਫ਼ ਕਹਿਣਾ ਆ ਕਿ ਵੀ ਫੋਨ ਕਰੋ, ਹੁਣ ਫੋਰਡ ਸਾਹਿਬ ਜਾਂਦੇ ਨੇ ਕਿ ਫੋਨ ਕਰੋ, ਕਿਉਂਕਿ ਕੰਜ਼ਰਵੇਟਿਵ ਪਾਰਟੀ ਕਹਿੰਦੀ ਹੈ ਕਿ ਤੁਸੀਂ ਕਦੇ ਜਾ ਕੇ ਕ੍ਰਿਸਟੀ ਆਫ ਫ੍ਰੀਲੈਂਡ ਦੇ ਨਾਲ ਤੁਸੀਂ ਇੱਥੇ ਬੜੇ ਵਧੀਆ ਤੁਸੀਂ ਤਲੁਕਾਤ ਬਣਾਏ ਹੋਏ ਨੇ, ਤੁਸੀਂ ਮਾਰਕ ਕਰਨੀ ਸਾਹਿਬ ਦੇ ਨਾਲ ਜਾ ਕੇ ਖਾਣਾ ਖਾਂਦੇ ਹੋ, ਤੇ ਸਾਡੇ ਲੀਡਰ ਜਮੀਲ ਜਵਾਨੀ ਸਾਹਿਬ ਕਹਿੰਦੇ ਵੀ ਸਾਡੇ ਲੀਡਰ ਪੀਅਰ ਪੋਲੀਅਰ ਸਾਹਿਬ ਨਾਲ ਫੋਰਡ ਸਾਹਿਬ ਤੁਸੀਂ ਮਦਦ ਨਹੀਂ ਕਰਦੇ। ਠੀਕ ਹੈ, ਸੋ ਖਬਰ ਜੋ ਆਲਮੋਸਟ ਆ ਵੀ ਜਗ ਜ਼ਾਹਿਰ ਹੀ ਹੈ, ਵੈਸੇ ਕੋਈ ਅੰਦਰ ਦੀ ਖਬਰ ਨਹੀਂ ਹੈ ਵੀ ਉਹ ਕਹਿ ਰਹੇ ਨੇ ਕਿ ਇਹਨਾਂ ਨੇ ਕਦੇ ਫੋਨ ਨਹੀਂ ਕੀਤਾ, ਤੇ ਫੋਰਡ ਸਾਹਿਬ ਕਹਿੰਦੇ ਵੀ ਮੈਨੂੰ ਫੋਨ ਕਰ ਲਓ, ਆਈ ਐਮ ਜਸਟ ਅ ਫੋਨ ਕਾਲ ਅਵੇ। ਉਹਨਾਂ ਦਾ ਇਸ਼ਾਰਾ ਸਾਫ਼ ਹੈ ਵੀ ਜੇ ਫੈਡਰਲ ਕੰਜ਼ਰਵੇਟਿਵ ਪਾਰਟੀ ਚਾਹੁੰਦੀ ਹੈ, ਚਾਹੇ ਉਹ ਪੀਰ ਪੋਲੀਅਰ ਸਾਹਿਬ ਨੇ ਜਾਂ ਕੋਈ ਵੀ ਹੋਏ, ਉਹ ਜੇ ਉਹ ਚਾਹੁੰਦੀ ਹੈ ਕਿ ਫੋਰਡ ਸਾਹਿਬ ਤੋਂ ਮਦਦ ਲੈਣੀ, ਤੇ ਫੋਰਡ ਸਾਹਿਬ ਅੱਜ ਕਹਿੰਦੇ ਆ ਵੀ ਮੈਨੂੰ ਫੋਨ ਕਰ ਲਓ, ਅਸੀਂ ਮਦਦ ਦੇ ਦਿਆਂਗੇ। ਠੀਕ ਹੈ, ਤੁਸੀਂ ਸਾਡੀ ਇਲੈਕਸ਼ਨ 'ਚ ਕੋਈ ਮਦਦ ਕੀਤੀ ਨਹੀਂ ਹੈ। ਸੋ ਖੈਰ, ਇੱਕ ਮੈਂ ਇਸ ਤੋਂ ਪਹਿਲਾਂ ਕਿ ਕਾਲ ਦੁਬਾਰਾ ਤੋਂ ਅਸੀਂ ਜਾਰੀ ਕਰੀਏ, ਮਿਸੀਸਾਗਾ ਤੋਂ ਇਹ ਖਬਰ ਹੈ, ਪਰ ਮੇਨ ਜਿਹੜੀ ਖਬਰ ਹੈ ਉਹ ਇਹ ਹੈ ਕਿ ਜਿਹੜਾ ਫੋਰਡ ਸਾਹਿਬ ਨੂੰ ਪੁੱਛਿਆ ਗਿਆ, ਤਾਂ ਚਲੋ ਸਿਆਸਤ ਚੱਲ ਰਹੀ ਹੈ, ਇਹ ਚਲਦੀ ਰਹੇਗੀ। ਮੇਨ ਜਿਹੜੀ ਖਬਰ ਇੱਕ ਹੋਰ ਜੋ ਇੰਪੋਰਟੈਂਟ ਹੈ ਉਹ ਹੈਗੀ ਹੈ ਕਿ ਵਿੰਡਸਰ ਤੋਂ ਲੈ ਕੇ, ਬ੍ਰੈਂਟਫੋਰਡ ਤੋਂ ਲੈ ਕੇ, ਗਲਫ ਤੋਂ ਲੈ ਕੇ ਕਈ ਸਿਟੀਜ਼ ਜਿਹੜੇ ਸਾਡੇ ਓਨਟੈਰੀਓ ਦੀਆਂ, ਇਹ ਜਿਹੜਾ ਇਸ ਵੇਲੇ ਟ੍ਰਬਲਸ ਵੱਧ ਰਹੀਆਂ ਨੇ, ਇਕਾਨਮੀ ਠੀਕ ਨਹੀਂ ਹੈ, ਕਿਉਂਕਿ US ਦੀ ਤਾਂ ਰਿਪੋਰਟ ਅੱਜ ਆਈ ਹੈ ਕਿ ਪੂਰੇ ਫਸਟ ਕੁਆਟਰ ਦੈਟ ਹੈਜ਼ ਕੰਟਰੈਕਟਡ, ਫਸਟ ਕੁਆਟਰ ਪੂਰਾ ਹੀ ਕੰਟਰੈਕਟ ਕਰ ਗਿਆ, ਸੋ ਜਨਵਰੀ ਫਰਵਰੀ ਮਾਰਚ, ਸੋ ਅੱਗੇ ਵੀ ਕੋਈ ਬਹੁਤੇ ਚੰਗੇ ਹਾਲਾਤ ਨਜ਼ਰ ਨਹੀਂ ਆ ਰਹੇ, ਤੋ ਉਹਦਾ ਅਸਰ ਸਾਡੇ ਇੱਥੇ ਕੈਨੇਡਾ ਦੇ ਵਿੱਚ, ਖਾਸ ਕਰ ਓਨਟੈਰੀਓ 'ਚ ਕਾਫੀ ਪੈਣਾ ਹੈ। ਫੋਰਡ ਸਾਹਿਬ ਨੇ ਅੱਜ ਕਿਹਾ ਕਿ ਬਿਲਕੁਲ ਟੈਰਿਫ ਦਾ ਅਸਰ ਪਏਗਾ, ਲੇਕਿਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜ਼ੀਰੋ ਟੈਰਿਫ ਕਰੀਏ, ਅਸੀਂ ਇਹਦੇ ਲਈ US ਦੇ ਨਾਲ ਗੱਲ ਵੀ ਕਰ ਰਹੇ ਹਾਂ, ਔਰ ਫੋਰਡ ਸਾਹਿਬ ਨੇ ਤਾਂ ਇਹ ਕਿਹਾ ਕਿ ਬਿਲਕੁਲ ਅਸੀਂ ਤੁਹਾਡੀ ਮਦਦ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਕਰਾਂਗੇ, ਲੇਕਿਨ ਇਹ ਚੈਲੰਜਸ ਬਿਲਕੁਲ ਕੈਨੇਡਾ ਦੇ ਸਾਹਮਣੇ। ਕੈਨੇਡੀਅਨ ਇਕਾਨਮੀ, US ਇਕਾਨਮੀ ਅੱਜ ਤੁਸੀਂ ਦੇਖ ਲਈ ਹੈ, ਕੈਨੇਡੀਅਨ ਇਕਾਨਮੀ ਕੰਟਰੈਕਟਡ ਇਨ ਫੈਬਰੀ, ਮਾਰਚ ਦੇ ਵਿੱਚ ਵੀ ਇਕਾਨਮੀ ਕੋਈ ਜ਼ਿਆਦਾ ਨਹੀਂ ਵਧੀ, ਸੋ ਇਹ ਦਿੱਕਤਾਂ ਕੈਨੇਡਾ ਦੇ ਸਾਹਮਣੇ ਵੀ ਆ ਰਹੀਆਂ, ਔਰ ਨਾਲ ਹੀ ਅਸੀਂ ਜ਼ਿਕਰ ਕਰ ਦਈਏ ਕਿ ਜਿਹੜੀ ਦਿੱਕਤਾਂ ਨੇ ਇਹ ਸਾਰੇ ਕੈਨੇਡਾ 'ਚ ਤਾਂ ਹੋਣਗੀਆਂ ਹੋਣਗੀਆਂ। ਇਸ ਤੋਂ ਇਲਾਵਾ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਅੱਜ ਦਾ ਜਿਹੜਾ ਇਹ ਮੁਕਾਬਲਾ ਹੈ, ਪੰਜਾਬ ਵਰਸਿਸ ਚੇਨਈ, ਪੰਜਾਬ ਲਈ ਅੱਜ ਦਾ ਮੁਕਾਬਲਾ ਸੁਨਹਿਰੀ ਮੌਕਾ, ਪੰਜਾਬ ਲਈ ਸੁਨਹਿਰੀ ਮੌਕਾ, ਅੱਜ ਜੇ ਚੇਨਈ ਦੀ ਟੀਮ ਕੋਈ ਇੰਨੀ ਸਟਰੋਂਗ ਟੀਮ ਵੀ ਨਹੀਂ ਹੈ, ਬਟ ਜੇ ਅੱਜ ਪੰਜਾਬ ਦੀ ਟੀਮ ਜਿੱਤ ਜਾਂਦੀ ਹੈ ਤੇ ਪਲੇ ਆਫ ਦੇ ਵਿੱਚ ਜਾਣ ਦਾ ਚਾਂਸ ਬੜਾ ਵੱਧ ਜਾਏਗਾ। ਚੇਨਈ ਔਰ ਪੰਜਾਬ ਦੇ ਅੱਜ ਦੇ ਇਸ ਅਹਿਮ ਮੁਕਾਬਲੇ ਦੇ ਵਿੱਚ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਜਿਹੜਾ ਹੈਗਾ ਚੇਨਈ ਸੁਪਰ ਕਿੰਗਸ 29 ਰਨ 2 ਵਿਕਟਾਂ ਦੇ ਨੁਕਸਾਨ ਦੇ ਉੱਤੇ, 29 ਫੋਰ ਦਾ ਲੋਸ ਆਫ 2 ਵਿਕਟਸ, 29 ਰਨ 2 ਵਿਕਟਾਂ ਦੇ ਨੁਕਸਾਨ ਦੇ ਉੱਤੇ ਸਕੋਰ ਹੈ। ਤੁਹਾਨੂੰ ਅਸੀਂ ਲਗਾਤਾਰ ਮੈਚ ਦੇ ਨਾਲ ਅੱਜ ਐਂਡ ਤੱਕ ਜੋੜ ਕੇ ਰੱਖਾਂਗੇ, ਨਾਲ ਤੁਹਾਨੂੰ ਲੇਟੈਸਟ ਜਿਹੜੀ ਰਿਪੋਰਟਸ ਨੇ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਰਹਾਂਗੇ। ਮੈਚ ਦੇ ਵਿੱਚ ਦੇਖਦੇ ਹਾਂ ਜੀ ਤਾਜ਼ਾ ਸਥਿਤੀ ਕੀ ਬਣਦੀ ਨਜ਼ਰ ਆ ਰਹੀ ਹੈ ਇਸ ਸਮੇਂ, ਔਰ 2 ਵਿਕਟਸ ਜਿਹੜੀਆਂ ਨੇ ਗਿਰ ਚੁੱਕੀਆਂ ਨੇ, 29 ਫੋਰ ਦਾ ਲੋਸ ਆਫ 2 ਵਿਕਟ। ਅਰਸ਼ਦੀਪ ਸਿੰਘ ਗੇਂਦਬਾਜ਼ੀ ਕਰ ਰਹੇ ਨੇ, ਮੈਂ ਇੱਥੇ ਦੱਸਵਾਂ ਕਿ ਇਹ ਜ਼ਬਰਦਸਤ ਮੁਕਾਬਲਾ ਪੰਜਾਬ ਔਰ ਚੇਨਈ ਦੇ ਵਿੱਚ ਜਿਹੜਾ ਇਸ ਵੇਲੇ ਚੱਲ ਰਿਹਾ, ਪੰਜਵਾਂ ਓਵਰ ਜਿਹੜਾ ਜੀ ਇਸ ਵੇਲੇ ਚੱਲ ਰਿਹਾ ਹੈਗਾ, ਸੋ ਇਸ ਦਰਮਿਆਨ 29 ਫੋਰ 2 ਇਹ ਓਵਰ ਵੀ ਬੜਾ ਖਤਰਨਾਕ ਚੱਲ ਰਿਹਾ। ਮੈਂ ਇੱਥੇ ਦੱਸਵਾਂ ਕਿ ਇਸ ਓਵਰ ਦੇ ਵਿੱਚ ਵੀ ਕੋਈ ਹਜੇ ਸਕੋਰ ਇੱਕ ਪਹਿਲੀ ਬਾਲ ਤੇ ਇੱਕ ਰਨ ਬਣਿਆ ਸੀ, ਉਸ ਤੋਂ ਬਾਅਦ ਬਾਕੀ 2 ਡਾਟ ਬਾਲਸ ਲਗਾਤਾਰ ਗਈਆਂ ਨੇ ਜੀ। ਹੁਣ ਕਾਲ ਜਾਰੀ ਹੈ, ਸੋ ਅਸੀਂ ਲਗਾਤਾਰ ਤੁਹਾਨੂੰ ਜੋੜ ਕੇ ਰੱਖਾਂਗੇ ਪੰਜਾਬ ਔਰ ਚੇਨਈ ਦੇ ਮੈਚ, ਪੰਜਾਬ ਔਰ ਚੇਨਈ ਸੁਪਰ ਕਿੰਗਸ ਦਾ ਜਿਹੜਾ ਅੱਜ ਦਾ ਮੈਚ ਹੈ ਉਹਦੇ ਨਾਲ ਵੀ ਤੁਹਾਨੂੰ ਜੋੜ ਕੇ ਰੱਖਾਂਗੇ, ਔਰ ਇਹ ਨਾਲ ਦੀ ਨਾਲ ਤੁਹਾਨੂੰ ਸਿਆਸਤ ਔਰ ਪੋਲੀਟਿਕਸ ਔਰ ਨਾਲ ਦੀ ਨਾਲ ਹਰ ਚੀਜ਼ ਨਾਲ ਜੋੜ ਕੇ ਰੱਖਾਂਗੇ। ਨੈਕਸਟ ਕਾਲ ਜੀ, ਹਾਂਜੀ ਹਿਰੇਨ ਜੀ, ਤੁਸੀਂ ਆਉਂਦੇ ਰਹੋ, ਗੋ ਅਹੈਡ।
ਸਤਿ ਸ੍ਰੀ ਅਕਾਲ, ਨਮਸਕਾਰ ਜਸਵੀਰ ਜੀ, ਕੈਸੇ ਆਪ?
ਸਤਿ ਸ੍ਰੀ ਅਕਾਲ, ਨਮਸਕਾਰ ਜੀ, ਬਿਲਕੁਲ ਠੀਕ ਹੈ, ਆਪ ਬਤਾਈਏ, ਠੀਕ ਹੈ?
ਵਧੀਆ ਵਧੀਆ, ਇਕਦਮ ਬੜੀਆ ਹੈ ਜਸਵੀਰ ਜੀ, ਭਗਵਾਨ ਕੀ ਕਿਰਪਾ ਹੈ। ਓਕੇ ਯੁਧਵੀਰ ਜੀ, ਦੇਖਿਆ ਸਭ ਪਹਿਲੇ ਤੋਂ ਕੈਨੇਡਾ ਕੀ ਜੋ ਮਾਰਕ ਕਰਨੀ ਜੀ ਕੀ ਜੀਤ ਹੋਈ ਉਸਕੇ ਲਈ ਉਨਕੋ ਬਧਾਈ, ਹਾਰਡੀ ਕੋਂਗ੍ਰੈਚੁਲੇਸ਼ਨ, ਹਮ ਆਸ਼ਾ ਕਰਤੇ ਹੈ ਕਿ ਵੀ ਕੈਨੇਡਾ ਔਰ ਅੱਛਾ ਹੋ ਜਾਏਗਾ, ਮਤਲਬ 5-10 ਸਾਲ ਮੈਂ ਟਾਈਮ ਲਗੇਗਾ, ਨੋ ਡਾਊਟ, ਮਗਰ ਜੈਸੇ ਪਹਿਲਾ ਥਾ 10 ਸਾਲ ਪਹਿਲੇ ਵੈਸਾ ਹੋ ਜਾਏ, ਹਮ ਸਭ ਆਸ਼ਾ ਕਰਤੇ ਹੈ, ਠੀਕ ਹੈ। ਦੂਸਰੀ ਚੀਜ਼ ਸਰ, ਮੈਂ ਆਪ ਸੁਬਹ IPL ਕੀ ਬਾਤ ਕਰ ਰਹੇ ਥੇ ਨਾ, ਤੋ ਮੁਝੇ ਬਹੁਤ ਦਿਨ ਸੇ ਇੱਕ ਬਾਤ ਕਹਿਣੀ ਥੀ, ਮੈਂ ਵੈਸੇ ਮੈਂ ਦੇਖਤਾ ਨਹੀਂ ਮਗਰ ਪ੍ਰੀਤੀ ਜ਼ਿੰਟਾ ਹੈ ਨਾ, ਹਮਾਰੀ ਫੇਵਰੇਟ ਹੈ, ਫੈਮਿਲੀ ਫੇਵਰੇਟ ਹੈ ਪ੍ਰੀਤੀ ਜ਼ਿੰਟਾ, ਠੀਕ ਹੈ, ਔਰ ਉਹ ਬਹੁਤ ਮਿਹਨਤ ਕਰਤੀ ਹੈ, ਪੰਜਾਬ ਕਿੰਗਸ ਕੀ ਬਰਸੋਂ ਸੇ ਮੇਰੇ ਖਿਆਲ ਸੇ ਵਹੀ ਮਾਲਕਿਨ ਹੈ, ਰਾਈਟ? ਤੋ ਮੈਂ ਵੈਸੇ ਮੈਂ ਗੁਜਰਾਤ ਟਾਈਟਨ, ਮੈਂ ਗੁਜਰਾਤ ਕਾ ਹੂੰ, ਰਾਈਟ? ਓਬਵੀਅਸਲੀ ਗੁਜਰਾਤ ਟਾਈਟਨ ਕੇ ਲਈ ਥੋੜਾ ਸੌਫਟ ਕਾਰਨਰ ਰਹਿਤਾ ਹੈ ਨਾ, ਤੋ ਬਟ ਮੈਂ ਆਸ਼ਾ ਇੱਛਾ ਕਰਦਾ ਹੂੰ ਕਿ ਵੀ ਕਭੀ ਪੰਜਾਬ ਕਿੰਗਸ ਵੀ ਜਿੱਤੇ, ਤਾਂ ਕਿ ਪ੍ਰੀਤੀ ਜ਼ਿੰਟਾ ਔਰ ਵੀ ਖੁਸ਼ ਹੋ ਸਕੇ, ਹਮੇਸ਼ਾ ਖੁਸ਼ ਹੋਤੀ ਹੈ ਮਗਰ ਉਹ ਔਰ ਵੀ ਖੁਸ਼ ਹੋ ਸਕੇ।
ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ
ਜੀ। ਔਰ ਸਰ, ਅਭੀ ਪਾਕਿਸਤਾਨ ਕੀ ਔਰ ਉਸਕੀ ਥੋੜੀ ਨਿਊਜ਼ ਆਪ ਕੁਝ ਕਾਲਰਸ ਬੋਲ ਰਹੇ ਥੇ ਨਾ ਸਰ, ਤੋ ਉਸਕੇ ਬਾਰੇ ਮੇਂ ਵੀ ਥੋੜਾ ਆਪ ਅਗਰ ਬਤਾ ਦੇ ਤੋ ਬੈਟਰ ਹੋਗਾ, ਕਿ ਸਰ ਆਸਿਮ ਮੁਨੀਰ ਜੀ ਕਾ ਕੁਝ ਬੋਲ ਰਹੇ ਕਿ ਵੀ ਉਹ 3-4 ਦਿਨ ਸੇ ਜਬ ਸੇ ਮਤਲਬ ਇਹ ਹੁਆ ਤਬ ਸੇ ਉਹ ਗਾਇਬ ਹੈ, ਅੰਡਰਗਰਾਊਂਡ ਹੈ, ਕਹੀਂ ਚਲੇ ਗਏ ਹੈ, ਉਨਕੀ ਫੈਮਿਲੀ ਕੋ ਭੇਜ ਦਿਆ ਹੈ, ਉਹ ਸਭ ਤੋਂ ਨਿਊਜ਼ ਆ ਰਹੀ ਹੈ, ਮਗਰ ਇਹ ਸਾਰੀ ਨਿਊਜ਼ ਥੋੜੀ ਅਗਰ ਸ਼ੇਅਰ ਕਰ ਲੋ ਤਾਂ ਥੋੜਾ ਹਮਕੋ ਜ਼ਿਆਦਾ, ਕਿਉਂਕਿ ਔਥੈਂਟਿਕ ਹੋਗਾ, ਆਪ ਬੋਲੋਗੇ ਤਾਂ ਔਥੈਂਟਿਕ ਹੀ ਹੋਗਾ, ਕਿਉਂਕਿ ਹਮ ਇਧਰ ਉਧਰ ਸੇ ਸੁਣਤੇ ਤੋ ਥੋੜਾ ਹਮਕੋ ਡਾਊਟ ਰਹਿਤਾ ਹੈ, ਰਾਈਟ? ਔਰ ਥੋੜਾ ਫਰੰਟ ਪੇ ਵੀ ਕੁਛ ਨਾ ਕੁਛ ਨਿਊਜ਼ ਆਤੀ ਰਹਿਤੀ ਹੈ, ਬਲੂਚਿਸਤਾਨ, ਆਪਣਾ ਖੈਬਰ ਪਖਤੂਨਖਵਾ ਔਰ ਉਹ ਸਭ ਵੀ, ਤੋ ਉਹ ਸਭ ਵੀ ਨਿਊਜ਼ ਅਗਰ ਆਪ ਬਤਾਏ ਤੋ ਅੱਛਾ ਰਹੇਗਾ ਸਰ
ਜੀ। ਦੇਖੋ, ਲੇਟੈਸਟ ਉਹਦੇ ਤੇ ਇਹ ਆ ਕਿ ਜਿਹੜੇ ਪਾਕਿਸਤਾਨ ਦੇ ਵੱਲੋਂ ਉਹਨਾਂ ਦੇ ਫਾਈਨੈਂਸ ਮਿਨਿਸਟਰ ਇਸਾਕ ਦਰ ਨੇ ਔਰ ਨਾਲ ਉਹਨਾਂ ਦੇ DG ISPR, ਇਹਨਾਂ ਨੇ ਇਕੱਠੇ ਜਿਹੜੀ ਹੈ, ਸੋ ਪਾਕਿਸਤਾਨ ਦੀ ਸਿਵਲ ਔਰ ਮਿਲਟਰੀ ਲੀਡਰਸ਼ਿਪ ਜਿਹੜੀ ਇਕੱਠੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈ ਆਰਗੇਨਾਈਜ਼ ਕੀਤੀ ਹੈ, ਜਿਹਦੇ ਵਿੱਚ ਕਿ ਉਹ ਦਾਅਵਾ ਕਰ ਰਹੇ ਨੇ ਕਿ ਇੰਡੀਆ ਜਿਹੜਾ ਹੈ ਜੀ ਔਰ ਉਹ ਲਗਾਤਾਰ ਸਾਡੀ ਲਾਈਨ ਆਫ ਕੰਟਰੋਲ ਤੇ ਵਾਇਲੇਸ਼ਨ ਕਰ ਰਿਹਾ ਹੈਗਾ। ਇਹ ਪਾਕਿਸਤਾਨ ਵੱਲੋਂ ਹੁਣੇ ਹੀ ਪ੍ਰੈਸ ਕਾਨਫਰੰਸ ਹੋਈ ਹੈ ਔਰ ਇੰਡੀਆ ਵੱਲੋਂ ਐਲੀਗੇਸ਼ਨ ਹੈ ਕਿ ਪਾਕਿਸਤਾਨ ਦਾ ਰੋਲ ਇਨਵੋਲਵਡ ਹੈ ਔਰ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਅਸੀਂ ਤਾਂ ਨਿਊਟਰਲ ਪ੍ਰੋਪ ਦੀ ਵੀ ਮੰਗ ਕਰ ਰਹੇ ਹਾਂ ਕਿ ਕੋਈ ਨਿਊਟਰਲ ਕੋਈ ਪ੍ਰੋਪ ਕੀਤੀ ਜਾਵੇ ਔਰ ਉਹ ਕਹਿ ਰਹੇ ਨੇ ਕਿ ਜੀ ਜੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹ ਚੀਜ਼ ਸਾਬਤ ਹੋ ਜਾਂਦੀ ਹੈ ਕਿ ਪਾਕਿਸਤਾਨ ਨੇ ਕੀਤਾ ਇਹਦੇ ਨਾਲ ਜ਼ਾਹਿਰ ਜੀ ਗੱਲ ਹੈ ਕਿ ਪਾਕਿਸਤਾਨ ਨੂੰ ਫਿਰ ਬੜਾ ਨੁਕਸਾਨ ਹੋਏਗਾ ਇਹਦੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹਦੀ ਜਿਹੜੀ ਜਾਂਚ ਹੈ ਉਹ ਕਰਵਾਈ ਜਾਵੇ ਔਰ ਉਹ ਡਿਨਾਈ ਕਰਦੇ ਨੇ ਕਿ ਕਸ਼ਮੀਰ ਦੇ ਵਿੱਚ ਜਿਹੜਾ ਟੈਰਰਿਸਟ ਅਟੈਕ ਹੋਇਆ ਇਹਦੇ ਵਿੱਚ ਉਹ ਕਹਿੰਦੇ ਕਿ ਅਸੀਂ ਤਾਂ ਇਹਨੂੰ ਕੰਡੈਮ ਕਰਦੇ ਸਾਡਾ ਇਹਦੇ ਵਿੱਚ ਕੋਈ ਜਿਹੜੀ ਚੀਜ਼ ਹੈ ਉਹ ਇਨਵੋਲਵ ਨਹੀਂ ਹੈ ਰਾਦਰ ਉਹ ਇਹ ਐਲੀਗੇਸ਼ਨ ਲਗਾਉਂਦੇ ਨੇ ਕਿ ਬਲੋਚਿਸਤਾਨ ਜਾਂ ਹੋਰ ਏਰੀਆਜ਼ ਦੇ ਵਿੱਚ ਜਿਹੜਾ ਬੀਐਲਏ ਕੁਝ ਕਰਦਾ ਹੈ ਜਾਂ ਉੱਥੇ ਤਰੀਕੇ ਤਾਲਿਬਾਨ ਟੀਟੀਪੀ ਕੁਝ ਕਰਦਾ ਉਹਨੂੰ ਕਿਤੇ ਨਾ ਕਿਤੇ ਜਿਹੜੀ ਮਦਦ ਹੈ ਉਹ ਕਹਿੰਦੇ ਜੀ ਉਹ ਸਾਨੂੰ ਹੈ। ਇਸਾਕ ਦਰ ਸਾਹਿਬ ਦੇ ਅੱਜ ਦੀ ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਵਿਚ ਉਹ ਕਹਿੰਦੇ ਸਾਡੇ 80,000 ਜਾਨਾਂ ਉਨ੍ਹਾਂ ਦੀਆਂ ਚਲੀ ਗਈਆਂ। ਇਕਨੋਮਿਕ ਲਾਸ ਉਨ੍ਹਾਂ ਨੇ ਕਿਹਾ ਕਿ $150 billion ਦਾ ਪਾਕਿਸਤਾਨ ਨੂੰ ਇਕਨੋਮਿਕ ਲਾਸ ਹੋਇਆ ਰੀਸੈਂਟਲੀ ਔਰ ਟੋਟਲ ਲਾਸ ਜਿਹੜਾ ਉਹ ਕਹਿੰਦੇ ਜੀ ਸਾਡਾ $500 billion ਦਾ ਸਾਡਾ ਟੋਟਲ ਲਾਸ ਜਿਹੜਾ ਉਹ ਹੋ ਗਿਆ। ਸੋ ਇਸ ਕਾਰਨ ਪਾਕਿਸਤਾਨ ਬਿਲਕੁਲ ਵੀ ਉਨ੍ਹਾਂ ਦਾ ਕਹਿਣਾ ਹੈ ਉਹ ਕਹਿੰਦੇ ਜੀ ਪਾਕਿਸਤਾਨ ਜਿਹੜਾ ਖੁਦ ਟੈਰਰਿਜ਼ਮ ਦਾ ਵਿਕਟਿਮ ਹੈ। ਸੋ ਵੈਸੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਲੱਗਦਾ ਹੈ ਕਿ ਜੇ ਪਾਕਿਸਤਾਨ ਦੇ ਜਿਹੜੇ ਫਾਈਨੈਂਸ ਮਿਨਿਸਟਰ ਸਾਹਿਬ ਨੇ ਉਹ ਲੱਗਦਾ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਸਾਹਿਬ ਦੇ ਨਾਲ ਨਹੀਂ ਕਦੀ ਉਹਨਾਂ ਦੀ ਉੱਠਣੀ ਬੈਠਣੀ ਹੋਈ ਕਿਉਂਕਿ ਡਿਫੈਂਸ ਮਿਨਿਸਟਰ ਸਾਹਿਬ ਤੇ ਹੁਣੇ ਇੰਟਰਨੈਸ਼ਨਲ ਮੀਡੀਆ ਤੇ ਕਹਿ ਕੇ ਆਏ ਨੇ ਖਵਾਜਾ ਆਸਿਫ ਸਾਹਿਬ ਕਿ ਜੀ ਅਸੀਂ ਇਹ ਡਰਟੀ ਵਰਕ ਪਿਛਲੇ 30 ਸਾਲਾਂ ਤੋਂ ਕਰਦੇ ਆ ਰਹੇ ਹਾਂ ਔਰ ਉਹ ਕਹਿੰਦੇ ਅਮਰੀਕਾ ਦੇ ਕਹਿਣ ਤੇ ਕਰ ਰਹੇ ਹਾਂ ਔਰ ਇਟ ਵਾਜ਼ ਅ ਮਿਸਟੇਕ। ਉਹਨਾਂ ਨੇ ਇਹ ਵੀ ਕਹਿਤਾ ਕਿ ਸਾਡੀ ਗਲਤੀ ਹੈ ਉਹਨਾਂ ਨੇ ਕਿਹਾ ਇਟ ਵਾਜ਼ ਅ ਮਿਸਟੇਕ। ਸੋ ਖੁਦ ਹੀ ਮੰਨ ਕੇ ਆਏ ਨੇ ਕਿਉਂਕਿ ਜਦੋਂ ਉੱਥੇ ਦੀ ਪੱਤਰਕਾਰ ਪੁੱਛ ਰਹੀ ਹੈ ਸਕਾਈ ਨਿਊਜ਼ ਦੀ ਕਿ ਜੀ ਤੁਸੀਂ ਇਹ ਟੈਰਰਿਜ਼ਮ ਨੂੰ ਤੁਸੀਂ ਫੰਡ ਕਰਦੇ ਹੋ ਟ੍ਰੇਨ ਕਰਦੇ ਹੋ ਔਰ ਸਪੋਰਟ ਕਰਦੇ ਹੋ ਸਾਰਾ ਤੁਸੀਂ ਟੈਰਰਿਜ਼ਮ ਫੈਲਾਉਂਦੇ ਹੋ ਉੱਥੇ ਤੇ ਉਹ ਉਹਨਾਂ ਨੇ ਕਿਹਾ ਜੀ ਬਿਲਕੁਲ ਇਹ ਅਸੀਂ ਕਰਦੇ ਹਾਂ ਪਿਛਲੇ 30 ਸਾਲਾਂ ਤੋਂ ਕਰ ਰਹੇ ਹਾਂ ਪਰ ਕਰਕੇ ਦੇ ਕਹਿਣ ਤੇ ਰਹੇ ਹਾਂ ਅਮਰੀਕਾ ਦੇ ਕਹਿਣ ਦੇ ਉੱਤੇ ਵੈਸਟ ਦੇ ਕਹਿਣ ਦੇ ਉੱਤੇ ਫਿਰ ਨਾਲ ਉਹਨਾਂ ਨੂੰ ਯਾਦ ਆਇਆ ਵੀ ਮੈਂ ਅਮਰੀਕਾ ਤੇ ਕਹਿਤਾ ਵੈਸਟ ਕਹਿਤਾ ਪਰ ਇਹ ਬ੍ਰਿਟੇਨ ਦੀ ਪੱਤਰਕਾਰ ਹੈ ਸਕਾਈ ਨਿਊਜ਼ ਦੀ ਤਾਂ ਮੈਂ ਜਰਾ ਇਹਨਾਂ ਨੂੰ ਵੀ ਕਹਿ ਦਾਂ ਕਹਿੰਦੇ ਨਾਲੇ ਬ੍ਰਿਟੇਨ ਦੇ ਕਹਿਣ ਦੇ ਵੀ ਕਰਦੇ ਆ ਤੇ ਉਹ ਕਹਿੰਦੇ ਫਿਰ ਤੁਸੀਂ ਐਡਮਿਟ ਕਰਦੇ ਹੋ ਵੀ ਤੁਸੀਂ ਇਹ ਸਾਰਾ ਕੁਝ ਟੈਰਰਿਜ਼ਮ ਨੂੰ ਤੁਸੀਂ ਪਾਕਿਸਤਾਨ ਉੱਥੋਂ ਸਪੋਰਟ ਕਰਦੇ ਹੋ ਫੰਡ ਕਰਦੇ ਹੋ ਟ੍ਰੇਨਿੰਗ ਕਰਦੇ ਹੋ ਕਹਿੰਦੇ ਜੀ ਇਟ ਇਜ਼ ਅ ਮਿਸਟੇਕ ਗਲਤੀ ਹੈ ਠੀਕ ਹੈ ਇਟ ਇਜ਼ ਅ ਮਿਸਟੇਕ ਔਰ ਉਹਦਾ ਸਾਨੂੰ ਫਿਰ ਨੁਕਸਾਨ ਹੋ ਰਿਹਾ। ਸੋ ਅੱਜ ਫਾਈਨੈਂਸ ਮਿਨਿਸਟਰ ਸਾਹਿਬ ਨੇ ਦੱਸਤਾ ਹੈ ਵੀ ਇੰਨਾ $500 billion ਦਾ ਨੁਕਸਾਨ ਹੋ ਗਿਆ। ਸੋ ਗੱਲ ਇਹ ਹੈ ਕਿ ਇਹ ਡਿਫੈਂਸ ਮਿਨਿਸਟਰ ਸਾਹਿਬ ਨੂੰ ਵੀ ਪਤਾ ਹੈ ਕਿ ਬੜਾ ਨੁਕਸਾਨ ਹੋ ਰਿਹਾ ਮਿਸਟੇਕ ਹੈ ਟੈਰਰਿਜ਼ਮ ਨੂੰ ਸਪੋਰਟ ਕਰਦੇ ਰਹੇ ਹਾਂ। ਇਹ ਫਾਈਨੈਂਸ ਮਿਨਿਸਟਰ ਸਾਹਿਬ ਨੇ ਅੱਜ ਨੰਬਰ ਪਾਤਾ ਇਹਦੇ ਤੇ ਪਹਿਲਾਂ ਵੀ ਬੜੀ ਵਾਰੀ ਨੰਬਰ ਆਏ ਨੇ ਕੋਈ ਨਵੀਂ ਗੱਲ ਨਹੀਂ ਹੈ ਕਿ ਹਜ਼ਾਰਾਂ ਜਾਨਾਂ ਚਲੀ ਗਈਆਂ ਔਰ $500 billion ਦਾ ਕਹਿੰਦੇ ਜੀ ਪਾਕਿਸਤਾਨ ਨੂੰ ਨੁਕਸਾਨ ਵੀ ਹੋ ਗਿਆ। ਲੇਕਿਨ ਪ੍ਰੋਬਲਮ ਇਹ ਹੈ ਕਿ ਉਹਨਾਂ ਨੂੰ ਵੀ ਪਤਾ ਹੈ ਚਾਹੇ ਫਾਈਨੈਂਸ ਮਿਨਿਸਟਰ ਸਾਹਿਬ ਅੱਜ ਕੁਝ ਕਹੀ ਜਾਣ ਡਿਫੈਂਸ ਮਿਨਿਸਟਰ ਸਾਹਿਬ ਵੀ ਮੰਨੀ ਜਾਣ ਉਹ ਕਰ ਉਸ ਵੇਲੇ ਤੱਕ ਨਹੀਂ ਸਕਦੇ ਕਿਉਂਕਿ ਨਾਲ ਅੱਜ ਵੀ ਜਿਹੜਾ ਉਹਨਾਂ ਨੇ DGISPR ਬਿਠਾਇਆ ਨਾਲ ਜਿਹੜੇ ਫੌਜੀ ਉੱਥੇ 4-5 ਜਨਰਲ ਨੇ ਨਾ ਉਹਨਾਂ ਨੇ ਕਹਿਣਾ ਹੈ ਕਿ ਦੇਖੋ ਚਾਹੇ ਪਾਕਿਸਤਾਨ ਦੇ ਲੋਕਾਂ ਦੀਆਂ ਜਾਨਾਂ ਜਾਣ ਚਾਹੇ ਅਸੀਂ ਬਿਲੀਅਨਸ ਆਫ ਡਾਲਰ ਦੀ ਇਕਾਨਮੀ ਦਾ ਨੁਕਸਾਨ ਕਰ ਲਈਏ ਜੋ ਮਰਜ਼ੀ ਹੁੰਦਾ ਰਹੇ ਪਰ ਉਹ ਜਿਹੜੇ 4-6 ਜਨਰਲ ਨੇ ਉਹਨਾਂ ਦੀਆਂ ਜੇਬਾਂ ਭਰਦੀਆਂ ਰਹਿਣੀਆਂ ਚਾਹੀਦੀਆਂ ਉਹਨਾਂ ਦਾ ਪੈਸਾ ਬਣਨਾ ਚਾਹੀਦਾ ਔਰ ਕਿਉਂਕਿ ਜਿਹੜਾ ਵੀ ਅੱਗੇ ਜਨਰਲ ਬਣਨ ਦੀ ਉਡੀਕ ਚ ਹੈ ਜਾਂ ਸੀਨੀਅਰ ਉੱਥੇ ਐਸਟੈਬਲਿਸ਼ਮੈਂਟ ਆਉਣ ਦੀ ਉਡੀਕ ਚ ਹੈ ਉਹ ਇਹ ਵੇਟ ਕਰ ਰਿਹਾ ਹੈ ਕਿ ਮੇਰੀ ਵਾਰੀ ਕਦੋਂ ਆਏਗੀ। ਠੀਕ ਨੀ ਥੱਲੇ ਬੈਠੇ ਫੌਜੀ ਨੂੰ ਤਾਂ ਕੁਛ ਨੀ ਮਿਲਣਾ ਆਮ ਪਾਕਿਸਤਾਨੀ ਨੂੰ ਤਾਂ ਕੁਛ ਨੀ ਮਿਲਣਾ ਬਟ ਜਿਹੜਾ ਬੈਠਾ ਆ ਥੱਲੇ ਇਮੀਡੀਏਟ ਫੌਜੀ ਬੈਠਾ ਹੈ ਉਹ ਵੇਟ ਕਰ ਰਿਹਾ ਕਿ ਮੇਰੀ ਵਾਰੀ ਕਦੋਂ ਆਏਗੀ ਮੈਂ ਕਦੋਂ ਉੱਪਰ ਜਾ ਕੇ ਇੰਨਾ ਪੈਸਾ ਇੰਨਾ ਸਾਰਾ ਕੁਛ ਬਣਾਵਾਂਗਾ। ਸੋ ਉਹ ਇੱਕ ਲਾਈਨ ਲੱਗੀ ਹੋਈ ਹੈ ਉੱਥੇ ਸੋ ਇਹ ਸਿਸਟਮ ਉੱਥੇ ਚੱਲਦਾ ਰਹਿਣਾ। ਜੀ ਹਾਂਜੀ ਅਸੀਂ ਵਧਾਂਗੇ ਜੀ ਹਾਂਜੀ ਬਹੁਤ ਸ਼ੁਕਰੀਆ ਜੀ ਹਰੇਨ ਜੀ ਤੁਹਾਡਾ ਥੈਂਕ ਯੂ
ਜੀ।
ਹਾਂਜੀ ਹਾਂਜੀ ਹਾਂਜੀ
ਹੈਲੋ
ਜੀ ਗੱਲ ਪੂਰੀ
ਕਰੋ ਥੋੜਾ ਬਤਾ ਦੀਜੀਏ ਅਗਰ ਆਪਕੋ ਕੁਛ ਇਨਫੋਰਮੇਸ਼ਨ ਹੋ ਤੋ
ਕਿਹਦੇ ਬਾਰੇ ਜੀ ਜਨਰਲ ਅਸੀਮ ਮੁਨੀਰ। ਜ਼ਰੂਰ ਕਹਿ ਦਵਾਂ ਕਿ ਇੰਡੀਆ ਦੇ ਚੈਨਲਸ ਬਹੁਤ ਸਾਰੀ ਗੱਲ ਕਰਦੇ ਨੇ ਕਿ ਅੱਜ ਐਸਾ ਹੋ ਗਿਆ ਵੈਸਾ ਹੋ ਗਿਆ ਐਸੀ ਕੋਈ ਗੱਲ ਨਹੀਂ ਉੱਥੇ ਨੇ ਔਰ ਹੀ ਵਿਲ ਨਾਟ ਡਿਸਕਲੋਜ਼ ਹਿਜ਼ ਲੋਕੇਸ਼ਨ ਵੀ ਕਿੱਥੇ ਜਾ ਰਹੇ ਨੇ ਕਿਹਨੂੰ ਦੱਸ ਕੇ ਜਾ ਰਹੇ ਨੇ। ਇੰਡੀਆ ਦੇ ਵਿੱਚ ਬੜੀ ਸਾਰੀ ਚੀਜ਼ਾਂ ਖਬਰਾਂ ਮੈਂ ਪੜ੍ਹਦਾ ਰਹਿੰਦਾ ਜੀ ਉੱਥੇ ਲੁਕ ਗਏ ਯੇ ਹੈ ਵੋ ਹੈ ਇੰਡੀਆ ਦੇ ਮੇਨ ਚੈਨਲਸ ਕੇ ਆਰਮੀ ਚੀਫ ਮਿਸਿੰਗ ਹੈ ਅਟੈਕ ਤੋਂ ਬਾਅਦ ਔਰ ਇੰਡੀਆ ਦੇ ਚੈਨਲਸ ਨੇ ਹਾਂਜੀ ਹਾਂਜੀ ਬੋਲੋ ਬੋਲੋ
ਥੈਂਕ
ਯੂ ਜੀ ਹਾਂਜੀ ਅਗਲੀ ਕਾਲ ਵੱਧਦੇ ਜੀ ਹਾਂਜੀ ਇਕਬਾਲ ਸਾਹਿਬ ਤੁਸੀਂ ਆਉਂਦੇ ਰਹੋ ਜੀ ਗੋ ਅਹੈਡ। ਹਾਂਜੀ ਹਿਰੇਨ ਜੀ ਆਪਕਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤੁਹਾਡਾ ਇਕਬਾਲ ਸਾਹਿਬ ਤੁਸੀਂ ਆਉਂਦੇ ਰਹੋ, ਫਿਰ ਪ੍ਰਭਦੀਪ ਜੀ ਤੁਸੀਂ ਆਉਂਦੇ ਰਹੋ, ਔਰ ਬਾਕੀ ਕਾਲਸ ਵੀ ਸਾਰੀਆਂ ਇਸੇ ਤਰ੍ਹਾਂ ਆਉਂਦੀਆਂ, ਅਸੀਂ ਲੈਂਦੇ ਰਵਾਂਗੇ। ਹਾਂਜੀ ਗੋ ਅਹੈਡ ਜੀ।
ਹੈਲੋ।
ਹਾਂਜੀ ਹਾਂਜੀ ਹੈਲੋ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ, ਕੀ ਕਹਿਣਾ ਚਾਹੋਗੇ ਸਰ?
ਹਾਂਜੀ ਸਰ ਜੀ।
ਹਾਂਜੀ
ਗੁੱਡ ਮਾਰਨਿੰਗ ਸਰ।
ਗੁੱਡ ਮਾਰਨਿੰਗ, ਗੁੱਡ ਮਾਰਨਿੰਗ
ਸਰ। ਹਾਲੀ ਤੁਸੀਂ ਕਿਹਾ ਹੈ ਕਿ ਪਾਕਿਸਤਾਨੀ ਜਿਹੜੇ ਜਨਰਲ ਹੈਗੇ ਨੇ ਉਹਨਾਂ ਦੀਆਂ ਜੇਬਾਂ ਭਰ ਰਹੀਆਂ ਨੇ,
ਜੀ ਜੀ,
ਤੁਹਾਡੇ ਕੋਲ ਕੋਈ ਸਬੂਤ ਹੈਗਾ? ਨਹੀਂ ਤਾਂ ਤੁਸੀਂ ਫੇਰ ਮਤਲਬ ਫੇਕ ਨਿਊਜ਼ ਫੈਲਾ ਰਹੇ ਹੋ। ਇਹ ਮਤਲਬ ਤੁਸੀਂ ਔਥੈਂਟਿਕ ਰਿਪੋਰਟ ਦਿਓ ਨਾ, ਤੁਸੀਂ ਕਹਿੰਦੇ ਹੋ ਕਿ ਅਸੀਂ ਬੜੇ ਔਥੈਂਟਿਕ ਆ ਰਿਪੋਰਟਿੰਗ ਦੇ ਵਿੱਚ, ਤੇ ਤੁਸੀਂ ਜਿਹੜੀ ਔਥੈਂਟਿਕ ਗੱਲ ਹੈਗੀ ਉਹ ਦੱਸੋ। ਤੇ ਦੂਸਰੀ ਗੱਲ ਤੁਸੀਂ ਕਹਿ ਰਹੇ ਹੋ ਕਿ ਚਾਰ ਜਨਰਲ ਹੈਗੇ ਨੇ ਉੱਤੇ, ਬਾਕੀ ਸਾਰੇ ਜਿਹੜੇ ਹੈਗੇ ਨਾ ਉਹ ਮਤਲਬ ਇਨਡਾਇਰੈਕਟਲੀ ਉਹ ਅਪੋਜ਼ਿੰਗ, ਉਹ ਮਤਲਬ ਅਪੋਜ਼ ਕਰਦੇ ਨੇ ਇਹਨਾਂ ਜਨਰਲ ਨੂੰ। ਪਾਕਿਸਤਾਨ ਆਰਮੀ ਇਸ ਤਰ੍ਹਾਂ ਦੀ ਹੈ ਹੀ ਨਹੀਂ ਸਰ, ਕਿਸੇ ਨੇ ਵੀ ਕਦੀ ਕਿਸੇ ਜਨਰਲ ਦੇ ਖਿਲਾਫ਼ ਕੁਛ ਕੀਤਾ ਹੀ ਨਹੀਂ। ਮਤਲਬ ਸਾਰੀ ਜਿਹੜੀ ਆਰਮੀ ਹੈਗੀ ਉਹ ਅਲਾਈਨ ਹੈਗੀ, ਉਹ ਫਾਲੋ ਕਰਦੀ ਹੈਗੀ ਆਪਣੇ ਲੀਡਰ ਨੂੰ, ਚਾਹੇ ਕੁਛ ਵੀ ਹੋ ਜਾਏ। ਤੇ ਤੁਸੀਂ ਬਸ ਇਹ ਕਲੀਅਰ ਕਰ ਦਿਓ ਕਿ ਇਹ ਜਿਹੜੇ ਜਰਨੈਲ ਹੈਗੇ ਇਹਨਾਂ ਨੇ ਪੈਸੇ ਖਾਏ ਨੇ, ਇਹ ਪੈਸੇ ਖਾ ਰਹੇ ਹੈਗੇ, ਬਾਕੀ ਜਿਹੜੇ ਹੈਗੇ ਉਹ ਇਸ ਤਰ੍ਹਾਂ ਹੀ ਬੈਠੇ ਹੈਗੇ। ਬਸ ਸਰ ਇਹੀ ਮੈਂ ਕਹਿਣਾ ਸੀ। ਜੰਗ ਦੀ ਸੋਰੀ, ਮੈਨੂੰ ਇੱਕ ਗੱਲ ਹੋਰ, ਇੱਕ ਗੱਲ ਹੋਰ ਹੈਗੀ। ਦੇਖੋ ਸਰ, ਘੋੜੇ ਤੁਹਾਡੇ ਕੋਲ ਵੀ ਹੈਗੇ, ਹਵਾਈ ਸਾਡੇ ਕੋਲ ਵੀ ਹੈਗੇ, ਹੋ ਜਾਂਦੇ ਹੋ ਮੁਕਾਬਲਾ ਕਲੀਅਰ ਹੋ ਜਾਏਗਾ? ਮਤਲਬ ਕਦ ਤੱਕ ਅਸੀਂ ਇਹ ਧਮਕੀਆਂ ਬਰਦਾਸ਼ਤ ਕਰੀਏ? ਕਦ ਤੱਕ ਅਸੀਂ ਤੁਸੀਂ ਵੀ ਮਤਲਬ ਇਹ ਦਹਿਸ਼ਤਗਰਦੀ ਬਰਦਾਸ਼ਤ ਕਰੋਗੇ ਜਿਹਨੂੰ ਤੁਸੀਂ ਦਹਿਸ਼ਤਗਰਦੀ ਕਹਿੰਦੇ ਹੋ? ਠੀਕ ਹੈ ਨਾ ਸਰ, ਬਲੋਚਿਸਤਾਨ ਦਾ ਤੁਸੀਂ ਖੁੱਲਮ ਖੁੱਲਾ ਮਤਲਬ ਇੰਡੀਆ ਕਹਿੰਦਾ ਹੈਗਾ ਕਿ ਜੀ ਅਸੀਂ ਕਰ ਰਹੇ ਹੈਗੇ, ਅਸੀਂ ਮਤਲਬ ਉਹਨਾਂ ਨੂੰ ਫੰਡਿੰਗ ਕਰ ਰਹੇ ਹੈਗੇ, ਅਸੀਂ ਉਹ ਜਿਹੜਾ ਤੁਹਾਡਾ ਜਿਹੜਾ ਮਤਲਬ ਐਡਵਾਈਜ਼ਰ ਹੈਗਾ, ਅਸੀਂ ਤਾਂ ਇਹ ਕਹਿ ਹੀ ਨਹੀਂ ਰਹੇ, ਅਸੀਂ ਤਾਂ ਇਹ ਕਹਿੰਦੇ ਹੀ ਨਹੀਂ ਹੈਗੇ, ਨਾ ਅਸੀਂ ਕਰ ਰਹੇ ਹੈਗੇ। ਇਹ ਉੱਥੇ ਦੀਆਂ ਉਹਨਾਂ ਦੀਆਂ ਜਿਹੜੀਆਂ ਮਤਲਬ ਆਰਗੇਨਾਈਜੇਸ਼ਨ ਹੈਗੀਆਂ ਉਹੀ ਕਰ ਰਹੀਆਂ ਨੇ, ਲੇਕਿਨ ਇੰਡੀਆ ਜਿਹੜਾ ਹੈਗਾ ਉਹ ਤਾਂ ਡਾਇਰੈਕਟਲੀ ਕਹਿ ਰਿਹਾ ਹੈਗਾ ਕਿ ਅਸੀਂ ਤਾਂ ਬਲੋਚਿਸਤਾਨ ਨੂੰ ਅਲੈਦਾ ਕਰ ਦਾਂਗੇ, ਅਸੀਂ ਤਾਂ ਇਹ ਕਰ ਦਿਆਂਗੇ, ਅਸੀਂ ਤਾਂ ਉਹ ਕਰ ਦਿਆਂਗੇ। ਤੇ ਸਰ ਮੇਰਾ ਬੀਂਗ ਏ ਪਾਕਿਸਤਾਨੀ ਐਜ਼ ਅ ਸੀਨੀਅਰ, ਆਈ ਕਹਿੰਦਾ ਸਰ ਅੱਜ ਕਰ ਦਿਓ, ਕਰ ਦਿਓ ਸਰ, ਵੇਟ ਨਾ ਕਰੋ। ਥੈਂਕ ਯੂ ਵੈਰੀ ਮਚ ਸਰ।
ਅੱਛਾ, ਮੈਂ ਤੁਹਾਨੂੰ ਜੇ ਤੁਹਾਡੀ ਇਜਾਜ਼ਤ ਹੋਏ ਤੇ ਤੁਸੀਂ ਪ੍ਰੂਫ ਮੰਗਿਆ ਤੇ ਮੈਂ ਤੁਹਾਨੂੰ ਇੱਕ ਦੋ ਸਵਾਲ ਪੁੱਛ ਸਕਦਾ?
ਜੀ ਸਰ।
ਅੱਛਾ, ਪਹਿਲੀ ਚੀਜ਼ ਇਹ ਹੈ ਕਿ ਜਿਹੜਾ ਹੁਣੇ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਸਾਹਿਬ ਨੇ ਕਿਹਾ ਹੈ ਕਿ ਜੀ, ਔਰ ਸਭ ਨੂੰ ਪਤਾ ਹੈ, ਕੋਈ ਨਵੀਂ ਗੱਲ ਤੇ ਉਹਨਾਂ ਨੇ ਦੱਸੀ ਨਹੀਂ ਹੈ, ਸਭ ਨੂੰ ਪਤਾ ਇਸ ਗੱਲ ਦਾ ਕਿ 30 ਸਾਲ ਤੱਕ ਡਰਟੀ ਵਰਕ ਕਰਦੇ ਰਹੇ ਹਾਂ ਟੈਰਰਿਜ਼ਮ ਦਾ, ਤੇ ਉਹ ਜਿਹੜਾ ਅਮਰੀਕਾ ਵੱਲੋਂ ਡਰਟੀ ਵਰਕ ਹੁੰਦਾ ਰਿਹਾ, ਬਿਲੀਅਨਸ ਆਫ ਡਾਲਰ ਆਉਂਦੇ ਰਹੇ ਆ, ਉਹ ਬਿਲੀਅਨਸ ਆਫ ਡਾਲਰ ਉਹ ਕਿੱਧਰ ਖਰਚ ਹੋਏ? ਉਹ ਕੋਈ ਪਾਕਿਸਤਾਨ ਦੇ ਵਿੱਚ ਕੋਈ ਨਾਮ ਦੱਸ ਸਕਦੇ ਹੋ ਕਿ ਆਹ ਅਮਰੀਕਾ ਨੇ ਹਰ ਸਾਲ 1 ਬਿਲੀਅਨ 2 ਬਿਲੀਅਨ ਡਾਲਰ ਦਿੱਤਾ ਹੈ? 1 ਬਿਲੀਅਨ 2 ਬਿਲੀਅਨ ਡਾਲਰ ਜਿਹੜੇ ਦਿੱਤੇ ਨੇ ਉਹ ਖਰਚ ਕਿੱਥੇ ਹੋਏ ਨੇ? ਕੋਈ ਹਾਸਪਿਟਲ ਬਹੁਤ ਵਧੀਆ ਬਣ ਗਏ, ਉੱਥੇ ਕੋਈ ਯੂਨੀਵਰਸਿਟੀਜ਼ ਬਣ ਗਈਆਂ, ਉਹ ਪੈਸਾ ਗਿਆ ਕਿੱਥੇ? ਬਿਲੀਅਨਸ ਆਫ ਡਾਲਰ ਹੈ ਜੀ, ਪਾਕਿਸਤਾਨ ਦੀ ਕਰੰਸੀ ਤਾਂ ਤੁਸੀਂ ਆਪਣੇ ਹਿਸਾਬ ਨਾਲ, ਉਹ ਪੈਸਾ ਕਿੱਥੇ ਗਿਆ ਉਹ ਸਾਰਾ?
ਸਰ ਮੇਰੀ ਗੱਲ ਸੁਣ, ਹੁਣ 1 ਬਿਲੀਅਨ ਡਾਲਰ ਦੀ ਵੈਲਿਊ ਕੀ ਹੈਗੀ? ਜਿਹੜਾ ਪਾਕਿਸਤਾਨੀ ਜਿਹੜਾ ਮਤਲਬ ਜਿਹੜਾ ਲੇਬਰ ਹੈਗੇ, ਜਿਹੜਾ ਵਰਕਿੰਗ ਕਲਾਸ ਹੈਗੀ ਪਾਕਿਸਤਾਨੀ ਜਿਹੜੇ ਵਰਕ ਕਰ ਰਹੇ ਨੇ, ਉਹ 36 ਬਿਲੀਅਨ ਡਾਲਰ ਇਸ ਵਕਤ ਭੇਜ ਰਹੇ ਨੇ, ਉਹ ਕਿੱਥੇ ਜਾਂਦੇ ਨੇ? ਠੀਕ ਹੈ ਜੀ, 1 ਬਿਲੀਅਨ ਦਾ ਤਾਂ ਕੋਈ ਵੈਲਿਊ ਹੀ ਨਹੀਂ ਹੈਗੀ, ਕਿਹੜੀ ਕੀ ਹੈ?
ਚਲੋ ਓਕੇ, ਤੁਹਾਡੀ ਗੱਲ ਮੰਨ ਲਈ, ਮੇਰੇ ਮੁਤਾਬਿਕ ਦੀ ਜਿਹੜਾ 25 ਬਿਲੀਅਨ ਡਾਲਰ ਗਿਆ ਨਾ, ਜੇ ਉਹ 25 ਬਿਲੀਅਨ ਡਾਲਰ ਅੱਜ ਕਿਤੇ ਤੁਸੀਂ ਕਹਿੰਦੇ ਹੋ ਵੈਲਿਊ ਕੋਈ ਨਹੀਂ ਹੈ, ਅੱਜ ਪਾਕਿਸਤਾਨ 1 ਬਿਲੀਅਨ ਦੀ ਤੁਸੀਂ ਕਹਿੰਦੇ ਵੈਲਿਊ ਕੋਈ ਨਹੀਂ, 1 ਬਿਲੀਅਨ 2 ਬਿਲੀਅਨ ਕਦੇ ਸਾਊਦੀ ਅਰੇਬੀਆ ਤੋਂ 2 ਬਿਲੀਅਨ ਉਧਾਰਾ, ਕਦੇ IMF ਤੋਂ 5 ਬਿਲੀਅਨ 2 ਬਿਲੀਅਨ 7 ਬਿਲੀਅਨ ਦਾ ਲੋਨ, ਠੀਕ ਹੈ ਨੀ? ਤੁਸੀਂ ਕਹਿੰਦੇ 1 ਬਿਲੀਅਨ ਡਾਲਰ ਦੀ ਵੈਲਿਊ ਕੋਈ ਨਹੀਂ ਹੈ। ਸੋ ਐਨੀਵੇ, ਚਲੋ ਕੋਈ ਗੱਲ ਨਹੀਂ, ਮੈਂ ਖਤਮ ਕਰਦਾ ਗੱਲ, ਅਗਲਾ ਪੁਆਇੰਟ ਤੋਂ ਮੇਰਾ ਤੁਹਾਨੂੰ ਅਗਲਾ ਸਵਾਲ ਹੈ ਸਰ, ਐਬਟਾਬਾਦ ਕਮਿਸ਼ਨ ਜਿਹੜਾ ਹੈ ਉਹ ਪਾਕਿਸਤਾਨ ਦੀ ਗਵਰਨਮੈਂਟ ਨੇ ਔਰ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਐਬਟਾਬਾਦ ਕਮਿਸ਼ਨ ਦੀ ਰਿਪੋਰਟ ਤਿਆਰ ਕੀਤੀ ਗਿਆ, ਜਿਹੜਾ ਉਸਾਮਾ ਬਿਨ ਲਾਦੇਨ ਇੱਥੇ ਆਇਆ ਸੀ, ਇਹ ਜੋ ਅਮਰੀਕਾ ਮਾਰ ਕੇ ਚਲਾ ਗਿਆ 3 ਘੰਟੇ ਦੇ ਵਿੱਚ, ਇਹਦੇ ਵਿੱਚ ਕੌਣ ਲੋਕ ਇਨਵੋਲਵ ਸੀਗੇ? ਸੋ ਤੁਹਾਨੂੰ ਕਦੇ ਮੌਕਾ ਮਿਲਿਆ ਐਬਟਾਬਾਦ ਕਮਿਸ਼ਨ ਦੀ ਰਿਪੋਰਟ ਬਾਰੇ ਕੋਈ ਜਾਣਕਾਰੀ? ਕਿਉਂਕਿ ਪਾਕਿਸਤਾਨ ਦੇ ਸੁਪਰੀਮ ਕੋਰਟ ਦੇ ਰਿਟਾਇਰਡ ਜਸਟਿਸ ਜਾਵੇਦ ਇਕਬਾਲ ਸਾਹਿਬ ਨੇ ਰਿਪੋਰਟ ਤਿਆਰ ਕੀਤੀ ਔਰ ਉਹਦੇ ਵਿੱਚ ਉਹਨਾਂ ਨੇ ਪਾਕਿਸਤਾਨ ਦੇ ISI ਦੇ ਹੈੱਡ, ਆਰਮੀ ਜਨਰਲ, ਪਾਕਿਸਤਾਨ ਦੇ ਹੋਰ ਬਹੁਤ ਸਾਰੇ ਲੋਕਾਂ ਦੀ ਰਿਪੋਰਟ ਤਿਆਰ ਕੀਤੀ ਪਾਕਿਸਤਾਨ ਦੇ ਲੋਕਾਂ ਦੇ ਪੈਸੇ ਦੇ ਉੱਤੇ, ਠੀਕ ਹੈ ਜੀ? ਸੋ ਉਹ ਕਦੇ ਮੌਕਾ ਮਿਲਿਆ ਐਬਟਾਬਾਦ ਕਮਿਸ਼ਨ ਰਿਪੋਰਟ ਕਿ ਉਸਾਮਾ ਬਿਨ ਲਾਦੇਨ ਇੱਥੇ ਕਦੋਂ 2003 ਚ ਆ ਗਿਆ ਔਰ 2003 ਤੋਂ ਲੈ ਕੇ ਮਈ 2011 ਤੱਕ ਉਹ ਕਿੱਥੇ ਕਿੱਥੇ ਰਿਹਾ, ਕਿਹਨੇ ਕਿਹਨੇ ਉਹਨੂੰ ਪਨਾਹ ਦਿੱਤੀ ਔਰ ਹੋਰ ਕਿਹੜੇ ਕਿਹੜੇ ਟੈਰਰਿਸਟ ਉਹਦੇ ਨਾਲ ਸੀਗੇ ਔਰ ਕਿੱਥੇ ਕਿੱਥੇ ਪੈਸੇ ਖਾਧੇ ਕਦੇ ਮੌਕਾ ਮਿਲਿਆ ਰਿਪੋਰਟ ਦੇ ਬਾਰੇ ਕੋਈ ਪੜ੍ਹਨ ਦਾ ਸੁਣਨ ਦਾ ਕਦੇ ਸੁਣਿਆ ਉਹਦੇ ਬਾਰੇ ਕਿ ਨਹੀਂ
ਮੈਨੇ ਨਹੀਂ ਪੜ੍ਹੀ ਕਿਉਂਕਿ ਮੈਨੂੰ ਬਿਲੀਵ ਹੈਗਾ ਕਿ ਉਹਨੂੰ ਲਿਆਇਆ ਗਿਆ ਸੀ ਠੀਕ ਹੈ ਸਰ ਉਹਨੂੰ ਲਿਆਇਆ ਗਿਆ ਸੀ ਮਤਲਬ ਉਹਨੂੰ ਸੇਫ ਹੈਵਨ ਦਿੱਤੀ ਗਈ ਸੀ ਠੀਕ ਹੈ ਕਿਸੇ ਵੇਲੇ ਉਹੀ ਬੰਦਾ ਜਿਹੜਾ ਸੀ ਅਮੈਰੀਕਨ ਨੇ ਮਤਲਬ ਰਸ਼ੀਆ ਦੇ ਖਿਲਾਫ਼ ਯੂਜ਼ ਕੀਤਾ ਸੀ ਠੀਕ ਹੈ ਇਹ ਕੀਤਾ ਸੀ ਕਿ ਨਹੀਂ ਕੀਤਾ ਸੀ ਉਹਦੇ ਬਾਅਦ ਠੀਕ ਹੈ ਕਿ ਉਹਨੂੰ ਯੂਟੀਲਾਈਜ਼ ਕੀਤਾ ਤੇ ਉਹਨੂੰ ਫਿਰ ਮਤਲਬ ਉਹਨਾਂ ਨੇ ਸਾਈਡ ਲਾਈਨ ਜਾਂ ਕੀਤਾ ਤੇ ਕੁਛ ਇੱਥੇ ਵੀ ਬੰਦੇ ਸੀ ਚਾਹੇ ਉਹ ਆਰਮੀ ਦੇ ਸੀ ਚਾਹੇ ਆਰਮੀ ਦੇ ਨਾ ਸੀ ਉਹਨਾਂ ਨੇ ਸਾਰਿਆਂ ਨੇ ਉਹਦੀ ਮਦਦ ਕੀਤੀ ਬਸ ਉਹ ਵੀ ਏਜੰਟ ਸੀ ਉਹ ਵੀ ਕਿਸੇ ਜ਼ਮਾਨੇ ਵਿੱਚ ਅਮੈਰੀਕਨ ਏਜੰਟ ਸੀ ਜੇ ਨਹੀਂ ਸੀ ਤਾਂ ਦੱਸੋ ਮੈਨੂੰ
ਓਕੇ ਗੁੱਡ ਪੁਆਇੰਟ ਨਹੀਂ ਨਹੀਂ ਦੇਖੋ ਦੋਨੋ ਚੀਜ਼ਾਂ ਨਹੀਂ ਅਸੀਂ ਕਰ ਸਕਦੇ ਅਸੀਂ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਕਿ ਉਹ ਅਮੈਰੀਕਨ ਏਜੰਟ ਸੀਗਾ ਤੇ ਫਿਰ ਉਹਨੂੰ ਪਾਕਿਸਤਾਨ ਕਿਉਂ ਲੈ ਕੇ ਆਏ ਉਹਦੇ ਤੇ ਐਲੀਗੇਸ਼ਨ ਸੀਗਾ ਕਿ ਉਹਨੇ ਟੈਰਰਿਸਟ ਅਟੈਕ ਕੀਤਾ ਸਾਰਾ ਦੁਨੀਆ ਉਹਨੂੰ ਲੱਭਦੀ ਫਿਰ ਰਹੀ ਸੀ ਸਾਰੀ ਦੁਨੀਆ ਇੱਕ ਟੈਰਰਿਸਟ ਨੂੰ ਲੱਭਦੀ ਹੋਵੇ ਤੇ 9 ਸਾਲ ਤੱਕ ਤੁਸੀਂ ਆਪ ਹੀ ਕਹਿ ਤਾ ਵੀ ਉਹਨੂੰ ਇੱਥੇ ਲਿਆ ਕੇ ਪ੍ਰੋਟੈਕਟ ਕਰ ਰਹੇ ਸੀਗੇ ਉਹ ਕੋਈ ਯੂਨੀਵਰਸਿਟੀ ਖੋਲ ਰਿਹਾ ਸੀ ਜਾਂ ਕੋਈ ਡਾਕਟਰੀ ਉਹਨੇ ਪੜ੍ਹੀ ਸੀ ਜਾਂ ਕੋਈ ਸਾਇੰਟਿਸਟ ਸੀਗਾ ਕਿ ਉਹਨੂੰ ਲਿਆ ਕੇ ਉੱਥੇ ਰੱਖਿਆ ਹੋਇਆ ਸੀਗਾ ਔਰ ਉਹ ਮੈਂ ਜੇ ਮੌਕਾ ਲੱਗੇ ਚਲੋ ਤੁਸੀਂ ਕਦੇ ਪੜ੍ਹ ਲੈਣਾ ਠੀਕ ਹੈ ਜੇ ਮੌਕਾ ਲੱਗੇ ਕਦੇ ਪੜ੍ਹ ਲੈਣਾ ਛੱਡ ਦੋ ਇਸ ਗੱਲ ਨੂੰ ਵੀ ਕੋਈ ਗੱਲ ਨਹੀਂ ਅਗਲਾ ਪੁਆਇੰਟ ਮੁੱਦੇ ਤੇ ਆ ਜਾਂਦੇ ਹਾਂ ਅਗਲਾ ਪੁਆਇੰਟ ਤੁਸੀਂ ਪਾਕਿਸਤਾਨ ਦੇ ਬਹੁਤ ਸਾਰੇ ਪੱਤਰਕਾਰਾਂ ਨੇ ਪਾਕਿਸਤਾਨ ਮੈਂ ਹੈਰਾਨ ਹੋ ਜਾਂਦਾ ਕਿ ਉਹਨਾਂ ਦੀ ਦਲੇਰੀ ਦੇਖ ਕੇ ਕਦੇ ਪੰਡੋਰਾ ਪੇਪਰਸ ਬਾਰੇ ਸੁਣਿਆ ਹੋਵੇ ਜਿਹਦੇ ਵਿੱਚ ਕਿ ਪੰਡੋਰਾ ਪੇਪਰਸ ਦੇ ਵਿੱਚ ਪਾਕਿਸਤਾਨ ਦੇ ਫਾਰਮਰ ਮਿਲਟਰੀ ਅਫਸਰਸ ਨੇ ਕਿੰਨਾ ਪੈਸਾ ਇਕੱਠਾ ਕੀਤਾ ਟੈਕਸ ਇਵੇਜ਼ਨ ਔਰ ਕਰਪਸ਼ਨ ਨਾਲ ਕਦੇ ਪੰਡੋਰਾ ਪੇਪਰਸ ਬਾਰੇ ਕਦੇ ਕਦੇ ਸੁਣਿਆ ਕਦੇ ਕਿ ਨਹੀਂ ਕਦੇ ਮੌਕਾ ਨਹੀਂ ਮਿਲਿਆ ਕਦੇ ਸੁਣਨ ਦਾ ਪਾਕਿਸਤਾਨ ਦੀਆਂ ਸਾਰੀਆਂ ਅਖਬਾਰਾਂ ਚ ਉਹਨਾਂ ਨੇ ਛਾਪਿਆ ਉਹਦੇ ਬਾਰੇ ਕੋਈ ਐਸੀ ਪਾਕਿਸਤਾਨ ਦੇ ਦਲੇਰ ਜਰਨਲਿਸਟ ਨੇ ਪਾਕਿਸਤਾਨ ਦੀਆਂ ਸਾਰੀਆਂ ਅਖਬਾਰਾਂ ਚ ਛਾਪਿਆ ਸੀ ਤੁਹਾਨੂੰ ਕਿਸੇ ਹੋਰ ਅਖਬਾਰ ਚ ਪੜ੍ਹਨ ਦੀ ਜ਼ਰੂਰਤ ਨਹੀਂ ਹੈ ਉਹ ਕਦੇ ਮੌਕਾ ਮਿਲਿਆ ਉਹਨੂੰ ਪੜ੍ਹਨ ਦਾ ਕਿ ਨਹੀਂ ਮੌਕਾ ਮਿਲਿਆ ਕਦੇ
ਨਹੀਂ
ਸਰ ਮੈਨੂੰ ਇੱਕ ਖਤਮ ਕਰੀ ਜਾਣੀ ਗੱਲ ਫਟਾਫਟ ਅੱਗੇ ਕੰਮ ਬਹੁਤ ਪਿਆ ਪਾਪਾ ਜੌਨ ਪਿਜ਼ਾ ਦੇ 133 ਰੈਸਟੋਰੈਂਟ ਜਨਰਲ ਅਸੀਮ ਸਲੀਮ ਬਾਜਵਾ ਤੇ ਐਲੀਗੇਸ਼ਨ ਮੈਂ ਵਰਡ ਐਲੀਗੇਸ਼ਨ ਯੂਜ਼ ਕਰਾਂਗਾ ਕਿਉਂਕਿ ਮੇਰੇ ਕੋਲ ਟੇਬਲ ਤੇ ਸਬੂਤ ਨਹੀਂ ਪਏ ਪਰ ਉਹ ਪਾਕਿਸਤਾਨ ਦੀਆਂ ਸਾਰੀਆਂ ਅਖਬਾਰਾਂ ਭਰ ਗਈਆਂ ਪਾਕਿਸਤਾਨ ਦੀਆਂ ਚਾਈਨਾ ਦੀ ਸਾਊਥ ਮਾਰਨਿੰਗ ਚਾਈਨਾ ਦੀ ਅਖਬਾਰਾਂ ਵੀ ਦੱਸ ਦਿੰਦਾ ਤੁਹਾਨੂੰ ਚਲੋ ਛੱਡੋ ਚਾਈਨਾ ਦੀ ਅਖਬਾਰ ਵੀ ਸ਼ਾਇਦ ਇੰਡੀਆ ਨੇ ਖਰੀਦ ਲਈ ਹੋਣੀ ਆ ਪਾਕਿਸਤਾਨ ਦੀ ਸਾਰੀਆਂ ਅਖਬਾਰਾਂ ਦੇ ਵਿੱਚ ਪਾਪਾ ਜੌਨ ਪਿਜ਼ਾ ਦੇ ਬਾਰੇ 133 ਸਟੋਰ ਦੇ ਬਾਰੇ ਐਲੀਗੇਸ਼ਨ ਲੱਗੇ ਸੀਗੇ ਠੀਕ ਹੈ ਉਹ ਕਦੇ ਮੌਕਾ ਮਿਲਿਆ ਪਾਕਿਸਤਾਨ ਦੇ ਹੀ ਦਲੇਰ ਪੱਤਰਕਾਰ ਨੇ ਫਿਰ ਉਹਨੇ ਖੁਲਾਸੇ ਕਰਦੇ ਉਹ ਕਦੇ ਮੌਕਾ ਮਿਲਿਆ ਕਿ ਬਿਲੀਅਨਸ ਆਫ ਡਾਲਰ ਕਿੱਦਾਂ ਇਹ ਇੰਨੇ ਇੱਥੇ ਪੈਸੇ ਲਗਾਏ ਗਏ ਕਦੇ ਮੌਕਾ ਮਿਲਿਆ ਉਹਦੇ ਬਾਰੇ ਜਾਣਨ ਬਾਰੇ ਪਾਪਾ ਪਿਜ਼ਾ ਬਾਰੇ ਜਨਰਲ ਅਸੀਮ ਸਲੀਮ ਬਾਜਵਾ ਬਾਰੇ ਕਦੇ ਮੌਕਾ ਮਿਲਿਆ ਕਦੇ
ਮੈਂ
ਮੇਰੇ ਕੋਲੋਂ ਨਹੀਂ ਮੇਰੀ ਸਰ ਫਿਰ ਮੇਰੀ ਗੱਲ ਛੱਡੋ ਤੁਸੀਂ ਮੈਂ ਪਾਕਿਸਤਾਨ ਦੇ ਅਖਬਾਰਾਂ ਦੀ ਗੱਲ ਕਰ ਰਿਹਾ ਕਦੇ ਮੌਕਾ ਮਿਲਿਆ
ਸਰ ਮੇਰੀ ਗੱਲ ਤੁਸੀਂ ਸਹੀ ਕਹਿ ਰਹੇ ਹੋ ਕਰਪਸ਼ਨ ਹੋਈ ਹੈ ਮੈਂ ਇਹ ਨਹੀਂ ਕਹਿ ਰਿਹਾ ਲੇਕਿਨ ਕਰਪਸ਼ਨ ਦਾ ਜਿਹੜੀ ਮਤਲਬ ਵੈਲਿਊ ਹੈਗੀ ਉਹ ਇੰਨੀ ਨਹੀਂ ਹੈਗੀ ਕਿ ਤੁਸੀਂ ਕਹੋਗੇ ਕਿ ਇਹ ਸਾਡੀ ਜਿਹੜੀ ਇਕਨੋਮੀ ਹੈਗੀ ਉਹ ਕੋਲੈਪਸ ਹੋ ਗਈ ਉਹ ਮੇ ਬੀ 0.000 ਸਮਥਿੰਗ ਇਸ ਤੋਂ 33 ਅਗਰ ਤੁਸੀਂ ਲੈ ਲਓ ਪੀਜ਼ਾ ਸ਼ਾਪ ਦੀ ਆ ਮਤਲਬ ਉਹਦੀ ਜਿਹੜੀ ਹੈਗੀ ਵੈਲਿਊ ਉਹ 133 ਮਿਲੀਅਨ ਤੇ ਜ਼ਿਆਦਾ ਨਹੀਂ ਹੋਏਗੀ ਪਰ ਮਤਲਬ ਪਲੇਸ ਜਿਹੜੀ ਹੈਗੀ 1 ਮਿਲੀਅਨ ਹੋਏਗੀ ਉਸੇ 133 ਮਿਲੀਅਨ ਖਾ ਲੈ ਠੀਕ ਹੈ ਜੀ
ਮੈਂ 133 ਬਿਲੀਅਨ ਰੈਸਟੋਰੈਂਟ ਦੀ ਜਿਹੜੀ ਚੇਨ ਹੈ ਉਹਦੇ ਬਾਰੇ ਜਿਹੜਾ ਖੁਲਾਸਾ
ਇੱਕ ਜਿਹੜੀ ਪੀਜ਼ਾ ਸ਼ਾਪ ਹੈਗੀ ਉਹਦੀ ਵੈਲਿਊ 1 ਮਿਲੀਅਨ ਤੇ ਜ਼ਿਆਦਾ ਨਹੀਂ ਹੁੰਦੀ US ਵਿੱਚ ਠੀਕ ਹੈ ਨਾ 133 ਮਿਲੀਅਨ ਜਿਹੜੀ ਹੈਗੀ ਮੈਕਸੀਮਮ ਉਹਦੀ ਵੈਲਿਊ ਹੋਗੀ ਇਹਦਾ ਮਤਲਬ ਇਹ ਹੈਗਾ ਕਿ ਉਸਨੇ 133 ਮਿਲੀਅਨ ਖਾ ਲਿਆ ਉਸਨੇ 133 ਮਿਲੀਅਨ ਖਾ ਲਿਆ ਲੋ ਪਾਕਿਸਤਾਨ ਦੀ ਜਿਹੜੀ ਮਤਲਬ ਟੋਟਲ ਜਿਹੜੀ GDP ਮਤਲਬ ਹੈਗੀ ਉਹ ਹੈਗੀ 400 ਬਿਲੀਅਨ ਪਲੱਸ ਹੈਗੀ ਠੀਕ ਹੈ ਸਰ ਉਹਦੇ ਵਿੱਚ ਅਗਰ ਉਸਨੇ 130 ਮਿਲੀਅਨ ਖਾ ਲਏ ਉਹ ਇਜ਼ ਅ ਥੀ ਬਟ ਇਹ ਤੁਸੀਂ ਨਹੀਂ ਕਹਿ ਸਕਦੇ ਕਿ ਜੀ ਲੁੱਟ ਲਿਆ ਪੂਰਾ ਮੁਲਕ ਖਾ ਲਈ ਪੂਰੀ ਇਕਨੋਮੀ ਇਹ ਤੁਸੀਂ ਨਹੀਂ ਕਹਿ ਸਕਦੇ ਤੁਸੀਂ ਉਧਰ ਨਾ ਮਤਲਬ ਪ੍ਰਾਈਵੇਟ ਸੈਕਟਰ
ਚਲੋ ਤੁਸੀਂ ਐਟਲੀਸਟ ਮਿਨੀਮਮ 133 ਮਿਲੀਅਨ ਤੇ ਮੰਨ ਗਏ ਵੀ ਮੈਂ ਅੱਗੇ ਸਰ ਇਹ ਤਾਂ ਇੱਕ ਕੇਸ ਹੈ ਨਾ ਤਾਂ ਇੱਕ ਜਨਰਲ ਤੇ ਐਲੀਗੇਸ਼ਨ ਹੈ ਚਲੋ ਤੁਸੀਂ 133 ਮਿਲੀਅਨ ਤੇ ਤਾਂ ਮੰਨ ਗਏ ਹਾਂਜੀ
ਠੀਕ ਹੈ ਸਰ
ਅੱਛਾ ਹਜੇ ਇੱਕ ਸੈਕਿੰਡ ਸਰ ਸਰ ਮੈਂ ਤੇ ਮੋਟੇ ਤੌਰ ਤੇ ਲਿਸਟ ਜਨਰਲ ਮੁਸ਼ਰਫ ਸਾਹਿਬ ਤੇ ਪਾਕਿਸਤਾਨ ਦੀ ਅਦਾਲਤ ਦੇ ਵਿੱਚ ਡਿਸਪ੍ਰੋਪੋਰਸ਼ਨੇਟ ਐਸੈਟ ਵੀ ਜਿਹੜੇ ਤੁਸੀਂ ਕਰਪਸ਼ਨ ਕੀਤੀ ਹੈ ਵੀ ਜਿੰਨੀ ਤੁਹਾਡੀ ਇਨਕਮ ਘੱਟ ਸੀਗੀ ਤੇ ਜਨਰਲ ਮੁਸ਼ਰਫ ਸਾਹਿਬ ਤੁਹਾਡੀ ਜਿਹੜੇ ਤੁਹਾਡੇ ਅਸਾਸੇ ਕਹਿੰਦੇ ਆ ਮੈਂ ਵੀ ਉਰਦੂ ਸਿੱਖ ਰਿਹਾ ਤੁਹਾਡੇ ਐਸੈਟ ਜਿਹੜੇ ਸੀਗੇ ਉਹ ਡਿਸਪ੍ਰੋਪੋਰਸ਼ਨੇਟ ਐਸੈਟ ਦਾ ਕੇਸ ਜਨਰਲ ਮੁਸ਼ਰਫ ਸਾਹਿਬ ਦੇ ਪਾਕਿਸਤਾਨ ਦੀ ਅਦਾਲਤ ਦੇ ਵਿੱਚ ਚੱਲਿਆ ਪਾਕਿਸਤਾਨ ਦੀ ਅਖਬਾਰਾਂ ਨੇ ਬੜਾ ਕਵਰ ਕੀਤਾ ਉਹ ਕਦੇ ਪੜ੍ਹਨ ਦਾ ਮੌਕਾ ਮਿਲਿਆ ਜੀ ਇਕਬਾਲ ਸਾਹਿਬ ਕਦੇ
ਸਰ ਮੈਂ ਤੁਹਾਨੂੰ ਦੱਸ ਰਿਹਾ ਜਿਹੜਾ ਉਸਨੇ ਮਤਲਬ ਕਲੀਅਰ ਕਰ ਦਿੱਤਾ ਸੀ ਕਿ ਮੈਨੂੰ ਇਹ ਜਿਹੜੇ ਪੈਸੇ ਤੇ ਡਿਊਰਿੰਗ ਜਿਹੜੀ ਮਤਲਬ ਇਹ ਵਾਰ ਚੱਲ ਰਹੀ ਸੀ ਅਫਗਾਨਿਸਤਾਨ ਦੇ ਵਿਚ ਅਬਦੁੱਲਾ ਕਿੰਗ ਅਬਦੁੱਲਾ ਮਲਿਕ ਜਿਹੜਾ ਸੀ ਉਸਨੇ ਉਸਨੂੰ ਦਿੱਤੇ ਸੀ।
ਸਰ ਮੈਂ ਅਬਦੁੱਲਾ ਮਲਿਕ ਦੀ ਗੱਲ ਨੀ ਪੁੱਛ ਰਿਹਾ, ਗੱਲ ਮੁੱਦੇ ਤੇ ਰਹੀ ਆਪਾਂ, ਮੈਂ ਜਨਰਲ ਮੁਸ਼ਰਫ ਦੇ ਬਾਰੇ ਪੁੱਛ, ਮੈਂ ਤੁਹਾਨੂੰ ਕੱਲੇ ਕੱਲੇ ਜਨਰਲ ਦਾ ਨਾਮ ਗਿਣਾ ਰਿਹਾ ਤੁਹਾਨੂੰ ਮੈਂ, ਔਰ ਮੈਂ ਪਾਕਿਸਤਾਨ ਦੇ ਅਖਬਾਰਾਂ ਦੇ ਕੇਸਿਸ ਦੱਸ ਰਿਹਾ, ਮੈਂ ਕਿਸੇ ਹੋਰ ਫੋਰਨ ਮੀਡੀਆ ਨੂੰ ਕੋਟ ਨਹੀਂ ਕਰ ਰਿਹਾ। ਪਾਕਿਸਤਾਨ ਦੇ ਅਖਬਾਰਾਂ ਦੇ ਵਿਚ ਜਦੋਂ ਜਨਰਲ ਮੁਸ਼ਰਫ ਤੇ ਡਿਸਪ੍ਰੋਪੋਰਸ਼ਨੇਟ ਐਸਐਸ ਦਾ ਕੇਸ ਚੱਲਿਆ ਕਿ ਉਹਦਾ ਨਤੀਜਾ ਕੀ ਹੋਇਆ ਉਹ ਬਾਅਦ ਚ ਲਗਾਉਂਦੇ ਆ, ਪਾਕਿਸਤਾਨ ਦੀ ਅਦਾਲਤ ਨੇ ਜਦ ਲਿਖ ਦਿੱਤਾ ਕਿ ਇਹਨੂੰ ਚੌਂਕ ਦੇ ਵਿਚ ਫਾਂਸੀ ਦਿੱਤੀ ਜਾਵੇ, ਪਾਕਿਸਤਾਨ ਦੀ ਅਦਾਲਤ ਨੇ ਲਿਖ ਦਿੱਤਾ, ਠੀਕ ਹੈ, ਔਰ ਜਨਰਲ ਮੁਸ਼ਰਫ ਸਾਹਿਬ ਵਾਪਸ ਨਹੀਂ ਕਦੇ ਆ ਸਕਦੇ ਪਾਕਿਸਤਾਨ। ਚਲੋ ਮੁੱਦੇ ਦੀ ਗੱਲ ਤੇ ਹੈ, ਮੁੱਦੇ ਦੀ ਗੱਲ ਤੇ ਰਹੀਏ ਕਿ ਕੀ ਉਹ ਕਦੇ ਮੌਕਾ ਮਿਲਿਆ ਕਦੇ ਕੁਝ ਪੜਨ ਦਾ?
ਸਰ ਮੈਂ ਉਹ ਕੇਸ ਵੀ ਸੁਣਿਆ ਹੈਗਾ ਜਿਹੜਾ ਮਤਲਬ ਉਹ ਜਿਹੜਾ ਸੇਠੀ ਸਾਹਿਬ, ਸੇਠੀ ਨਾਮ ਤਾਂ ਉਹਨਾਂ ਦਾ ਲਾਸਟ ਨੇਮ ਸੇਠੀ ਸਾਹਿਬ, ਜਿਨ੍ਹਾਂ ਨੇ ਮਤਲਬ ਇਹ ਮਤਲਬ ਇਹ ਮਤਲਬ ਹੈ ਨਾ ਇਸ ਤਰ੍ਹਾਂ ਦਾ ਉਹ ਕੀਤਾ ਸੀ, ਮਤਲਬ ਲਾਅ ਪਾਸ ਉਹ ਕੀਤਾ ਸੀ, ਯਾਨੀ ਕਿਆ ਕਹਿੰਦੇ ਅਦਾਲਤ ਦਾ ਕਾਨੂੰਨ ਲਿਆਇਆ ਸੀ ਤੇ ਗੌਰਮੈਂਟ ਨੇ ਉਸਨੂੰ ਵਾਪਿਸ ਰਿਵਰਟ ਕਰ ਦਿੱਤਾ ਸੀ। ਮਤਲਬ ਉਸਨੇ ਤਾਂ ਆਪਣੀ ਉਸਦੀ ਕੁਛ ਆਪਣੀ ਵੀ ਐਨੀਮਿਟੀ ਸੀ ਨਾ, ਉਹ ਥੋੜਾ ਤਾਲਿਬਾਨ ਦਾ ਮਤਲਬ ਜਿਹੜਾ ਲਵਰ ਸੀ ਉਹਨੂੰ ਇਹ ਮਤਲਬ ਇਹਦੇ ਵਿਚ ਮੁਸ਼ਰਫ ਦੇ ਵਿਚ ਮਤਲਬ ਖਿਲਾਫ ਸੀ ਤੇ ਇਹਦੀ ਵਜ੍ਹਾ ਤੇ ਉਸਨੇ ਇਸ ਤਰ੍ਹਾਂ ਦਾ ਉਹ ਦੇ ਦਿੱਤਾ ਸੀ ਜਿਹੜਾ ਵੀ ਮਤਲਬ ਫੈਸਲਾ ਉਸਨੇ ਦਿੱਤਾ ਸੀ। ਤੇ ਉਹ ਵੀ ਮਤਲਬ ਇੱਕ ਕੰਫਲਿਕਟ ਹੈਗਾ, ਜਨਰਲ 100 ਜਨਰਲ ਹੋਣਗੇ ਸਰ ਜਿਨ੍ਹਾਂ ਜਨਰਲਾਂ ਨੇ 100 ਮਿਲੀਅਨ ਡਾਲਰ ਮਤਲਬ ਜੋ ਹੈਗਾ ਕੱਢੇ ਹੋਣੇ ਪਿਛਲੇ 20 ਸਾਲਾਂ ਵਿਚ, ਕਿੰਨੇ ਗਏ? 5 ਬਿਲੀਅਨ, 10 ਬਿਲੀਅਨ। ਇਹਦਾ ਮਤਲਬ ਇਹ ਤਾਂ ਨੀ ਹੈਗਾ ਕਿ ਸਾਰਾ ਮਤਲਬ ਜਿਹੜਾ ਹੈਗਾ ਪੂਰਾ ਪਾਕਿਸਤਾਨ ਲੁੱਟਾ ਗਿਆ, ਇਹ ਨਹੀਂ ਹੋ ਸਕਦਾ ਸਰ। ਇਹ ਸਿਰਫ ਪ੍ਰੋਪਗੈਂਡਾ ਹੈਗਾ ਜਿਹਨੂੰ ਇੰਡੀਆ ਹਵਾ ਦਿੰਦਾ ਹੈਗਾ ਕਿ ਜੀ ਉਹ ਜਨਰਲ ਖਾ ਗਏ, ਜਨਰਲ ਖਾ ਗਏ, ਆਰਮੀ ਖਾ ਗਈ, ਆਰਮੀ ਖਾ ਗਈ, ਪੰਜਾਬ ਖਾ ਗਿਆ, ਪੰਜਾਬ ਖਾ ਗਿਆ। ਤੁਸੀਂ ਖੁਦ ਹੀ ਮੰਨਦੇ ਹੋ ਕਿ ਪੰਜਾਬੀ ਜਿਹੜੇ ਚਾਹੇ ਇੰਡੀਆ ਵਿਚ ਹੋਏ ਚਾਹੇ ਪਾਕਿਸਤਾਨ ਦੇ ਵਿਚੋਂ, ਇਹ ਪਾਵਰ ਹੀ ਰਹੇਗੇ, ਇਹ ਹਮੇਸ਼ਾ ਪਾਵਰ ਵਿਚ ਰਹੇਗੇ, ਇਹ ਪਾਵਰ ਨੇਸ਼ਨ ਹੈਗੀ। ਇਹਨਾਂ ਦੇ ਖਿਲਾਫ ਮੁਖਤਲਿਫ ਤਰ੍ਹਾਂ ਦੇ ਇਲਜ਼ਾਮਾਤ ਲੱਗਦੇ ਰਹੇਗੇ, ਇਹ ਲੱਗਦੇ ਰਹਿੰਦੇ ਨੇ, ਆਰਮੀ ਹੋਏ, ਆਰਮੀ ਦੇ ਜਨਰਲ ਹੋਏ, ਪੰਜਾਬ ਹੋਏ। ਇਹ ਪਾਕਿਸਤਾਨ ਦਾ ਮਤਲਬ ਜੇ ਨਾ ਪੋਲੀਟੀਕਲ ਸਿਨੈਰੀਓ ਇਸੇ ਤਰ੍ਹਾਂ ਦਾ ਹੈਗਾ।
ਅੱਛਾ ਚਲੋ, ਮੈਂ ਤੁਹਾਡੀ ਸਾਰੀਆਂ ਗੱਲਾਂ ਮੰਨੀ ਜਾ ਰਿਹਾ। ਤੁਸੀਂ ਮੁਹੰਮਦ ਆਮਿਰ ਰਾਣਾ ਨੇ ਜੋ ਮੈਂ ਪਹਿਲਾਂ ਤਾਰੀਫ ਕਰ ਦੇਵਾਂ ਦੁਬਾਰਾ ਤੋਂ, ਮੈਂ ਬਹੁਤ ਸਾਲਾਂ ਤੋਂ ਤਾਰੀਫ ਕਰ ਰਿਹਾ, ਅੱਜ ਤੋਂ ਨਹੀਂ। ਪਾਕਿਸਤਾਨ ਦੇ ਬਹੁਤ ਸਾਰੇ ਜਿਹੜੇ ਪੱਤਰਕਾਰ ਨੇ, ਦਲੇਰ ਪੱਤਰਕਾਰ ਨੇ, ਪਾਕਿਸਤਾਨ ਚ ਰਹਿ ਕੇ ਕਿਤਾਬਾਂ ਲਿਖਦੇ ਨੇ, ਟੀਵੀ ਤੇ ਜਾਂਦੇ ਨੇ, ਠੀਕ ਹੈ। ਤੇ ਹਜੇ ਮੈਂ ਸਿਵਲ ਗਵਰਨਮੈਂਟ ਦੀ ਕਰਪਸ਼ਨ ਦੇ ਬਾਰੇ ਤਾਂ ਗੱਲ ਹੀ ਨਹੀਂ ਕਰ ਰਿਹਾ, ਛੱਡੋ, ਅੱਜ ਮੁੱਦਾ ਇਹਨਾਂ ਦਾ ਹੋ ਰਿਹਾ। ਤੇ ਤੁਸੀਂ A to Z ਆਫ ਜਿਹਾਦੀ ਆਰਗੇਨਾਈਜੇਸ਼ਨ ਇਜ਼ ਪਾਕਿਸਤਾਨ, ਉਹ ਕਦੇ ਮੌਕਾ ਮਿਲਿਆ ਕਿ ਉਹ ਕੋਈ ਉਹਦੇ ਬਾਰੇ ਕੋਈ ਆਰਟੀਕਲ ਪੜਨ ਦਾ ਜਾਂ ਕੋਈ ਦੇਖਣ ਦਾ ਜਾਂ ਕੋਈ ਸੁਣਨ ਦਾ? ਮੈਂ ਨਾਮ ਦੁਬਾਰਾ ਦੱਸ ਦਿੰਦਾ, ਮੁਹੰਮਦ ਆਮਿਰ ਰਾਣਾ, ਹਾਂਜੀ A to Z ਆਫ ਜਿਹਾਦੀ। ਹਾਂਜੀ, ਸੋਰੀ,
ਨਹੀਂ ਸਰ,
ਨਹੀਂ ਮਿਲਿਆ ਮੌਕਾ ਸਰ। ਫਿਰ ਪਤਾ ਕੀ ਹੈ, ਆਪਾਂ ਮੈਂ ਜਿੰਨੀ ਵੀ ਤੁਹਾਨੂੰ ਦੇਖੋ, ਮੈਂ ਇੱਕ ਬੇਨਤੀ ਕਰਦਾ ਤੁਹਾਨੂੰ, ਤੁਸੀਂ ਜਦੋਂ ਵਰਡ ਯੂਜ਼ ਕਰਦੇ ਹੋ ਨਾ ਪ੍ਰੋਪੋਗੰਡਾ, ਤੋਂ ਬਹੁਤ ਤੁਸੀਂ ਵਧੀਆ ਵਰਡ ਯੂਜ਼ ਕੀਤਾ ਪ੍ਰੋਪੋਗੰਡਾ। ਤੁਸੀਂ ਇੰਡੀਅਨ ਚੈਨਲ ਜਿਹੜਾ ਇੰਡੀਆ ਦਾ, ਅੱਛਾ ਮੈਂ ਇੱਕ ਗੱਲ ਹੋਰ ਕਲੀਅਰ ਕਰ ਦਵਾਂ, ਠੀਕ ਹੈ, ਕਿ ਜਦੋਂ ਅਸੀਂ ਇੱਥੇ ਕੈਨੇਡਾ ਚ ਆ ਗਏ ਨਾ, ਮੈਂ ਤੇ ਕੈਨੇਡੀਅਨ ਸਿਟੀਜ਼ਨਸ਼ਿਪ ਲਈ ਹੈ, ਔਰ ਇੰਡੀਆ ਡੁਅਲ ਸਿਟੀਜ਼ਨਸ਼ਿਪ ਅਲਾਓ ਨਹੀਂ ਕਰਦਾ, ਠੀਕ ਹੈ। ਇੰਡੀਆ ਜੇ ਕਰਦਾ ਵੀ ਹੁੰਦਾ OCI ਕਾਰਡ ਦਿੰਦੇ, ਮੈਂ ਨਹੀਂ ਕਦੇ ਲਿਆ OCI ਕਾਰਡ, ਮੈਂ OCI ਕਾਰਡ ਵੀ ਨਹੀਂ ਲਿਆ ਕਦੇ, ਮੈਂ ਤੇ ਹੈਗਾ ਸਰ ਕੈਨੇਡੀਅਨ, ਠੀਕ ਹੈ। ਨਹੀਂ, ਹਾਂ, ਕੋਈ ਆਪਣੇ ਆਪ ਨੂੰ ਪਾਕਿਸਤਾਨੀ ਕਹਿ ਲਵੇ ਜੀ ਮੈਂ ਪਾਕਿਸਤਾਨੀ ਹੈ, ਕੋਈ ਆਪਣੇ ਆਪ ਨੂੰ ਅਮੈਰੀਕਨ ਕਹਿ ਲਵੇ, ਕੁਛ ਕਹਿ ਲਵੇ, ਮੈਂ ਹੈਗਾ ਕੈਨੇਡੀਅਨ, ਠੀਕ ਹੈ। ਮੇਰੇ ਲਈ ਤਾਂ ਕੈਨੇਡਾ ਫਸਟ ਹੈ, ਹੁਣ ਤੇ ਮੇਨ ਸਟ੍ਰੀਮ ਦੇ ਪੱਤਰਕਾਰ ਵੀ ਮੈਨੂੰ ਕਹਿੰਦੇ ਆ ਯੁਧਵੀਰ ਯੂਵਰ ਹੈਡ ਆਫ ਦਾ ਕਰਵ, ਔਨ ਰਿਕਾਰਡ ਕਹਿੰਦੇ ਆ ਮੇਰੇ ਇੰਟਰਵਿਊ ਦੇ ਦਰਮਿਆਨ ਨਾ CBC ਵਾਲੇ, ਨਾਮ ਵੀ ਦੱਸ ਦਿੰਦਾ ਮੈਟ ਗਿੱਲ ਹੋਵੇ। ਨਹੀਂ ਸਰ, ਗੱਲ ਪੂਰੀ ਹੋਣ ਦਿਓ, ਫਿਰ ਮੈਂ ਤੁਹਾਨੂੰ ਪੂਰਾ ਮੌਕਾ ਦਿਆਂਗਾ। ਕਾਲਰ ਸਾਰੇ ਵੇਟ ਕਰਨਗੇ, ਪ੍ਰਦੀਪ ਸਾਹਿਬ ਦੀ ਕਾਲ ਹੈ, ਵਿਰਕ ਸਾਹਿਬ ਦਾ ਵੈਲਕਮ ਵੀ ਨਹੀਂ ਹੋਇਆ, ਸਾਰੇ ਵੇਟ ਕਰਨਗੇ, ਪਹਿਲਾਂ ਤੁਹਾਨੂੰ ਪੂਰਾ ਟਾਈਮ ਮਿਲੇਗਾ, ਪੂਰਾ ਟਾਈਮ ਤੁਹਾਡੇ ਕੋਲ ਹੈ, ਮੈਂ ਗੱਲ ਆਪਾਂ ਇੰਟਰਪਟ ਨਹੀਂ ਕਰਨੀ, ਠੀਕ ਹੈ। ਤੋ ਮੈਂ ਸਰ ਬੇਨਤੀ ਬਸ ਇਹੀ ਕਰਨਾ ਚਾਹੁੰਦਾ ਵੀ ਜਦ ਮੈਂ ਇੱਥੇ ਹੁਣ 25 ਸਾਲ ਹੋ ਗਏ, ਮੈਂ ਹਜੇ ਕੱਲ ਤੇ ਬੈਠਾ ਨਹੀਂ ਹੈ ਇੱਥੇ ਰੇਡੀਓ ਤੇ ਜਾਂ ਟੀਵੀ ਤੇ, 25 ਸਾਲ ਹੋ ਗਏ, ਠੀਕ ਹੈ। ਨਹੀਂ, ਸੋ ਗੱਲ ਕਰਾਂਗਾ ਪੂਰੀ ਖੁੱਲ ਕੇ, ਠੀਕ ਹੈ। ਨਹੀਂ, ਔਰ ਗੱਲ ਕਰਾਂਗਾ ਵੀ ਉੱਥੇ ਵੀ ਜਿੱਥੇ ਮੈਨੂੰ ਪੂਰੀ ਖੁੱਲ ਕੇ ਗੱਲ ਕਰਨ ਦੀ ਇਜਾਜ਼ਤ ਹੋਵੇ, ਠੀਕ ਹੈ, ਨਾ ਮੈਂ ਕਿਸੇ ਨੂੰ ਖੁਸ਼ ਕਰਨਾ, ਠੀਕ ਹੈ, ਔਰ ਨਾ ਕੋਈ ਏਜੰਡਾ। ਲੇਕਿਨ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਜਦੋਂ ਅਸੀਂ ਪਾਕਿਸਤਾਨ ਦੀ ਗੱਲ ਕਰਾਂਗੇ, ਮੈਂ ਪਾਕਿਸਤਾਨ ਦੇ ਸਾਰੇ ਰੈਫਰੈਂਸ ਦਿੱਤੇ, ਇਹ ਸਾਰੇ ਅਖਬਾਰ ਸਾਰੇ ਪੱਤਰਕਾਰ ਪਾਕਿਸਤਾਨ ਦੇ ਨੇ, ਬਾਕੀ ਇਹਨਾਂ ਦੇ ਵਿੱਚੋਂ ਜੇ ਮੈਂ ਇੱਕ ਚੁਣਨਾ ਹੋਵੇ, ਵੈਸੇ ਤੇ ਮੇਰੇ ਘੱਟੋ ਘੱਟ 10-15 ਪਾਕਿਸਤਾਨ ਦੇ ਬੜੇ ਫੇਵਰੇਟ ਮੇਰੇ ਪੱਤਰਕਾਰ ਨੇ, ਠੀਕ ਹੈ, ਔਰ ਉੱਥੇ ਦੇ ਕਈ ਮੋਟੀਵੇਸ਼ਨਲ ਸਪੀਕਰ ਵੀ ਮੈਨੂੰ ਬਹੁਤ ਪਸੰਦ ਨੇ, ਔਰ ਪਾਕਿਸਤਾਨ ਆਰਮੀ ਦਾ, ਹੁਣ ਇੱਕ ਗੱਲ ਹੋਰ ਦੱਸ ਦਿੰਦਾ, ਪਾਕਿਸਤਾਨ ਆਰਮੀ ਦਾ ਪਾਕਿਸਤਾਨ ਦੇ ਜਨਰਲ ਦਾ ਇੱਕ ਬਹੁਤ ਹੀ ਫੇਵਰੇਟ ਇਨਸਾਨ ਹੈ, ਠੀਕ ਹੈ, ਉਹ ਮੈਨੂੰ ਇੰਨਾ ਪਸੰਦ ਹੈ ਕਿ ਜਦੋਂ ਕੈਨੇਡਾ ਆਏ ਤੇ ਮੈਂ, ਹੁਣ ਚਲੋ ਨਾਮ ਨਹੀਂ ਲਵਾਂਗਾ, ਠੀਕ ਹੈ, ਨਹੀਂ, ਉਹ ਜਦੋਂ ਕੈਨੇਡਾ ਆਏ ਤੇ ਮੈਂ ਬਦਰ ਮੁਨੀਰ ਚੌਧਰੀ ਸਾਹਿਬ ਨੂੰ ਫੋਨ ਕੀਤਾ, ਮੈਂ ਕਿਹਾ ਜੀ ਮੈਂ ਇਸ ਬੰਦੇ ਨੂੰ ਮਿਲਣਾ ਜ਼ਰੂਰ ਹੈ। ਉਹ ਕਹਿੰਦੇ ਜੀ ਜ਼ਰੂਰ ਆਪਾਂ ਸ਼ਾਮ ਨੂੰ ਤੁਸੀਂ ਮਿਲਣਾ, ਭਰਾ ਨੇ ਹੁਕਮ ਕੀਤਾ ਤੇ ਆਪਾਂ ਡਿਨਰ ਆਰਗੇਨਾਈਜ਼ ਕਰ ਲੈਂਦੇ ਹਾਂ। ਤੇ ਮੈਨੂੰ ਫਿਰ ਉਹ ਵੀ ਆਪਣੇ ਭਰਾ ਨੇ ਬਦਰ ਮੁਨੀਰ ਚੌਧਰੀ ਸਾਹਿਬ ਨੇ ਉੱਥੇ ਡਿਨਰ ਸੀਗਾ, ਕਹਿੰਦੇ ਉੱਥੇ ਆ ਜਾਓ। ਮੈਂ ਉੱਥੇ ਪਹੁੰਚਿਆ ਤੇ ਉਹ ਮੈਨੂੰ ਕਹਿਣ ਲੱਗੇ ਉਹਨਾਂ ਦੇ ਸਾਹਮਣੇ, ਤੇ ਉਹ ਕਹਿੰਦੇ ਜੀ ਯੁਧਵੀਰ ਕਦੇ ਇੰਨੇ ਮੇਰੇ ਕੋਲ ਕੋਈ ਪਾਕਿਸਤਾਨ ਦੀ ਕੋਈ ਹੀਰੋਇਨ ਆਉਂਦੀ ਹੈ, ਕੋਈ ਹੋਰ ਆਉਂਦੇ ਇੰਨੇ ਬੰਦੇ, ਕਦੇ ਅੱਜ ਤੱਕ ਤੁਸੀਂ ਮੈਨੂੰ ਕਾਲ ਨਹੀਂ ਕੀਤੀ ਇੰਨੇ ਸਾਲਾਂ ਦੇ ਵਿੱਚ ਬਈ ਮੈਂ ਇਸ ਬੰਦੇ ਨੂੰ ਜਾਂ ਕਿਸੇ ਨੂੰ ਹੀਰੋ ਨੂੰ, ਕਿਸੇ ਬੜੇ ਬੜੇ ਹੀਰੋ ਆਉਂਦੇ ਨੇ, ਹੀਰੋਇਨ ਆਉਂਦੀ ਜਾਂ ਹੋਰ ਸਿਆਸਤਦਾਨ ਬੜੇ ਉਹਨਾਂ ਕੋਲ ਆਉਂਦੇ ਨੇ, ਕਦੇ ਨੀ ਫੋਨ ਕੀਤਾ ਤੁਸੀਂ ਇਹਨਾਂ ਲਈ, ਇਹ ਸ਼ਖਸ ਲਈ ਤੁਸੀਂ ਫੋਨ ਕੀਤਾ ਵੀ ਮੈਂ ਇਹਨੂੰ ਮਿਲਣਾ ਜ਼ਰੂਰ ਹੈ। ਮੈਂ ਕਿਹਾ ਜੀ ਗੱਲ ਇਹ ਹੈ ਕਿ ਜਦੋਂ ਮੈਨੂੰ ਪਤਾ ਹੈ ਕਿ ਯੈਸ ਹੀ ਇਜ਼ ਵੈਰੀ ਵੈਲ ਨੋਨ ਪਰਸਨੈਲਿਟੀ, ਔਰ ਪਤਾ ਨੀ ਇਹਨਾਂ ਕੋਲ ਟਾਈਮ ਹੋਏਗਾ ਕਿ ਨਹੀਂ ਹੋਏਗਾ। ਔਰ ਉਹਨਾਂ ਨੇ ਬਦਰ ਚੌਧਰੀ ਸਾਹਿਬ ਨੇ, ਚਲੋ ਉਹਨਾਂ ਦਾ ਪਿਆਰ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਬਈ ਉਹਨਾਂ ਨੂੰ ਕਿਹਾ, ਮੈਂ ਕਾਸਿਮ ਅਲੀ ਸ਼ਾਹ ਮੈਂ ਨਾਮ ਦੱਸ ਦਿੰਦਾ ਉਹਨਾਂ ਦਾ, ਕਾਸਿਮ ਅਲੀ ਸ਼ਾਹ ਮੈਂ ਉਹਨਾਂ ਨੂੰ ਬੜਾ ਪਸੰਦ ਕਰਦਾ ਤੇ ਮੈਂ ਕਿਹਾ ਜੀ ਉਹ ਕਾਸਿਮ ਅਲੀ ਸ਼ਾਹ ਸਾਹਿਬ ਨੂੰ ਕਹਿੰਦੇ ਵੀ ਯੁਧਵੀਰ ਉਹ ਸ਼ਖਸ ਹੈ ਵੀ ਇਹਨੂੰ ਕੋਈ ਫੋਨ ਕਰੇ ਨਾ ਤੇ ਫੋਨ ਨਹੀਂ ਚੱਕਦਾ, ਔਰ ਚਾਰ ਚਾਰ ਦਿਨ ਇਹਦਾ ਜਵਾਬ ਨਹੀਂ ਆਉਂਦਾ ਔਰ ਮੈਸੇਜ ਦਾ ਹੈ, ਇਹ ਮੈਨੂੰ ਸਮਝ ਨਹੀਂ ਲੱਗੀ ਵੀ ਇਹਨੂੰ ਪਕੜਨਾ, ਇਹਨੂੰ ਫੋਨ ਤੇ, ਇਹ ਤੇ ਰੇਡੀਓ ਤੇ ਫੋਨ ਨਹੀਂ ਆਪਣਾ ਅਨਾਊਂਸ ਕਰਦਾ ਤੇ ਮੈਂ ਇਹਨੇ ਮੈਨੂੰ ਖੁਦ ਫੋਨ ਕਰਕੇ ਤੁਹਾਨੂੰ ਕਿਹਾ ਵੀ ਮੈਂ ਇਹਨੂੰ ਮਿਲਣਾ। ਮੈਂ ਕਿਹਾ ਜੀ ਗੱਲ ਇਹ ਹੈ ਕਿ ਜਿਹੜਾ ਪਿਆਸਾ ਹੁੰਦਾ ਨਾ ਉਹ ਜਾਂਦਾ ਕੂਏ ਦੇ ਕੋਲ, ਤੇ ਮੈਂ ਇਹਨਾਂ ਤੁਹਾਡਾ, ਕਿਉਂਕਿ ਮੇਰੇ ਜਿਹੜੇ 100 ਗੁਰੂ ਨੇ ਉਹਨਾਂ ਦੇ ਵਿੱਚੋਂ 100 ਗੁਰੂਆਂ ਚੋਂ ਇੱਕ ਤੁਸੀਂ ਵੀ ਹੋ, ਔਰ ਮੈਂ ਤੁਹਾਡਾ ਉਹ ਸ਼ਗਿਰਦ ਨਾ, ਇੱਕ ਲਵ੍ਯ ਤੁਹਾਡੇ ਤੋਂ ਬੜਾ ਕੁਝ ਸਿੱਖਦਾ। ਸੋ ਮੈਂ ਕਿਹਾ ਜੀ ਇਸ ਲਈ ਮੈਂ ਮਿਲਣਾ ਆ। ਸੋ ਮੈਂ ਹੁਣ ਆ ਜਾਓ ਮੁੱਦੇ ਦੀ ਗੱਲ ਦੇ ਉੱਤੇ। ਸਿਰਲ ਅਲਮੀਡਾ ਸਾਹਿਬ ਬਾਰੇ ਕਦੇ ਤੁਸੀਂ ਸੁਣਿਆ ਜੀ, ਇਕਬਾਲ ਸਾਹਿਬ, ਸਿਰਲ ਅਲਮੀਡਾ ਦੇ ਬਾਰੇ?
ਜੀ ਜੀ ਸਰ, ਠੀਕ ਹੈ, ਜਿਹੜਾ ਡਾਊਨ ਕੇਸ ਆਇਆ ਸੀ।
ਹਾਂ ਹਾਂ ਹਾਂ, ਮਜ਼ਾ ਆ ਗਿਆ ਸਰ, ਤੁਸੀਂ ਐਟਲੀਸਟ ਉਹਨਾਂ ਦੇ ਬਾਰੇ ਜ਼ਰੂਰ ਸੁਣਿਆ। ਉਹਨਾਂ ਨੇ ਜਿਹੜੀ ਡਾਊਨ ਲੀਕਸ ਦੇ ਜਿਹੜੇ ਆਰਟੀਕਲ ਕੀਤਾ ਸੀ, ਜਦ ਉਹਨਾਂ ਨੂੰ ਕਿਹਾ ਸੀ ਵੀ ਤੁਹਾਨੂੰ ਐਗਜ਼ਿਟ ਕੰਟਰੋਲ ਲਿਸਟ ਪਾ ਦਿਆਂਗੇ, ਠੀਕ ਹੈ ਨੀ, ਤੇ ਉਹਨੇ ਚੈਲੰਜ ਕਰਤਾ ਸੀ ਪਾਕਿਸਤਾਨ ਦੀ ISI ਨੂੰ, ਪਾਕਿਸਤਾਨ ਦੇ ਆਰਮੀ ਜਨਰਲ ਨੂੰ, ਕਿ ਮੈਂ ਪਾਕਿਸਤਾਨ ਛੱਡ ਕੇ ਨਹੀਂ ਜਾਣਾ, ਤੁਹਾਡੇ ਬਾਰੇ ਜੋ ਲਿਖਦਾ ਰਿਹਾ ਔਰ ਜੋ ਲਿਖ ਦਿੱਤਾ ਹੈ, ਠੀਕ ਹੈ ਕਿ ਨਹੀਂ, ਉਹ ਇਸੇ ਤਰ੍ਹਾਂ ਰਹੇਗਾ, ਠੀਕ ਹੈ ਨੀ, ਲੇਕਿਨ ਤੁਸੀਂ ਮੈਨੂੰ ECL ਚ ਨਾ ਪਾਓ। ਉਹ ਡੌਨ ਲੀਕਸ ਉਹ ਆਰਟੀਕਲ ਚ ਉਹਨਾਂ ਨੇ ਲਿਖਿਆ ਕੀ ਸੀ ਜਿਹੜਾ ਉਹਨਾਂ ਦਾ ਦੁਨੀਆਂ ਭਰ ਚ ਮਸ਼ਹੂਰ ਹੋਇਆ, ਸਿਰਲ ਅਲਮੀਡਾ ਦਾ, ਕੀ ਲਿਖਿਆ ਸੀ ਉਹਦੇ ਵਿੱਚ ਤੁਸੀਂ ਦੱਸੋ, ਔਰ ਜੇ ਉਹ ਪ੍ਰੋਪੋਗੈਂਡਾ ਤਾਂ ਫਿਰ ਨਾ ਦੱਸੋ, ਜੇ ਸਿਰਲ ਅਲਮੀਡਾ ਜੇ ਉਹ ਪ੍ਰੋਪੋਗੈਂਡਾ ਹੈ ਤਾਂ ਫਿਰ ਨਾ ਦੱਸੋ, ਜੇ ਉਹਨੇ ਜੇ ਤੁਸੀਂ ਮੰਨਦੇ ਹੋ ਸਹੀ ਹੈ ਤੇ ਉਹ ਦੱਸ ਦਿਓ ਅੱਜ ਸਾਰਿਆਂ ਨੂੰ, ਪਬਲਿਕ ਕਰ ਦਿਓ। ਹਾਂਜੀ, ਵੈਸੇ ਤਾਂ ਸਭ ਨੂੰ ਪਤਾ ਹੀ ਹੈ, ਸਭ ਪੜ੍ਹਦੇ ਰਹੇ, ਕੀ ਲਿਖਿਆ ਸੀ ਉਹਨੇ ਉਹਦੇ ਵਿੱਚ?
ਨਹੀਂ ਸਰ, ਹੁਣ ਮੈਂ ਪੂਰਾ, ਤੁਸੀਂ ਤਾਂ ਮਤਲਬ ਜਿਹੜਾ ਹੈਗਾ ਤੁਹਾਡੀ ਤਾਂ ਫੀਲਡ ਇਹੀ ਹੈਗੀ ਨਾ, ਇਸ ਵਾਸਤੇ ਤੁਸੀਂ ਹਮੇਸ਼ਾ ਅਪਡੇਟ ਰਹਿੰਦੇ ਹੋ। ਮੇਰੀ ਤਾਂ ਮਤਲਬ ਫੀਲਡ ਨਹੀਂ ਹੈਗੀ, ਮੈਂ ਤਾਂ ਸਿਰਫ ਆਪਣੇ ਕੰਟਰੀ ਵਾਈਜ਼ ਮਤਲਬ ਜਿਹੜੀ ਚੀਜ਼ਾਂ ਉਹ ਦੇਖਦਾ ਹੈਗਾ, ਸਾਰੀ ਚੀਜ਼ਾਂ ਤੇ ਯਾਦ ਨਹੀਂ ਰੱਖਦੇ। ਜਿਹੜਾ ਇਹ ਜ਼ਰੂਰ ਹੈਗਾ ਕਿ ਉਹ ਜਿਹੜੀ ਮੀਟਿੰਗ ਸੀ ਮਤਲਬ ਜਿਹੜੀ ਨਵਾਜ਼ ਸ਼ਰੀਫ ਔਰ ਉਹਨਾਂ ਦੇ ਨਾਲ ਆਰਮੀ ਮੀਟਿੰਗ ਨਾਲ, ਉਹਦੇ ਵਿੱਚ ਜਿਹੜਾ ਜੋ ਵੀ ਮਸਲਾ ਖੜਾ ਹੋਇਆ ਸੀ ਉਹਨੂੰ ਇਹ ਸਾਹਮਣੇ ਲਿਆਇਆ ਸੀ, ਉਹ ਸਹੀ ਸੀ, ਠੀਕ ਹੈ, ਉਹ ਮੰਨਦੇ ਆ ਸੀ, ਉਹ ਮੰਨਦੇ ਆ, ਹੀ ਵਾਜ਼ ਰਾਈਟ ਐਂਡ ਹੀ ਵਾਜ਼, ਹੀ ਇਜ਼ ਬ੍ਰੇਵ ਮੈਨ, ਹੀ ਇਜ਼ ਨਾਟ ਲਾਈਕ ਅਜ਼ੀਮ ਆਸ਼ਿਰ, ਯੂ ਨੋ ਦਾ ਅਜ਼ੀਮ ਆਸ਼ਿਰ, ਹੀ ਜਸਟ ਹੀ ਰਨ ਅਵੇ ਫਰੋਮ ਦੇਅਰ, ਬਟ ਦਿਸ ਗਾਈ ਹੀ ਇਜ਼ ਸਟਿਲ ਸਟੈਂਡਿੰਗ ਦੇਅਰ। ਮਤਲਬ ਮੈਂ ਅਪਰੀਸ਼ੀਏਟ ਕਰ ਰਿਹਾ ਉਸਨੂੰ। ਜੀ ਸਰ,
ਓਕੇ, ਉਹ ਚਲੋ ਬਹੁਤ ਵਧੀਆ ਤੁਸੀਂ ਦੱਸ ਦਿੱਤਾ ਸਰ। 2016 ਦੇ ਵਿੱਚ ਸਿਰਲ ਅਲਮੀਡਾ ਨੇ ਕਿਹਾ ਸੀਗਾ, ਉਸ ਵੇਲੇ ਬਿਲਕੁਲ ਤੁਸੀਂ ਠੀਕ ਕਿਹਾ, ਬਿਲਕੁਲ ਠੀਕ ਕਿਹਾ ਕਿ ਡਾਊਨ ਲਈ ਕੰਮ ਕਰਦੇ ਸੀ। ਉਹਨਾਂ ਨੇ ਕਿਹਾ ਕਿ ਇੱਕ NSC ਦੀ ਮੀਟਿੰਗ ਹੋ ਰਹੀ ਸੀ, NSC ਆਈ ਐਮ ਸ਼ੋਰ ਸਭ ਨੂੰ ਜਾਣਕਾਰੀ ਹੈ, ਬਟ ਜਸਟ ਇਨ ਕੇਸ ਜੇ ਕਿਸੇ ਨੂੰ ਜਾਣਕਾਰੀ ਨਹੀਂ ਹੈ, ਤੇ ਨੈਸ਼ਨਲ ਸਿਕਿਉਰਿਟੀ ਕੌਂਸਲ ਦੀ ਮੀਟਿੰਗ ਹੋ ਰਹੀ ਸੀ ਜਿਹਦੇ ਵਿੱਚ ਕਿ ਸਿਵਿਲੀਅਨ ਔਰ ਮਿਲਟਰੀ ਲੀਡਰਸ਼ਿਪ ਬੈਠੀ ਸੀਗੀ, ਠੀਕ ਹੈ, ਉਸ ਵੇਲੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸਾਹਿਬ ਸੀਗੇ, ਠੀਕ ਹੈ, ਮਿਲਟਰੀ ਲੀਡਰਸ਼ਿਪ ਬੈਠੀ ਸੀਗੀ, ਔਰ ਉੱਥੇ ਏਜ਼ਾਜ਼ ਚੌਧਰੀ ਸਾਹਿਬ ਨੇ ਇੱਕ ਜੀ ਪ੍ਰੈਜੈਂਟੇਸ਼ਨ ਦਿੱਤੀ ਜਿਹਦੇ ਵਿੱਚ ਕਿ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਅਮਰੀਕਾ ਔਰ ਬਾਕੀ ਸਾਰੀਆਂ ਜਿਹੜੀਆਂ ਸਟੇਟਸ ਨੇ, ਯੂਰਪ ਵੀ ਹੈ, ਸਾਰੇ ਕੰਟਰੀ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਟੈਰਰਿਸਟ, ਚਾਹੇ ਉਹ ਹਕਾਨੀ ਨੈਟਵਰਕ ਹੈ ਚਾਹੇ ਕੁਛ ਹੋਰ ਹੈ, ਉਹ ਸਾਰਿਆਂ ਦੇ ਖਿਲਾਫ਼ ਕੰਮ ਕਰੋ, ਔਰ ਜੇ ਕੰਮ ਅਸੀਂ ਨਹੀਂ ਕਰਾਂਗੇ ਤੇ ਸਾਨੂੰ ਬਹੁਤ ਬੜਾ ਨੁਕਸਾਨ ਹੁੰਦਾ ਜਾ ਰਿਹਾ। ਚਾਈਨਾ ਅਜੇ ਸਾਡੀ ਸਪੋਰਟ ਤੇ ਹੈ, ਪਰ ਟੈਰਰਿਜ਼ਮ ਦੇ ਮਾਮਲੇ ਦੇ ਉੱਤੇ, ਟੈਰਰਿਜ਼ਮ ਦੇ ਮਾਮਲੇ ਦੇ ਉੱਤੇ ਸਾਨੂੰ ਇਹਨਾਂ ਤੋਂ ਵੀ ਜਿਹੜੀ ਸਪੋਰਟ ਹੈ ਉਹ ਨਹੀਂ ਮਿਲਦੀ। ਹੁਣ ਇਸ ਮਾਮਲੇ ਦੇ ਵਿੱਚ ਹੁਣ ਚਾਹੇ ਮਰੀਅਮ ਨਵਾਜ਼ ਸ਼ਰੀਫ ਦੇ ਉੱਤੇ ਐਲੀਗੇਸ਼ਨ ਸੀਗਾ, ਸ਼ੀ ਵਾਜ਼ ਸਸਪੈਕਟ, ਅੱਜ ਦੀ ਜਿਹੜੀ ਪੰਜਾਬ ਦੀ ਚੀਫ ਮਿਨਿਸਟਰ ਸਾਹਿਬਾ ਨੇ ਵੀ ਕਿਹਾ ਉਹਨਾਂ ਨੇ ਸਟੋਰੀ ਡੌਨ ਨੂੰ ਲੀਕ ਕਰ ਦਿੱਤੀ, ਠੀਕ ਹੈ ਕਿ ਨਹੀਂ, ਤੇ ਕਿਆ ਔਰ ਕਿਆ ਉਸ ਵੇਲੇ ਦੇ ਪ੍ਰਧਾਨ ਮੰਤਰੀ, ਖੁਦ ਪ੍ਰਧਾਨ ਮੰਤਰੀ ਜੋ ਅੱਜ ਦਾ ਥੋੜਾ ਜਿਹਾ ਚੇਂਜ ਹੋ ਗਿਆ, ਉਸ ਵੇਲੇ ਪੰਜਾਬ ਦੇ ਚੀਫ ਮਿਨਿਸਟਰ ਸ਼ਾਬਾਜ਼ ਸ਼ਰੀਫ ਸਾਹਿਬ ਸੀਗੇ, ਅੱਜ ਪ੍ਰਧਾਨ ਮੰਤਰੀ ਬਣ ਗਏ ਨੇ ਸ਼ਾਬਾਜ਼ ਸ਼ਰੀਫ, ਔਰ ਉਸ ਸਮੇਂ ਨਵਾਜ਼ ਸ਼ਰੀਫ ਸਾਹਿਬ ਪ੍ਰਧਾਨ ਮੰਤਰੀ ਸੀਗੇ, ਕਿਆ ਉਹਨਾਂ ਨੇ ਸਟੋਰੀ ਡੌਨ ਨੂੰ ਠੀਕ ਹੈ ਉਹਨਾਂ ਨੇ ਗਾਜ ਤੇ ਗਿਰਾਤੀ ਪਰਵੇਜ਼ ਰਸ਼ੀਦ ਸਾਹਿਬ ਤੇ ਜਿਹੜੇ ਇਨਫੋਰਮੇਸ਼ਨ ਮਿਨਿਸਟਰ ਸੀ ਕਿ ਭਾਈ ਸਾਹਿਬ ਇਹਨੇ ਲੀਕ ਕਰ ਦਿੱਤੀ ਆ ਠੀਕ ਹੈ ਲੇਕਿਨ ਹਾਂਜੀ ਲੇਕਿਨ ਮੁੱਦੇ ਦੀ ਗੱਲ ਇਹ ਆ ਕਿ ਉਹਨਾਂ ਨੇ ਖੁਦ ਉਹ ਕਹਿ ਰਹੇ ਸੀਗੇ ਕਿ ਇਹ ਇਹ ਤੇ ਦੇਖੋ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਆ ਹੁਣ ਤੁਸੀਂ ਕਹਿ ਦੋਗੇ ਕਿ ਨਵਾਜ਼ ਸ਼ਰੀਫ ਵੀ ਬੜਾ ਖਰਾਬ ਹੈ ਚਲੋ ਖਰਾਬ ਸਹੀ ਮੈਂ ਉਸ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ ਪਰ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਚੀਫ ਮਿਨਿਸਟਰ ਔਰ ਮਰੀਅਮ ਨਵਾਜ਼ ਸ਼ਰੀਫ ਜੀ ਕਿੰਨੇ ਲੀਕ ਕੀਤੀ ਹੈ ਮੈਂ ਨਹੀਂ ਕਹਿਣਾ ਚਾਹੁੰਦਾ ਲੇਕਿਨ ਸਿਵਲ ਮੀਡੀਆ ਨੇ ਕਿਹਾ ਕਿ ਜਿਹੜੀ ਸਿਵਲੀਅਨ ਲੀਡਰਸ਼ਿਪ ਹੈ ਉਹ ਇਹ ਕਹਿ ਰਹੀ ਹੈ ਕਿ ਭਾਈ ਸਾਹਿਬ ਹੁਣ ਸਾਰੀ ਦੁਨੀਆ ਕਹਿ ਰਹੀ ਹੈ ਕਿ ਅਸੀਂ ਟੈਰਰਿਜ਼ਮ ਨੂੰ ਬੜਾਵਾ ਦੇ ਰਹੇ ਹਾਂ ਅਸੀਂ ਇਹ ਸਾਰਾ ਕੁਝ ਕਰ ਰਹੇ ਹੈਗੇ ਹਾਂ ਇਹ ਹੁਣ ਅਸੀਂ ਬੰਦ ਕਰੀਏ ਜੇ ਬੰਦ ਨਹੀਂ ਕਰਾਂਗੇ ਤੇ ਸਾਨੂੰ ਬਹੁਤ ਬੜਾ ਨੁਕਸਾਨ ਹੋ ਜਾਏਗਾ ਹੁਣ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਂਦਾ ਸੋ ਇਹ ਪਾਕਿਸਤਾਨ ਦੇ ਅੱਜ ਦੇ ਡਿਫੈਂਸ ਮਿਨਿਸਟਰ ਚਾਹੇ ਕੋਈ ਵੀ ਹੈ ਉਹ ਸਾਰੇ ਖੁਦ ਹੀ ਇਹ ਸਾਰੀ ਚੀਜ਼ ਕਹਿੰਦੇ ਨੇ ਇਹਦੇ ਬਾਰੇ ਕੋਈ ਹੋਰ ਕੋਈ ਸਵਾਲ ਹੈ ਤੁਹਾਡਾ ਤਾਂ ਜ਼ਰੂਰ ਪੁੱਛ ਲਓ ਨਹੀਂ ਤਾਂ ਮੇਰੇ ਕੋਲ ਤਿੰਨ ਕਰਪਸ਼ਨ ਦੇ ਮਾਮਲੇ ਹੋਰ ਆ ਜਨਰਲ ਦੇ ਜਿਹੜੇ ਮੈਂ ਕਹੋ ਤੇ ਖੋਲ ਦਿੰਦਾ ਔਰ ਪਾਕਿਸਤਾਨ ਦੇ ਪੱਤਰਕਾਰਾਂ ਦੇ ਕਹਾਂਗਾ ਕੋਈ ਇੰਡੀਅਨ ਪੱਤਰਕਾਰ ਇਨਵੋਲਵ ਨਹੀਂ ਕਰਾਂਗਾ ਕੋਈ ਯੂਰੋਪੀਅਨ ਵੀ ਨਹੀਂ ਕੋਈ ਅਮਰੀਕਨ ਨਹੀਂ ਕੋਈ ਕੁਛ ਨਹੀਂ ਕਿਉਂਕਿ ਅਮਰੀਕਾ ਤੇ ਵੀ ਦੇਖੋ ਇੱਕ ਹੋਰ ਚੀਜ਼ ਹੈ ਪੈਸੇ ਅਸੀਂ ਅਮਰੀਕਾ ਤੋਂ ਲਈ ਗਏ ਆ ਠੀਕ ਹੈ ਨਹੀਂ ਔਰ ਉਹ ਅੱਛਾ ਮੈਂ ਇਸ ਲਈ ਤੁਹਾਨੂੰ ਕਿਹਾ ਤੁਹਾਨੂੰ ਚਾਹੀਦੀ ਹੈ ਪੀਡੀਐਫ ਤੁਹਾਨੂੰ ਮੈਂ ਨੰਬਰ ਮੇਰੇ ਕੋਲ ਆ ਗਿਆ ਤੁਹਾਡਾ ਤੁਹਾਨੂੰ ਮੈਂ ਪੀਡੀਐਫ ਭੇਜ ਦਾਂਗਾ ਤੁਹਾਨੂੰ ਮੈਂ ਇਸ ਲਈ ਕਿਹਾ ਕਿ ਉਹ ਬੜਾ ਜ਼ਰੂਰੀ ਹੈ ਐਬਟਾਬਾਦ ਕਮਿਸ਼ਨ ਦੀ ਰਿਪੋਰਟ ਪੜ੍ਹਨਾ ਕਿਉਂਕਿ ਉਹਦੇ ਵਿੱਚ ਨਾ ਉਹਨਾਂ ਨੇ ਦੱਸਿਆ ਕਿ ਪੈਸੇ ਕਿੱਦਾਂ ਲਏ ਜਾ ਰਹੇ ਸੀਗੇ ਮਜ਼ੇਦਾਰ ਗੱਲ ਉਹਨਾਂ ਨੇ ਕਿਹਾ ਕਿ ਅਮਰੀਕਾ ਨੇ ਕਿਹਾ ਸਾਨੂੰ ਪਤਾ ਲੱਗਾ ਟੈਰਰਿਸਟ ਹੈ ਆਹ ਬੜਾ ਹੈ ਬੜਾ ਵੱਡਾ ਟੈਰਰਿਸਟ ਹੈ ਉਹ ਨਾਲ ਉਸਾਮਾ ਬਿਨ ਲਦੇਨ ਵੀ ਬੈਠਾ ਸੀ ਇਹਨਾਂ ਨੇ ਪਹਿਲਾਂ ਜਾ ਕੇ ਉਸਾਮਾ ਬਿਨ ਲਦੇਨ ਨੂੰ ਭਜਾਤਾ ਵੀ ਭਾਈ ਉੱਥੋਂ ਆਪਰੇਸ਼ਨ ਹੋਣ ਲੱਗਾ ਹੈ ਉਸਾਮਾ ਬਿਨ ਲਦੇਨ ਨੂੰ ਭਜਾਤਾ ਉੱਥੋਂ ਨਾਲ ਦਾ ਟੈਰਰਿਸਟ ਫੜਾ ਕੇ ਇਨਾਮ ਵੀ ਲੈ ਲਿਆ ਪੈਸੇ ਵੀ ਲੈ ਲਿਆ ਫੋਟੋਆਂ ਵੀ ਖਿਚਵਾ ਲਈਆਂ ਸਰ ਮਤਲਬ ਜੇ ਤੇ ਇਹਦੇ ਤੇ ਨਾ ਕੋਈ ਨੈਟਫਲਿਕਸ ਮੂਵੀ ਬਣਦੀ ਜੋ ਗੱਲ ਇੱਕ ਸੈਕਿੰਡ ਬਸ ਮੈਂ ਤੁਹਾਨੂੰ ਪੂਰਾ ਸਮੇਂ ਦਾਂਗਾ ਮੈਂ ਸਾਰੇ ਕਾਲਰਸ ਨੂੰ ਰੋਕਿਆ ਹੋਇਆ ਨੈਟਫਲਿਕਸ ਮੂਵੀ ਬਣਦੀ ਨਾ ਤੇ ਲੋਕਾਂ ਨੇ ਕਹਿਣਾ ਸੀ ਇਹ ਇੰਨਾ ਝੂਠ ਏਦਾਂ ਹੋ ਹੀ ਨਹੀਂ ਸਕਦਾ ਜਿਹੜੇ ਪਾਕਿਸਤਾਨ ਦੇ ਪੱਤਰਕਾਰਾਂ ਨੇ ਪਾਕਿਸਤਾਨ ਦੀਆਂ ਅਖਬਾਰਾਂ ਚ ਜੋ ਲਿਖਿਆ ਹੈ ਜੇ ਉਹਦੇ ਤੇ ਕੋਈ ਨੈਟਫਲਿਕਸ ਦੀ ਮੂਵੀ ਬਣ ਜਾਂਦੀ ਕੋਈ ਵੈਬ ਸੀਰੀਜ਼ ਬਣ ਜਾਂਦੀ ਤੇ ਮੈਂ ਕਹਿਣਾ ਸੀ ਮੈਂ ਦੇਖਦੇ ਕਹਿਣਾ ਸੀ ਮੈਂ ਕਿਹਾ ਨਹੀਂ ਮਜ਼ਾ ਨਹੀਂ ਆ ਰਿਹਾ ਯਾਰ ਇਹ ਕੀ ਏਦਾਂ ਥੋੜੀ ਹੋ ਸਕਦਾ ਇਹ ਤਾਂ ਗਲਤ ਦਿਖਾ ਰਹੇ ਨੇ ਇਟ ਇਜ਼ ਨੋਟ ਪੋਸੀਬਲ ਹੀ ਨਹੀਂ ਹੈ ਮਤਲਬ ਮੂਵੀ ਦੇ ਵਿੱਚ ਵੀ ਲੋਕ ਨਹੀਂ ਮੰਨਦੇ ਜੇ ਮੈਨੂੰ ਕੋਈ ਕਹਿੰਦਾ ਜੀ ਇਹ ਫਿਕਸ਼ਨ ਹੈ ਇਟਸ ਅ ਫਿਕਸ਼ਨਲ ਇਟਸ ਅ ਵਰਕ ਆਫ ਫਿਕਸ਼ਨ ਮੈਂ ਕਹਿਣਾ ਸੀ ਵੈਨ ਚਾਹੇ ਇਟਸ ਅ ਵਰਕ ਆਫ ਫਿਕਸ਼ਨ ਹਾਊ ਮਚ ਕ੍ਰੀਏਟਿਵ ਲਿਬਰਟੀ ਕੈਨ ਯੂ ਟੇਕ ਐਸੀ ਚੀਜ਼ ਤੁਸੀਂ ਪਰੋਸ ਰਹੇ ਹੋ ਇਹ ਗਲਤ ਹੈ ਯਾਰ ਫਿਕਸ਼ਨ ਦੇ ਵਿੱਚ ਵੀ ਕੁਛ ਤੇ ਯਾਰ ਹਕੀਕਤ ਥੋੜੀ ਬਹੁਤੀ ਮਤਲਬ ਕੁਛ ਤੇ ਸੋਚੋ ਨਾ ਲੇਕਿਨ ਇਹ ਅਸਲੀਅਤ ਜਦੋਂ ਅਸੀਂ ਪੜ੍ਹਦੇ ਹਾਂ ਵੀ ਅੱਛਾ ਇੱਦਾਂ ਵੀ ਪਾਕਿਸਤਾਨ ਚ ਹੁੰਦਾ ਰਿਹਾ ਪਰ ਇੱਦਾਂ ਵੀ ਪਾਕਿਸਤਾਨ ਚ ਹੁੰਦਾ ਰਿਹਾ ਠੀਕ ਹੈ ਸੋ ਇਹ ਸਮਝ ਤੋਂ ਬਾਹਰ ਹੈ ਚਲੋ ਤੁਸੀਂ ਹੁਣ ਇਹ ਕਹਿ ਦਿੱਤਾ ਵੀ ਜੇ 100 ਜਨਰਲ ਨੇ 100 ਮਿਲੀਅਨ ਵੀ ਕੀਤਾ ਹੋਵੇ ਤਾਂ ਚਲੋ 100 ਮਿਲੀਅਨ ਤਾਂ ਮੰਨੇ ਬਿਲੀਅਨ ਦੀ ਗੱਲ ਛੱਡ ਦਿਓ ਪਰ ਸਰ ਐਟਲੀਸਟ ਚਲੋ ਤੁਸੀਂ ਇੰਨਾ ਮੰਨ ਗਏ ਵੀ ਕੁਝ ਮਿਲੀਅਨ ਡਾਲਰ ਜੀ ਉਹਨਾਂ ਨੇ ਕੀਤੇ ਹੋਣਗੇ ਚਲੋ ਆਪਾਂ ਉਸ ਡਿਟੇਲ 'ਚ ਨਹੀਂ ਜਾਣਾ ਉਹ ਪਾਕਿਸਤਾਨ ਦੇ ਲੋਕ ਜਾਣਨ ਉੱਥੇ ਦੇ ਪੱਤਰਕਾਰ ਜਾਣਨ ਕਿ ਕਿੰਨੇ ਮਿਲੀਅਨ ਤੇ ਕਿੰਨੇ ਬਿਲੀਅਨ ਕੀਤਾ ਘੱਟੋ ਘੱਟ ਤੁਸੀਂ ਇੰਨਾ ਮੰਨ ਗਏ ਵੀ ਕੁਝ ਮਿਲੀਅਨ ਡਾਲਰ ਜਿਹੜੇ 100-200 ਮਿਲੀਅਨ ਉਹਨਾਂ ਨੇ ਕੀਤੇ ਹੋਣਗੇ ਬਟ ਡੂ ਯੂ ਥਿੰਕ ਮੇਰਾ ਆਖਰੀ ਸਵਾਲ ਹੈ ਤੁਸੀਂ ਉਸ ਤੋਂ ਬਾਅਦ ਜਿੰਨਾ ਮਰਜ਼ੀ ਟਾਈਮ ਲੈਣਾ ਮੇਰਾ ਕੋਈ ਸਵਾਲ ਨਹੀਂ ਆਈ ਵਿਲ ਰੈਸਟ ਮਾਈ ਕੇਸ ਬਾਕੀ ਕਾਲਰਸ ਵੇਟ ਕਰ ਰਹੇ ਨੇ ਮੇਰਾ ਇੱਕ ਆਖਰੀ ਸਵਾਲ ਹੈ ਤੁਸੀਂ ਕਿਹਾ ਜੀ ਕੁਝ 100 ਮਿਲੀਅਨ ਡਾਲਰ ਹੋ ਸਕਦਾ ਹੈ ਜੀ ਪੀਜ਼ਾ ਸਟੋਰ ਜਾਂ ਹੋਰ ਲੈ ਗਏ ਹੋਣ ਤੁਹਾਨੂੰ ਲੱਗਦਾ ਹੈ ਇੱਕ ਆਰਮੀ ਜਨਰਲ ਜਿਹਦੇ ਥੱਲੇ ਸਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਵਾਂ ਪਾਕਿਸਤਾਨ ਦੇ ਫੌਜ ਪਾਕਿਸਤਾਨ ਦੇ ਇੱਕ ਬੰਦੇ ਤੇ ਵੀ ਖਰੋਚ ਵੀ ਆ ਗਈ ਸਾਡਾ ਦਿਲ ਉਨਾ ਹੀ ਦਿਖੂਗਾ ਕਿਉਂਕਿ ਮੈਂ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਇੱਕ ਹਿਊਮਨ ਬੀਂਗ ਇਸ 18 ਮਿਲੀਅਨ ਸਪੀਸੀਜ਼ ਦਾ ਹਿੱਸਾ ਸਮਝਦਾ ਹੈ ਇੱਕ ਜਰਨਲਿਸਟ ਸਮਝਦਾ ਹੈ ਉਸ ਤੋਂ ਬਾਅਦ ਮੈਂ ਕੋਈ ਕੈਨੇਡੀਅਨ ਆ ਜਾਂ ਕੁਛ ਆ ਉਹ ਸਾਰੀ ਚੀਜ਼ਾਂ ਬਾਅਦ ਦੇ ਵਿੱਚ ਕੋਈ ਸਿੱਖ ਆ ਕੋਈ ਰਾਜਪੂਤ ਲੋਕੀ ਕਲਾਸੀਫਾਈ ਕਰਦੇ ਰਹਿੰਦੇ ਨੇ ਜੀ ਅਸੀਂ ਸਿੱਖ ਹਾਂ ਅਸੀਂ ਰਾਜਪੂਤ ਹਾਂ ਜਾਂ ਮੈਂ ਕੋਈ ਨੋ ਉਹ ਸਭ ਮੈਂ ਬਾਅਦ ਦੇ ਵਿੱਚ ਆ ਠੀਕ ਹੈ ਸਭ ਤੋਂ ਪਹਿਲਾਂ ਮੈਂ ਇੱਕ ਇਨਸਾਨ ਹਾਂ ਇੱਕ ਸਪੀਸੀਜ਼ ਆ ਮੇਰਾ ਨਾਤਾ ਇਕੱਲੇ ਇਨਸਾਨਾਂ ਦੇ ਨਾਲ ਨਹੀਂ ਹੈ ਮੈਂ ਤੇ ਆ ਹੁਣੇ ਪਿਛਲੇ 8-9 ਸਾਲ ਤੋਂ ਹੋਰ ਕਨੈਕਟੀਵਿਟੀ ਜੋੜੀ ਹੈ ਕਿ ਜਿਹੜੇ ਬਾਕੀ ਸਪੀਸੀਜ਼ ਨੇ ਇਹਨਾਂ ਦਾ ਵੀ ਦਿਲ ਦੁਖਦਾ ਇਹਨਾਂ ਦਾ ਵੀ ਮਨ ਦੁਖਦਾ ਹੈ ਇਹਨਾਂ ਨੂੰ ਵੀ ਜੇ ਅਸੀਂ ਕੋਈ ਕਰਦੇ ਹਾਂ ਤਾਂ ਇਹਨਾਂ ਦੇ ਅੰਦਰ ਵੀ ਉਹੀ ਸੈਂਟਰਲ ਨਰਵਸ ਸਿਸਟਮ ਹੈ ਸਾਨੂੰ ਪਰਮਾਤਮਾ ਨੇ ਫਰੰਟਲ ਕੋਰਟੈਕਸ ਦਿੱਤਾ ਹੈ ਜੇ ਅਸੀਂ ਡਿਵੈਲਪ ਕਰੀਏ ਕਿ ਭਾਈ ਸਾਹਿਬ ਇਹਨਾਂ ਨੂੰ ਵੀ ਦੁੱਖ ਦਰਦ ਸਾਡੀ ਤਰ੍ਹਾਂ ਹੀ ਹੁੰਦਾ ਹੈ ਉਹਨਾਂ ਨੂੰ ਬੇਜ਼ਬਾਨ ਕਹਿੰਦੇ ਉਹ ਬੇਜ਼ਬਾਨ ਨਹੀਂ ਹੈ ਉਹਨਾਂ ਦੀ ਆਪਣੀ ਜ਼ਬਾਨ ਹੈ ਅਸੀਂ ਸਮਝ ਨਹੀਂ ਪਾਉਂਦੇ ਉਹ ਸਾਨੂੰ ਬੇਜ਼ਬਾਨ ਕਹਿੰਦੇ ਆ ਕਿ ਦੇਖੋ ਸਾਨੂੰ ਮਾਰਦੇ ਨੇ ਕੁੱਟਦੇ ਨੇ ਸਾਡੇ ਤੋਂ ਕੰਮ ਲੈਂਦੇ ਨੇ ਸਿਰਫ ਇਸ ਲਈ ਕਿਉਂਕਿ ਸਾਡਾ ਫਰੰਟਲ ਕੋਰਟੈਕਸ ਥੋੜਾ ਜਿਹਾ ਡਿਵੈਲਪ ਹੋ ਗਿਆ ਅਸੀਂ ਇਹਨਾਂ ਸਪੀਸੀਜ਼ ਤੇ ਰਾਜ ਕਰਦੇ ਹਾਂ ਸੋ ਮੈਂ ਉਸ ਲਿਹਾਜ਼ ਨਾਲ ਗੱਲ ਕਰ ਰਿਹਾ ਮੇਰਾ ਆਖਰੀ ਸਵਾਲ ਬਸ ਤੁਹਾਨੂੰ ਲੱਗਦਾ ਹੈ ਕਿ ਚਲੋ ਛੱਡ ਦੋ ਬਿਲੀਅਨ ਆ ਕਿ ਮਿਲੀਅਨ ਹੈ ਤੁਹਾਨੂੰ ਲੱਗਦਾ ਹੈ ਕਿ ਜੇ ਕੋਈ ਵੀ ਆਰਮੀ ਜਨਰਲ ਆ ਜਿਹਦੇ ਥੱਲੇ ਇੰਨੀ ਫੌਜ ਹੈ ਇੰਨੇ ਲੋਕ ਕੰਮ ਕਰ ਰਹੇ ਨੇ ਆਪਣੀ ਜਾਨਾਂ ਨਿਸ਼
ਨਹੀਂ ਸਰ, ਕੋਈ ਹੱਕ ਨਹੀਂ ਹੈਗਾ, ਕਿਸੇ ਨੂੰ ਵੀ ਨਹੀਂ ਹੈਗਾ, ਨਾ ਆਰਮੀ ਨੂੰ।
ਬਸ ਆਈ ਰੈਸਟ ਮਾਈ ਕੇਸ, ਸਾਰਾ ਕੁਝ, ਟਾਈਮ ਇਜ਼ ਆਲ ਯੂਅਰਸ, ਮੈਨੇ ਹੋਰ ਕੋਈ ਗੱਲ ਨਹੀਂ ਕਰਨੀ, ਟਾਈਮ ਇਜ਼ ਆਲ ਯੂਅਰਸ, ਬਾਕੀ ਫਿਰ ਅਗਲੀ ਕਾਲ ਉਹਨਾਂ ਦਾ ਅਗੇ। ਔਰ ਮੈਂ ਤੁਹਾਡਾ ਇੱਕ ਧੰਨਵਾਦ ਜ਼ਰੂਰ ਕਰਨਾ ਚਾਹੁੰਦਾ, ਹੱਥ ਜੋੜ ਕੇ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ
ਕਿ
ਸਾਡੇ ਕੋਈ, ਤੁਸੀਂ ਬਹੁਤ ਰਿਸਪੈਕਟਫੁਲੀ, ਬਹੁਤ ਅਦਬ ਸਤਿਕਾਰ ਦਾ ਮੇਰੀ ਸਾਰੀ ਗੱਲ ਸੁਣੀ, ਮੈਂ ਹੱਥ ਜੋੜ ਕੇ ਤੁਹਾਡਾ ਧੰਨਵਾਦ ਕਰਨਾ। ਟਾਈਮ ਇਜ਼ ਆਲ ਯੂਅਰਸ, ਗੋ ਅਹੈਡ ਸਰ।
ਸਰ ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਕਿਹਾ ਕਿ ਮੈਂ ਆਪਣੇ ਦੋਸਤਾਂ ਨੂੰ ਕਹਿੰਦਾ ਹੈਗਾ ਕਿ ਤੁਸੀਂ ਜਿਹੜੇ ਹੋ ਨਾ, ਉਹ ਨੰਬਰ ਵਨ ਹੋ, ਲਾਈਕ ਅ ਐਕਸ ਇੰਡੀਅਨ, ਯੂ ਆਰ ਲਾਈਕ ਅ ਕਰਾਊਨ ਔਨ ਸਾਊਥ ਏਸ਼ੀਅਨ ਕਮਿਊਨਿਟੀ, ਐਟ ਲੀਸਟ ਔਨ ਮਾਈ ਹੈਡ ਆਈ ਬਿਲੀਵ ਦੈਟ। ਤੁਹਾਡਾ ਜਿਹੜਾ ਇਹ ਮਤਲਬ ਜਿਹੜੀ ਟੋਲਰੈਂਸ ਹੈਗੀ ਨਾ, ਜਿਹੜੀ ਤੁਸੀਂ ਸੁਣਦੇ ਹੋ ਪਾਕਿਸਤਾਨੀਆਂ ਕੋਲੋਂ ਵੀ, ਉਹ ਸਾਡੇ ਕੋਲ ਨਹੀਂ ਹੈਗੀ। ਮਤਲਬ ਤੁਸੀਂ 770 ਤੇ ਹੋ, 770 ਦੇ ਵਿਚ ਇਹ ਨਹੀਂ ਹੈਗੀ ਤੁਹਾਡੇ ਪ੍ਰੋਗਰਾਮ ਦੇ ਬਾਅਦ। ਕਿਸੇ ਵੀ ਦੂਸਰੀ ਗੱਲ ਜਿਹੜੀ ਤੁਹਾਡੀ ਮਤਲਬ ਆਡੀਅੰਸ ਹੈਗੀ ਪੰਜਾਬ ਦੀ, ਉਹਦਾ ਵੀ ਸਾਡੇ ਨਾਲ ਕੋਈ ਮੁਕਾਬਲਾ ਨਹੀਂ ਹੈਗਾ। ਇਹ ਬੜੇ ਫੋਕਸ ਨੇ, ਇਹ ਬੜੇ ਮਤਲਬ ਇਹਦਾ ਸਹੀ ਸਵਾਲ ਕਰਦੇ ਨੇ,